अति अंग सुरंग सना शुभम बो कष्ट स्वरूप सो कष्ट शुभम।
अति अंग सुरंग
सना शुभम
सना कहते हैं, वैसे जड़ी कबज पाने सना कहते हैं, संतोख की सना होती है। संतोख असल च जिन्ना ज्ञान है साढ़े को साड़ी सना, जिनी कु बुद्धि है अकल है उन्ना ही असं औगुणा तो बच सकते। जिते अकल खत्म हो गई उत्थे औगुण हावी हो जाते। बस जिन्ना ज़्यादा ज्ञानवान है उन्ना ज़्यादा औगुणा डिफेंस कर लगा। औगुणा डिफेंस करने वास्ते साढ़े को बुद्ध बल चाहिए, ज्ञान चाहिए। जिते ज्ञान मुक गया उत्थे औगुण हावी हो गए। इस करके अथाह ज्ञान चाहिए, अथाह शक्ति है औगुणों के विच। जिहड़ी पिछे शक्ति है विवेक की दिखाई है, अथाह शक्ति दिखाई है
अविवेक की।
अविवेक की शक्ति अथाह शक्ति दिखाई है। ये तो वड्डी शक्ति होवे तां इहनूं रोकू, वड्डी शक्ति रोकूगी। एक शक्ति नूं रोकण वास्ते उहनूं वड्डी शक्ति चाहीदी है, रोकूगी तां रोकूगी। जदों जिहड़ा आम रंग हुंदा, रंग जिहड़ा लफ्ज रंग आया ना, रंग जिहड़ा जिन्ना जिहो जिहा ज्ञान है उन्ना ही रंग उहदे चढ़िया। ज्ञान दा ही रंग है उठा चढ़ा लो। जैसे देखो ना, अज्ञानता दा रंग काला है, रंगे होया ना, फिर ज्ञान दा रंग हुण चिट्टा होगा, वो भी चिट्टा भी रंगे। आपां कहिंदे चिट्टा रंग है काला रंग है, रंगे ने। ज्ञान चिट्टा हुंदा, रोशनी हुंदी है, अग्ञान नेरा हुंदा, नेरा काला हुंदा। जिहो जिहा किसे दा ज्ञान है उहो जिहा उहदा रंग है। धर्मां दे रंग उस करके मन्ने होए ने, इस हिसाब नाल मन्ने होए ने। इन्हां दे पिछे बैकग्राउंड ज्ञान है।
अति अंग सुरंग सनाह शुभम।
अति अंग जिहड़े अंग ने उहनां दे, अंग की है मनबुद्धि अंग हुंदे ने, उहनां नूं रंगां दा ज्ञान दा रंग चढ़िया होया, ज्ञान है उह रोशनी होए।
सनाह शुभम
सनाह यही सनाह है, यही किसी के कोल बचण वास्ते औगण तो उन्हां दी उह कवच है, या बुलेट बुलेट प्रूफ जैकट जिहनूं कहिंदे ने, उहनूं सनाह कहिंदे सी। अगे उह सोभ रहियां ने सारिआं दे जोधिआं दे।
बहु कष्ट स्वरूप सो कष्ट शुभम।
उह कौण ने जोधे? बहुते कष्ट दुनिया भर के सारे कष्ट या कष्ट आते हैं ना कट्ठे, या मुसीबत आदि ने कहते कट्ठिया आदि ने कहते होंगे ना, या मुसीबत आदि वह भी कट्ठिया ही आदि ने। जब कट्ठिया होकर मुसीबत आदि ने वह सारिया ही सनदबद्ध होंगे ने। सनदबद्ध एक लफ्ज होंगे, सनदबद्ध कहते हैं सना, सना पाई हुई और हथियार बने हुए
एकजुट।
सनदबद्ध का मतलब है हथियार भी कोल ने, जरा इन सनदबद्ध एक लफ्ज है कट्ठा है, हथियार बने हुए ने। कोई लख नूं अगे बंदे सी तलवार बंदे सी, पत्था पिछे बंदे सी खंजर, छोटे हथियार भी लख नूं बंदे सी, पेटी होंदी सी उहदे नाल बंदे थे। बद्ध मतलब बद्धे हुए, सनद सना सना पहनी हुई, सनदबद्ध लफ्ज है वास्ते कट्ठा।
बहु कष्ट स्वरूप
कष्ट स्वरूप है जिहड़ा
सो कष्ट शुभम।
छोटे मोटे कष्टां नूं तां खा जांदा उह, छोटे कष्ट नहीं पता लगदा। हुण जे किसे ते कंडा लग्गिया होवे, जे ओपरेशन हुंदा होवे किसे दा, पर उहदे छोटी जी सूई च उहदे सूई दा नहीं पता लगदा, उहदा ओपरेशन हो रिहा उहदे तां, उहनूं सूई दा कित्थों पता लग्गू। मतलब आदमी होश च होवे, जे लड़ाई दे विच जे उहदे टक लग्गिया होवे तां छोटे सोटी दे जिहड़ा डंडे दे तकलीफ आ उहनूं महसूस हुंदी, वड्डी तकलीफ छोटी तकलीफ छुप जाती। वड्डी जां दुख आउंदा छोटा दुख उहदे विच ही समा जांदा। जिहड़े बहुत कष्ट है उह छोटे कष्टां नूं विच ही लोभ कर लैंदा, वड्डा ही दीदा फिर छोटा तां दीदा नहीं है। ਜਦੋਂ ਦੁਨੀਆਂ ਨੂੰ ਉੱਜੜਨਾ ਪੈ ਜਾਂਦਾ ਨਾ ਕਿਸੇ ਵਜ੍ਹਾ ਨਾਲ ਜਿਵੇਂ 47 'ਚ, ਤਾਂ ਉਹਨਾਂ ਨੂੰ ਨਫ਼ਾ ਨੁਕਸਾਨ ਨਹੀਂ, ਫਿਰ ਭੁੱਲ ਜਾਂਦੇ ਨੇ, ਉਹ ਤਾਂ ਜਾਣ ਦੀ ਪੈ ਜਾਂਦੀ, ਜਾਣ ਵੱਜਦੀ। ਊ ਕਿਸੇ ਦੀ ਕੋਈ ਕਮੀਜ਼ ਫਟ ਜਾਵੇ ਜਾਂ ਕੌਲੀ ਡਿੱਪ ਪਵੇ, ਖੋਜ ਪਵੇ ਕੋਈ, ਉਹਦੀ ਫਿਕਰ ਪੈ ਜਾਂਦਾ, ਫਿਰ ਉਹਨਾਂ ਨੂੰ ਫਿਕਰ ਨਹੀਂ ਕੁਛ ਹੁੰਦਾ। ਪਿੱਠਾ ਸਮਾਨ ਵੱਲ ਨਹੀਂ ਜਾਗਦੇ, ਉਹ ਡੰਗਰਾਂ ਵੱਲ ਨਹੀਂ ਜਾਗਦੇ, ਮੈਂ ਦੁੱਧ ਦਿੰਦੀ ਹੈ ਇੱਕ, ਇਹਨੂੰ ਕੱਟਾ ਚੁੰਘ ਜੂਏ ਦਾ ਆਹ ਹੋ ਗਿਆ, ਵੀ ਰੋਜ਼ ਹੁੰਦਾ ਵੀ ਅੱਜ ਕੱਟਾ ਚੁੰਘ ਗਿਆ। ਉਹ ਸਾਰੇ ਜਿਹੜੇ ਦੁੱਖ ਨੇ ਨਾ ਉਹ 'ਚ ਸਮਾ ਗਏ, ਉਹ ਜਾਨ ਬਚਾਓ, ਹੁਣ ਹੋਰ ਕੁਛ ਨਹੀਂ, ਭੁਚਾਲ ਆ ਜਾਂਦਾ, ਛੱਡ ਕੇ ਸਮਾਨ ਸਾਰਾ ਬਾਹਰ ਹੋ ਜਾਂਦਾ ਮਕਾਨ ਤੋਂ, ਵੀ ਥੱਲੇ ਨਾ ਦੱਬ ਜਾਈਏ ਜੋ ਨੁਕਸਾਨ ਹੋਣਾ ਪਿਆ ਹੋ ਜਾਵੇ। ਇਕੱਲੀ ਇਕੱਲੀ ਚੀਜ਼ ਦੇ ਨੁਕਸਾਨ ਦਾ ਤਕਲੀਫ ਹੁੰਦੀ ਹੈ, ਫਿਰ ਸਾਰੇ ਨੁਕਸਾਨ ਵਿੱਚ ਹੀ ਉਹਦੇ ਸਮਾ ਜਾਂਦੇ, ਵੀ ਜਾਨ ਬਚਾਓ, ਭੱਜ ਕੇ ਬਾਹਰ ਹੋ ਜਾਓ, ਅੱਗ ਲੱਗ ਜਾ ਘਰ ਨੂੰ ਮਕਾਨ ਨੂੰ, ਉਦੋਂ ਵੀ ਬਚਾਉਂਦਾ, ਨਿਆਣੇ ਬਚਾ ਕੇ ਆਪ ਬਾਹਰ ਨਿਕਲ ਜਾਓ, ਸਮਾਨ ਸਮੂਨ ਨੂੰ ਛੱਡੋ ਤੁਸੀਂ। ਇਸ ਕਰਕੇ ਬਹੁਤਾ ਜਿਹੜਾ ਵੱਡਾ ਕਸ਼ਟ ਹੁੰਦਾ ਛੋਟੇ ਕਸ਼ਟਾਂ ਨੂੰ ਵਿੱਚੇ ਹੀ ਨਾਸ਼ ਕਰ ਦਿੰਦਾ, ਉਹਨਾਂ ਦਾ ਪਤਾ ਹੀ ਨਹੀਂ ਲੱਗਦਾ। ਸਮ
ਬਹੁਤ ਕਸ਼ਟ ਸਰੂਪ,
ਬਹੁਤ ਕਸ਼ਟ ਸਰੂਪ ਹੈ ਜਿਹੜਾ, ਬਹੁਤਾ ਵੱਡਾ ਕਸ਼ਟ ਹੈ ਸੁਕਸ਼ਟ, ਜਿਹੜੇ ਛੋਟੇ ਮੋਟੇ ਕਸ਼ਟ ਨੇ
ਸੁਕਸ਼ਟ ਛੁਪੰ,
ਉਹਨਾਂ ਨੂੰ ਵਿੱਚੇ ਛੁਪਾ ਲੈਂਦਾ। ਵੱਡੇ ਭਾਂਡੇ ਛੋਟੇ ਭਾਂਡੇ ਜਿਵੇਂ ਆ ਜਾਂਦੇ ਨੇ, ਛੋਟੇ ਭਾਂਡੇ ਹੋਏ ਵੱਡਾ ਭਾਂਡਾ ਹੋਇਆ ਉਹਦੇ ਵਿੱਚੇ ਹੀ ਆ ਜਾਂਦੇ ਨੇ।
ਅਤਿ ਵੀਰ ਅਧੀਰ ਨਾ ਭਇਓ ਕਭੀ,
ਅਤਿ ਵੀਰ ਹੈ ਇਹ ਜਿਹੜਾ ਬਹੁਤ ਵੱਡਾ ਕਸ਼ਟ ਹੁੰਦਾ ਨਾ, ਇਹ ਬਹੁਤ ਬੜਾ ਯੋਧਾ, ਇਹਦੀ ਕਦੇ ਵੀ ਸ਼ਕਤੀ ਨਹੀਂ ਘਟੀ। ਜਦੋਂ ਇਹ ਆਉਂਦਾ ਛੋਟੇ ਜਿਹੜੇ ਕਸ਼ਟ ਨੇ ਵਿੱਚੇ ਹੀ ਖਤਮ ਹੋ ਜਾਂਦੇ ਨੇ, ਇਹਦੀ ਕਦੇ ਸ਼ਕਤੀ ਘਟੀ ਨਹੀਂ ਹੈ। ਅਤਿ ਵੀਰ
ਅਧੀਰ ਨਾ ਭਇਓ ਕਭੀ,
ਅਧੀਰ ਨਹੀਂ ਪਿਆ, ਇਹਦਾ ਹੌਸਲਾ ਨਹੀਂ ਟੁੱਟਿਆ, ਇਹਦਾ ਹੌਸਲਾ ਵੱਡਾ ਹੀ ਰਹਿੰਦਾ, ਸਾਰਿਆਂ ਕਸ਼ਟਾਂ ਨੂੰ ਵਿੱਚ ਨਾਸ਼ ਕਰ ਦਿੰਦਾ, ਕਿਸੇ ਕਸ਼ਟ ਤੋਂ ਨਹੀਂ ਇਹਨੂੰ ਡਰ ਲੱਗਿਆ ਅੱਜ ਤੱਕ, ਸਾਰੇ ਕਸ਼ਟ ਇਹਦੇ ਵਿੱਚ ਹੀ ਸਮਾ ਜਾਂਦੇ ਨੇ।
ਦਿਵ ਦੇਵ ਪਛਾਣਤਾ ਹੈ ਸਭ ਹੀ,
ਦਿਵ ਰਾਕਸ਼ਸ ਔਰ ਦੇਵਤੇ ਸਾਰੇ ਇਹ ਗੱਲ ਨੂੰ ਸਮਝਦੇ ਨੇ, ਵੀ ਜਦੋਂ ਬੜੀ ਮੁਸੀਬਤ ਆਉਂਦੀ ਹੈ ਛੋਟੀਆਂ ਮੁਸੀਬਤਾਂ ਨਹੀਂ ਯਾਦ ਰਹਿੰਦੀਆਂ, ਫਿਰ ਜਾਂ ਕੋਈ ਵੱਡੀ ਮੁਸੀਬਤ ਆ ਜਾਏ ਛੋਟੀਆਂ ਮੁਸੀਬਤਾਂ ਕੀ ਯਾਦ ਰਹਿਣੀਆਂ, ਛੋਟੀਆਂ ਮੁਸੀਬਤਾਂ ਭੁੱਲ ਜਾਂਦਾ ਫਿਰ ਆਦਮੀ।
ਭੱਟ ਕਰਮ ਬਿਕਰਮ ਜਬੈ ਧਰ ਹੈ,
ਦੇਖੋ ਉਤਲੇ ਜਿਹੜੇ ਸਾਰੇ ਦੱਸੇ ਨੇ, ਹੁਣ ਪਿੱਛੇ ਤਾਂ ਦੱਸਦੇ ਆਏ ਨੇ ਵਿਵੇਕ ਦੀ ਕਥਾ, ਰਾਜੇ ਨੂੰ ਕਹਿੰਦਾ ਵੀ ਇਹ ਜਿਹੜੇ ਵਿਵੇਕ ਦੀ ਫੌਜ ਦੇ ਸੂਰਮੇ ਨੇ ਨਾ, ਜਦੋਂ ਇਹ ਹਥਿਆਰ ਬੰਨ ਕੇ ਸਨਦਬੱਧ ਹੋ ਕੇ ਪੁੱਠੇ ਕਰਮ ਕਰਨ ਲੱਗ ਜਾਣ, ਗਲ ਪੈ ਜਾਣ ਤੇਰੇ ਹੀ ਆ ਕੇ, ਮਾਲਕ ਦੇ ਹੀ ਗਲ ਪੈ ਜਾਣ, ਆਇਆ ਨਹੀਂ ਮਿੱਤਰ
ਮਿੱਤਰਘਾਤ
ਮਿੱਤਰਘਾਤ ਮਿੱਤਰ ਦੋਖ ਮਿੱਤਰਘਾਤ ਰਾਜਘਾਤ, ਜਦੋਂ ਉਹਦੇ ਇਹ ਤੇਰੀ ਫੌਜ ਹੈ ਨਾ ਜਿਹੜੀ, ਉਹਦਾ ਕਹਿਣ ਦਾ ਮਤਲਬ ਦੀ ਜਿਹੜੀ ਤੂੰ ਨਾਲ ਲਈ ਫਿਰਦਾ, ਜਦੋਂ ਇਹਦੇ 'ਚ ਬਗਾਵਤ ਹੋ ਗਈ ਤੇਰੇ ਹੀ ਗਲ ਪੈ ਜਾਣ, ਹੁੰਦੀ ਹੋਈ ਜਾਂ ਮੁਲਕਾਂ ਦੇ ਵਿੱਚ ਬਾਹਰ ਹੁੰਦੀ ਨਹੀਂ, ਬਗਾਵਤਾਂ ਹੁੰਦੀਆਂ ਨੇ ਰਾਜਾ ਦੇ ਖਿਲਾਫ, ਜੇ ਇਹੀ ਬਾਗੀ ਹੋ ਜਾਣ ਤੇਰੇ, ਜਿਵੇਂ ਤੂੰ ਇਕੱਲੇ ਨੇ ਪ੍ਰੈਸ਼ਰ 'ਚ ਰੱਖੇ ਨੇ ਸਾਰੇ, ਇਕੱਲੇ ਨੇ ਪ੍ਰੈਸ਼ਰ 'ਚ ਰੱਖੇ ਨੇ, ਜੇ ਇਹ ਸਾਰੇ ਹੀ ਬਾਗੀ ਹੋ ਜਾਣ ਸਲਾਹ ਕਰਕੇ, ਕਿਸੇ 'ਚ ਕੋਈ ਔਗਣਾ ਕਿਸੇ 'ਚ ਕੋਈ ਔਗਣਾ, ਸਾਰੇ 'ਚ ਔਗਣ ਨੇ, ਤੂੰ ਹੈਗਾ ਗਿਆਨਵਾਨ, ਇਹ ਤਾਂ ਮਜਬੂਰੀ ਨੂੰ ਤੇਰੇ ਨਾਲ ਨੇ ਨਾ, ਹੁਣ ਤੇਰੀ ਕੈਬਨਿਟ ਤਾਂ ਬਣਾਈ ਹੋਈ ਹੈ ਨਹੀਂ, ਤੇਰੇ ਨਾਲ ਸਹਿਮਤ ਤਾਂ ਹੈ ਨਹੀਂ ਕੋਈ, ਡਰਦੇ ਹੀ ਨੇ। ਜਿੱਦਣ ਇਹਨਾਂ ਨੇ ਸਾਰਿਆਂ ਨੇ ਭੜਕ ਗਈ ਨਾ ਅੱਗ, ਜਿੰਨੇ ਸਿਲੰਡਰ ਰੱਖੇ ਹੁੰਦੇ ਨੇ ਜਾਂ ਅੱਗ ਲੱਗ ਜਾਏ, ਉਹ ਸਿਲੰਡਰ ਵੀ ਵਿਸਫੋਟ ਹੋ ਕੇ ਅੱਗ ਲਾਉਂਦੇ ਹੁੰਦੇ ਨੇ ਘਰ ਨੂੰ, ਜੇ ਡੀਜ਼ਲ ਪਿਆ ਪੈਟਰੋਲ ਪਿਆ ਉਹ ਨੁਕਸਾਨ ਹੀ ਕਰਨਾ, ਫਾਇਦਾ ਕੀ ਕਰਨਾ। ਜਲ ਵਾਲੀਆਂ ਚੀਜ਼ਾਂ ਨੇ ਘਰ ਦੇ ਵਿੱਚ ਤਾਂ ਫਿਰ ਘਰੇ ਜਾਲਣਾ, ਤੇਰੇ ਘਰ ਨੂੰ ਅੱਗ ਪੈਣੀ ਹੈ ਇਹਨਾਂ ਨਾਲ। ਜਦੋਂ ਇਹਨਾਂ ਨੇ ਸਾਰਿਆਂ ਨੇ ਭੜਕ ਕੇ ਤੇਰੇ ਖਿਲਾਫ ਹੋ ਜਾਣਾ ਨਾ,
ਭੱਟ ਕਰਮ ਬਿਕਰਮ ਜਬੈ
ਤਾਂ, ਹੁਣ ਤਾਂ ਤੇਰੇ ਅਨੁਸਾਰ ਚੱਲਦੇ ਨੇ, ਜੇ ਬਿਕਰਮ ਤੇਰੇ ਵਿਰੋਧ 'ਚ ਖੜੇ ਹੋ ਗਏ ਸਾਰੇ ਭੱਟ ਸੂਰਮੇ, ਫਿਰ
ਭੱਟ ਕਰਮ ਬਿਕਰਮ ਜਬੈ
ਵਿਰੋਧ ਦੇ ਵਿੱਚ ਖੜੇ ਹੋ ਜਾਣਾ,
ਜਬੇ ਧਾਰ
ਹੁਣ ਤਾਂ ਤੇਰੇ ਅਨੁਸਾਰ ਕੰਮ ਕਰਦੇ ਨੇ, ਜਦ ਆਪਣੇ ਅਨੁਸਾਰ ਕੋਈ ਕਰਮ ਕਰਦਾ ਕਰਮ, ਜਾਂ ਬੇਕਰਮ ਹੋ ਗਿਆ ਤੇਰਾ ਖਿਲਾਫ ਖੜੇ ਹੋ ਗਏ। ਬਗਾਵਤ ਕਰਤੀ, ਬੇਕਰਮ ਹੋ ਗਏ, ਬਗਾਵਤ ਕਰਤੀ ਜੇ ਇਹਨਾਂ ਨੇ। ਜਦੋਂ ਇਹਨਾਂ ਹੀ ਸੂਰਮਿਆਂ ਨੇ ਜਿਹਨਾਂ ਦੀ ਫੌਜ ਬਣਾਈ ਫਿਰਦਾ ਤੇਰੇ ਹੀ ਖਿਲਾਫ ਖੜੇ ਹੋ ਗਏ, ਤੇਰਾ ਹੁਕਮ ਮੰਨਣ ਤੇ ਇਨਕਾਰੀ ਕਰਤਾ,
ਰਣ ਰੰਗੋ ਤੁਰੰਗੇ ਵਿਚਾਰ ਹੈ,
ਫਿਰ ਇਹਨਾਂ ਨੇ ਐਲਾਨ ਕਰਕੇ ਬਗਾਵਤ ਕਰ ਦੇਣੀ ਹੈ। ਰੰਗ ਤੁਰੰਗ ਜਿੰਨਾ ਇਹਨਾਂ ਕੋਲ ਗਿਆਨ ਹੈ ਨਾ, ਜਿੰਨਾ ਇਹਨਾਂ ਕੋਲ ਸ਼ਕਤੀ ਹੈ, ਇਹਨਾਂ ਨੇ ਤੇਰੇ ਮੁਕਾਬਲੇ ਤੇ ਘੋੜੇ ਆਪਣੇ ਆਪਣੇ ਬੋਲਣ ਲੱਗ ਜਾਣਾ ਤੇਰੇ ਖਿਲਾਫ
ਵਿਚਾਰ।
ਤੁਰੰਗ ਵਿਚਰਿਆ ਮਤਲਬ ਜਿਹੜਾ ਇਹਨਾਂ ਦਾ ਮਨ ਹੈ ਮੁਖਰ ਹੋ ਜਾਣਾ, ਇਹਨੇ ਬੋਲਣ ਲੱਗ ਜਾਣਾ ਇਹਨਾਂ ਖਿਲਾਫ, ਉਹ ਤਾਂ ਚੁੱਪ ਕਰੇ ਦਵੇ ਹੋਏ ਨੇ, ਫਿਰ ਬੋਲਣ ਲੱਗ ਜਾਣੇ ਨੇ। ਉਹ ਬੋਲਣ ਨੂੰ ਕਹਿੰਦੇ ਵੀ ਆਪਣੇ ਆਪਣੇ ਘੋੜੇ ਭਜਾ ਦੇਣੇ ਨੇ ਇਹਨਾਂ ਨੇ, ਆਪਣੇ ਆਪਣੇ ਘੋੜੇ ਧੂੜ 'ਚ ਥੱਕ ਦੇਣੇ ਨੇ ਸਾਰਿਆਂ ਨੇ, ਕੋਈ ਆਪਣੀ ਆਪਣੀ ਬੋਲੀ ਬੋਲਣ ਲੱਗ ਜਾਣਗੇ।
ਤੂੰ ਵੀਰ ਸੁਧੀਰੇ ਕੋ ਧਰ ਹੈ,
ਤੇਰੇ ਜਿਹੜੇ ਵੀਰ ਨੇ ਨਾ, ਤੇਰੇ ਜਿੰਨੇ ਗੁਣ ਨੇ,
ਤੂੰ ਵੀਰ ਸੁਧੀਰੇ ਕੋ ਧਰ ਹੈ,
ਤੇਰੇ ਕਿਸੇ ਨੇ ਤੀਰਜ ਨਹੀਂ ਕਰਨਾ, ਕਿਸੇ ਨੇ ਖੜਾ ਨਹੀਂ ਹੋਣਾ ਉੱਥੇ, ਤੂੰ ਹੱਕਾ ਬੱਕਾ ਰਹਿ ਜਾਏਗਾ। ਜਿੰਨੇ ਗੁਣ ਲਈ ਫਿਰਦਾ ਨਾ ਤੂੰ ਆਪਣੇ ਕੋਲ ਬਿਨਾਂ ਵਿਵੇਕ ਤੇ, ਇਹਨਾਂ ਦੇ ਔਗਣ ਇਹਨਾਂ ਦੇ ਵਿੱਚ ਨੇ, ਤੇਰੇ ਜਿਹੜੇ ਤੇਰੇ ਕੋਲ ਪੂਰਾ ਗਿਆਨ ਹੈ ਜੀ, ਤੂੰ ਆਪਣੇ ਡੰਡੇ ਦੇ ਜ਼ੋਰ ਨਾਲ ਇਹਨਾਂ 'ਤੇ ਰਾਜ ਕਰਦਾ। ਕਹਿਣ ਦਾ ਆਉਂਦਾ ਡੰਡੇ ਦੇ ਜ਼ੋਰ ਦਾ ਰਾਜ ਰਹਿੰਦਾ ਨਹੀਂ ਹੁੰਦਾ, ਪ੍ਰੈਸ਼ਰ ਦਾ ਰਾਜ ਨਹੀਂ ਰਹਿੰਦਾ ਹੁੰਦਾ। ਜਦ ਉਹਨਾਂ ਨੂੰ ਮੌਕਾ ਮਿਲੂ ਬਗਾਵਤ ਕਰ ਦੇਣਗੇ, ਗਿਆਨ ਦਾ ਰਾਜ ਰਹਿੰਦਾ ਹੁੰਦਾ ਹੈ। ਇਹਨਾਂ ਦੇ ਔਗਣਾਂ ਨੂੰ ਖਤਮ ਕਰ, ਇਹੋ ਜਿਹਾ ਰਾਹ ਕਰ ਵੀ ਭਾਈ ਲੋਭ ਨਹੀਂ ਕਰੀਦਾ ਹੁੰਦਾ, ਜੇ ਲੋਭ ਗੁੱਸਾ ਨਹੀਂ ਕਰੀਦਾ ਹੁੰਦਾ, ਇਹ ਨਹੀਂ ਆਪਣਾ ਖਤਮ ਕਰ, ਇਹਨਾਂ ਦਾ ਵੀ ਖਤਮ ਕਰ, ਤਾਂ ਇਕੱਠੇ ਰਹਿ ਸਕਦੇ ਹੋ ਤੁਸੀਂ। ਥਾਂ ਥਾਂ ਅੱਗ ਦੱਬ ਕੇ ਰੱਖੀ ਹੋਈ, ਜਦੋਂ ਹਵਾ ਆਉਣੀ ਹੈ ਸਾਰੀ ਉਹ ਮੱਚ ਬਣੀ, ਉਨਾ ਚਿਰ ਜਿੰਨਾ ਚਿਰ ਸ਼ਾਂਤੀ ਹੈ, ਜਦ ਹਵਾ ਭਾਵੀ ਦੀ ਆਉਣੀ ਹੈ ਸਾਰੀ ਉਹ ਅੱਗ ਮੱਚ ਬਣੀ, ਜਗ੍ਹਾ ਜਗ੍ਹਾ ਵੜ ਪੈਣੀ। ਅੱਗ ਦੱਬੀ ਨਹੀਂ ਰਹਿਣ ਦੀ ਹੁੰਦੀ, ਬੁਝਾ ਦੀ ਹੁੰਦੀ ਹੈ, ਸਾਰਿਆਂ ਦੇ ਅੰਦਰ ਅੱਗ ਦੱਬੀ ਹੋਈ ਹੈ, ਬਸ ਅੱਗ ਤਾਂ ਹੈ ਨਾ ਸਾਰਿਆਂ ਦੇ ਅੰਦਰ, ਤ੍ਰਿਸ਼ਨਾ ਦੀ ਅੱਗ ਹੈ, ਭੜਕੀ ਨਹੀਂ ਹੋਈ, ਬਸ ਇੰਨੀ ਉਹ ਗੱਲ, ਭੜਕ ਸਕਦੀ ਹੈ ਕਦੇ, ਉਹ ਗੱਲ ਕਹਿ ਰਹੇ ਜੀ। ਪ੍ਰੈਸ਼ਰ ਨਾਲ ਨਹੀਂ ਰੱਖੀ ਦੀ ਹੁੰਦੀ ਦੱਬੀ ਹੋਈ ਅੱਗ, ਕਦੇ ਹਵਾ ਆ ਕੇ ਕਦੇ ਅੱਗ ਬਾਹਰ ਆ ਸਕਦੀ ਹੈ।
ਬਲ ਵਿਕਰਮ ਤੇਜ ਤਵੇ ਹਰ ਹੈ,
ਜਿਹੜਾ ਤੇਰਾ ਤੇਜ ਹੈ ਨਾ, ਆਹ ਵਿਕਰਮ, ਵਿਕਰਮ ਸਾਰਿਆਂ ਦੇ ਸਾਰਿਆਂ ਨੂੰ ਪ੍ਰੈਸ਼ਰ ਰੱਖਿਆ ਹੈ, ਸਾਰਾ ਕਾਫੂਰ ਹੋ ਜਾਣਾ, ਸਾਰੇ ਉੱਡ ਜਾਣਾ, ਜਿਹੜਾ ਭੈ ਹੈ ਤੇਰਾ ਬਣਿਆ ਹੈ ਸਾਰਿਆਂ ਦੇ ਉੱਤੇ, ਬਿਲਕੁਲ ਨਹੀਂ ਰਹਿਣਾ ਹੈ, ਜਾਂ ਸਾਰਿਆਂ ਨੇ ਬੋਲਣ ਲੱਗ ਜਾਣਾ ਖਿਲਾਫ, ਪਾਰਟੀ 'ਚ ਬਗਾਵਤ ਹੋਣ ਲੱਗ ਜਾਏ, ਦੋ ਬੋਲ ਪੇ ਚਾਰ ਬੋਲ ਪੇ ਚੱਲ, ਜਿਹੜੀ ਪ੍ਰਧਾਨ ਹੁੰਦਾ ਬਸ ਇਕੱਲਾ ਹੀ ਰਹਿ ਜਾਂਦਾ, ਫਿਰ ਦੋ ਸਾਰੀ ਉਹ ਪਾਰਟੀ ਖਿਲਾਫ ਹੋ ਜਾਵੇ, ਕੈਬਨਿਟ ਖਿਲਾਫ ਹੋ ਜਾਵੇ, ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਕੀ ਕਰੂਗਾ, ਜੇ ਸਾਰੀ ਕੈਬਨਿਟ ਉਹਦੇ ਖਿਲਾਫ ਬੋਲ ਪਵੇ ਕੀ ਕਰੂਗਾ ਕੁਛ।
ਦੋਹਰਾ ਇਹ ਵਿਧੀ ਤਨ ਸੂਰਾ ਸੁਧਰ ਤਹਿ ਨਿਰਭ ਅਵਿਵੇਕ,
ਜਦੋਂ ਅਵਿਵੇਕ ਦੇ ਸੂਰਮਿਆਂ ਨੇ ਇਸ ਤਰੀਕੇ ਨਾਲ
ਤਹਿ
ਧਾ ਹਮਲਾ ਕਰਤਾ ਨਾ, ਧਾਵਾ ਕਰਤਾ ਤੇਰੇ ਤੇ, ਇਹ ਵਿਵੇਕੀ ਨੇ ਸਾਰੇ ਹੀ, ਵਿਵੇਕ ਨਹੀਂ ਕਿਸੇ 'ਚ ਵੀ, ਕਹਿਣ ਦਾ ਮਤਲਬ ਜਿਹੜੇ ਨਾਲ ਨੇ ਤੇਰੇ ਪ੍ਰੈਸ਼ਰ 'ਚ, ਇਹ ਵਿਵੇਕਹੀਨ ਨੇ ਸਾਰੇ ਹੀ। ਜਿੱਦਣ ਇਹਨਾਂ ਨੇ ਤੇਰੇ ਖਿਲਾਫ ਬਗਾਵਤ ਕਰਤੀ, ਆਖਿਰ ਸੂਰਮੇ ਤਾਂ ਇਹ ਵੀ ਨੇ, ਹੱਥ ਤਾਂ ਆਦਮੀ ਦਾ ਦੋ ਹੀ ਹੁੰਦੇ ਨੇ, ਜਿਹੜੀ ਬਾਹਰਲੀ ਲੜਾਈ ਹੈ ਉਹਦੇ ਖਾਤਰ ਤਾਂ ਆਦਮੀ ਬਹੁਤਾ ਫਰਕ ਨਹੀਂ ਹੁੰਦਾ, ਗਿਆਨ ਦੀ ਲੜਾਈ ਦਾ ਫਰਕ ਹੁੰਦਾ, ਉਹਦਾ 1.25 ਲੱਖ ਨਾਲ ਇੱਕ ਲੜਾਉਂ, ਗਿਆਨ ਦੀ ਲੜਾਈ ਦੀ ਗੱਲ ਹੈ, ਬਾਹਰਲੀ ਲੜਾਈ ਦੀ ਨਹੀਂ ਗੱਲ ਹੈ, ਬਾਹਰਲੀ ਲੜਾਈ 1.25 ਲੱਖ ਨਾਲ ਸਾਡੀ ਕੌਣ ਲੜ ਲੂਗਾ, ਲੜ ਲੂ ਚਾਹੇ ਤੂੰ 2 ਕਰੋੜ ਨਾਲ ਲੜ ਲੈ, ਜੇ ਮਰਨਾ ਹੀ ਹੈ, ਜੇ ਮਰਨ ਨੂੰ ਜਾਂਦਾ ਹੈ ਚਾਹੇ 2 ਕਰੋੜ ਪੂਰੇ ਚਲੇ ਜਾ, ਜੇ ਮਰਨਾ ਹੀ ਹੈ ਜਾ ਕੇ, ਉਹ ਲੜਾਈ ਥੋੜ੍ਹੀ ਹੈ, ਲੜਾਈ ਤਾਂ ਹੁੰਦੀ ਹੈ, ਕਦੇ ਉਹ ਲੈ ਕੇ ਦੱਬ ਕੇ, ਕਦੇ ਉਹ ਲੈ ਕੇ ਦੱਬ ਕੇ, ਕਦੇ ਉਹ ਪਿੱਛੇ ਹਟ ਕੇ, ਕਦੇ ਉਹ ਸਾਡੇ ਉਹਨੂੰ ਲੜਾਈ ਕਹਿੰਦੇ ਹਾਂ, ਕੋਲ ਉਹੀ ਆ, ਕਦੇ ਉਹ ਥੱਲੇ ਕਦੇ ਉਹ ਥੱਲੇ, ਜੇ ਜਾਂਦੇ ਨੇ ਮਰਨਾ ਹੀ ਹੈ, ਤੇ ਫਿਰ ਚਾਹੇ 10 ਕਰੋੜ ਦੇ ਪੂਰੇ ਇਕੱਲੇ ਚਲੇ
ਜਾਵੇ,
ਫਿਰ ਕੀ ਫਰਕ ਹੈ? ਉਹ ਲੜਾਈ ਥੋੜੀ ਹੈ, ਲੜਾਈ ਨਹੀਂ ਹੁੰਦੀ।
ਨਿਰਪ ਵਿਵੇਕ ਕੀ ਦਿਸ ਸੁਭਟ ਠਾਂਡ ਨਾ ਰਹਿ ਏਕ।
ਜਿਹੜਾ ਵਿਵੇਕ ਹੈ ਨਾ, ਜੇ ਤੂੰ ਚਲੋ ਵਿਵੇਕ ਮੰਨ ਲੈਂਦਾ ਆਪਣੇ ਆਪ ਨੂੰ, ਤੂੰ ਮੰਨੀ ਬੈਠਾ ਨਾ ਮੇਰੇ ਜਿੰਨਾ ਗਿਆਨ ਦੀ ਕਿਸੇ 'ਚ, ਵਿਵੇਕ ਨਿਰਪ ਦੇ ਪਾਸੇ ਇੱਕ ਵੀ ਨਹੀਂ ਖੜਦਾ ਹੁੰਦਾ ਸੂਰਮਾ। ਵਿਵੇਕ ਇਕੱਲਾ ਹੀ ਲੜਦਾ ਜਦ ਵੀ ਲੜਦਾ, ਜਦ ਵਿਵੇਕ ਪ੍ਰਗਟ ਹੁੰਦਾ ਸੰਸਾਰ ਦੇ ਵਿੱਚ ਥੱਲੇ ਦੀਆਂ ਮੱਤਾਂ ਨੇ ਕੋਈ ਵੀ ਨਹੀਂ ਹੁੰਦੀ, ਹਮ ਵੀ ਭਰਦੇ ਹੁੰਦੇ। ਚਮਕੌਰ ਸਾਹਿਬ ਦੀ ਜੰਗ ਦੇ ਵਿੱਚ, ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਕੋਈ ਮੱਤ ਨਹੀਂ ਕਿਸੇ ਨੇ ਹਾਂਦਾ ਨਾਰਾ ਨਹੀਂ ਮਾਰਿਆ ਵੀ ਕਿਉਂ ਘੇਰਾ ਪਾਇਆ, ਵੀ ਕੀ ਗੱਲ ਹੈ। ਇਹ ਤਾਂ ਕਹਿੰਦੇ ਨੇ ਨਾ ਕੋਈ ਵੈਰੀ ਨਾ ਹੈ ਬੇਗਾਨਾ, ਸਕਲ ਸੰਗ ਹਮਕੋ ਬਣਾਈ, ਤੁਸੀਂ ਇਹਨਾਂ ਨੂੰ ਘੇਰਾ ਪਾਇਆ, ਕੀ ਅਪਰਾਧ ਕੀਤਾ ਇਹਨਾਂ ਨੇ? ਕਿਸੇ ਨੇ ਕਿਹਾ? ਕਿਸੇ ਨੇ ਨਹੀਂ ਕਿਹਾ ਇਹ ਗੱਲ, ਕੋਈ ਸੂਰਮਾ ਨਹੀਂ ਖੜਾ ਹੈ ਪਿੱਛੇ ਨਾਲ। ਕਬੀਰ ਬੋਲਦਾ ਇਕੱਲਾ ਹੀ ਬੋਲਦਾ, ਕੋਈ ਨਾਲ ਨਹੀਂ ਬੋਲਿਆ। ਭਗਤ ਬੋਲਦੇ ਨੇ ਇਕੱਲੇ ਬੋਲਦੇ ਨੇ, ਕੋਈ ਨਾਲ ਨਹੀਂ ਬੋਲਿਆ, ਸਾਬਤ ਕਰੋ। ਇਹ ਗੱਲ ਅਲੱਗ ਹੈ, ਖਿਲਾਫ ਨਹੀਂ ਬੋਲੇ, ਖਿਲਾਫ ਬੋਲਣ ਨੂੰ ਕੁਛ ਨਹੀਂ ਸੀ, ਪਰ ਪਹਿਲਾਂ ਤਾਂ ਕਹਿੰਦੇ ਰਹੇ ਨੇ ਇਹ ਪੰਡੀਆ ਮੋਕੋ ਢੇਡ ਕਹਿ ਤਨ, ਨਾਮਦੇਵ ਨੇ ਲਿਖਿਆ ਨਹੀਂ ਇਹਨੂੰ। ਰਵਿਦਾਸ ਨੂੰ ਚਮਰੱਟਾ ਨਹੀਂ ਸੀ ਕਹਿੰਦੇ, ਉਹਨੇ ਕਿਹਾ ਨਹੀਂ ਚਮਰੱਟਾ ਗਾਂਠਣ ਜਾਣੀ, ਗਾਂਠਣ ਨਹੀਂ ਜਾਣੀ, ਚਮਰੱਟਾ ਗੱਠਣ ਜਾਣਦਾ। ਆਤਮ ਟੁੱਟੀ ਗਾਂਢਣ ਹਰ ਗੋਪਾਲ, ਲੋਕ ਨਾਵੇਂ ਪਲ ਹੀ ਕਹਿੰਦੇ ਮੈਂ ਤਾਂ ਜੁੱਤੀਆਂ ਗਠਾਉਣ ਆ ਜਾਂਦੇ ਨੇ, ਆਪਣੀ ਜਿਹੜੀ ਟੁੱਟੀ ਆ ਉਹਨੂੰ ਗਠਾਉਂਦਾ ਕੋਈ ਨਹੀਂ, ਮੈਂ ਉਹ ਵੀ ਜਾਣਦਾ ਗੱਠਣ, ਇਹ ਵੀ ਜਾਣਦਾ। ਚੱਲ ਇਹ ਤਾਂ ਉਹ ਇਹ ਜੁੱਤੀ ਗੱਠਦਾ, ਉਹ ਦੂਈ ਵੀ ਗਠਾ ਲਓ, 2 ਮਿੰਟ ਬਹਿ ਕੇ ਗੱਲਬਾਤ ਸੁਣ ਲਓ, ਉਹ ਨਹੀਂ ਕਹਿੰਦੇ ਗੱਲ ਕਰਦੇ, ਜੁੱਤੀ ਦਾ ਫਿਕਰ। ਜੁੱਤੀ ਕਢਾਉਣ ਆਉਂਦੇ ਨੇ ਮੇਰੇ 'ਤੇ, ਜਿਹੜੀ ਟੁੱਟੀ ਆ ਉਹਨੂੰ ਉਹਨੂੰ ਨਹੀਂ ਕਢਾਉਣਾ ਕੋਈ ਚਾਹੁੰਦਾ, ਮੈਂ ਉਹ ਵੀ ਜਾਣਦਾ। ਉਹ ਤਾਂ ਕਹਿ ਰਿਹਾ ਪਰ ਉਹ ਨਹੀਂ ਕੋਈ ਕਠਾ ਰਿਹਾ, ਚਮਰੱਟਾ ਕਹਿੰਦੇ ਨੇ ਤੁਹਾਨੂੰ, ਹਦਾ ਨਾਲਾ ਕੋਈ ਨਹੀਂ ਮਾਰ ਰਿਹਾ, ਵੀ ਸੱਚ ਕਹਿੰਦੇ ਨੇ ਬਈ, ਕੀ ਗੱਲ, ਕੋਈ ਵਿਵੇਕ ਦੇ ਪਾਸੇ ਕੋਈ ਵੀ ਨਹੀਂ ਖੜਦਾ ਹੁੰਦਾ ਜਾਂ ਲੜਾਈ ਛਿੜਦੀ ਹੁੰਦੀ। ਇਸ ਕਰਕੇ ਜਿਹਨਾਂ ਨੂੰ ਸਮਝ ਹੈ, ਪਹਿਲਾਂ ਪਤਾ ਹੁੰਦਾ ਵੀ ਮੇਰੇ ਹੱਕ 'ਚ ਨਹੀਂ ਕਿਸੇ ਨੇ ਬੋਲਣਾ, ਹੱਕ 'ਚ ਕੌਣ ਬੋਲਦਾ ਹੁੰਦਾ, ਇਹ ਤਾਂ ਸਾਰਿਆਂ ਦੇ ਖਿਲਾਫ ਹੈ। ਗੱਲ ਨਵੀਂ ਗੱਲ ਹੈ, ਇੱਕ ਪਹਿਲੀ ਤਾਂ ਗੱਲ ਨਵੀਂ ਹੈ, ਪਹਿਲਾਂ ਤਾਂ ਆਮ ਲੋਕ ਕਹਿੰਦੇ ਨੇ ਯਾਰ ਗੱਲ ਸਾਰੀ ਝੂਠੇ ਥੋੜ੍ਹੀ ਨੇ, ਇਕੱਲਾ ਹੀ ਕਹੀ ਜਾਂਦਾ ਸੱਚਾ ਹੈ, ਇੰਨੇ ਧਰਮ ਨੇ ਸਾਰੇ ਹੀ ਥੋੜ੍ਹੀ ਪਾਗਲ ਨੇ, ਇਹ ਸਭ ਨੂੰ ਪਾਗਲ ਕਹੀ ਜਾਂਦਾ, ਪਹਿਲਾਂ ਤਾਂ ਆਮ ਲੋਕ ਮੰਨਦੇ ਹੀ ਨਹੀਂ। ਬਹੁਤੇ ਲੋਕਾਂ ਦੀ ਤਾਂ 90% 95% ਲੋਕਾਂ ਦੀ ਤਾਂ ਸਮਝ 'ਚ ਨਹੀਂ ਆਉਂਦੀ ਇਹ ਗੱਲ, ਵੀ ਗੱਲ ਹੈ ਕੀ, ਫਿਰ ਇਹਨਾਂ ਸੁਣੇ ਕੌਣ, ਟਾਈਮ ਕਿਹਦੇ ਕੋਲ, ਉਹਨਾਂ ਦੀ ਬੁੱਧੀ ਦੀ ਬਾਹਰ ਹੈ ਗੱਲ। ਧਰਮ ਉਹਨਾਂ ਨੇ ਲਾਲਚ ਵਾਸਤੇ ਹੁੰਦਾ ਰੱਖਿਆ ਹੋਇਆ, ਮਨੋਕਾਮਨਾ ਵਾਸਤੇ ਰੱਖਿਆ ਹੁੰਦਾ, ਇਹ ਕਹਿੰਦੇ ਮਨੋਕਾਮਨਾ ਪੂਰੀਆਂ ਦੀ ਗੱਲ ਨਹੀਂ ਹੈ ਇੱਥੇ, ਇਹ ਕਹਿੰਦੇ ਨੇ ਪੁੰਨ ਪਾਪ ਇੱਥੇ ਹੈ ਨਹੀਂ, ਸਾਰੀ ਦੁਨੀਆ ਪੁੰਨ ਪਾਪ ਮੰਨਦੀ ਹੈ, ਸਾਹਮਣੇ ਆਪਣੇ ਹੈਗਾ ਪਾਪ ਕਰਦਾ, ਅਸੀਂ ਕਿਵੇਂ ਮੰਨ ਲਈਏ? ਲੋਕਾਂ ਦੇ ਮੰਨਣ 'ਚ ਨਹੀਂ ਗੱਲ ਆਉਂਦੀ, ਪਹਿਲੀ ਤਾਂ ਉਹਨਾਂ ਦੀਆਂ ਗੱਲਾਂ ਮੰਨਣ 'ਚ ਆਉਂਦੀਆਂ ਨੇ, ਇਹਨਾਂ ਦੀ ਮੰਨਣ 'ਚ ਨਹੀਂ। ਆਮ ਆਦਮੀ ਬੋਲੇ ਤਾਂ ਕੀ ਬੋਲਿਆ, ਫਿਰ ਆਮ ਆਦਮੀਆਂ ਦੇ ਲੀਡਰ ਖਿਲਾਫ ਹੁੰਦੇ ਨੇ, ਜਿੱਥੇ ਲੀਡਰ ਖਿਲਾਫ ਹੋਣ ਤਾਂ ਉੱਥੇ ਪਾਰਟੀ ਦਾ ਬੰਦਾ ਤਾਂ ਵਰਕਰ ਤਾਂ ਬੋਲਦਾ ਨਹੀਂ ਹੁੰਦਾ, ਜਾਂ ਲੀਡਰ ਸਾਡਾ ਖਿਲਾਫ ਕਰੂਗਾ ਕਿਸੇ ਚੀਜ਼ ਦੀ ਖਿਲਾਫਤ ਕਰੂਗਾ, ਜਿਹੜਾ ਥੱਲੇ ਦਾ ਵਰਕਰ ਹੈ ਉਹ ਤਾਂ ਚੁੱਪ ਕਰਕੇ ਹੀ ਸੁਣੂ ਨਾ ਗੱਲ। ਜੇ ਧਰਮ ਉਤਲੇ ਧਰਮ ਬੋਲਦੇ ਨੇ ਖਿਲਾਫ, ਥੱਲੇ ਵਾਲੇ ਤਾਂ ਚੁੱਪ ਕਰਕੇ ਹੀ ਸੁਣ ਲਈ। ਉਹ ਸ੍ਰੀ ਚੰਦ ਕੇ ਸੀਗੇ, ਰਾਮ ਰਈਏ ਸੀਗੇ, ਮੈਂ ਹੁਣ ਜਿਹੜੀ ਗੱਲ ਕਹਿਣ ਲੱਗਿਆ, ਤੀਰ ਮੱਲ ਕੇ ਸੀਗੇ, ਕਿਸੇ ਨੇ ਕਿਹਾ ਵੀ ਕਿਉਂ ਘੇਰਾ ਪਏ? ਅੱਜ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਦੇ ਨੇ ਸਾਰੇ, ਉਦੋਂ ਕਹਿੰਦੇ ਨਹੀਂ ਗਿਆ ਕਿਸੇ ਨੇ, ਕੋਈ ਗਿਆ ਮਗਰ ਸਾਰੇ ਜਾਣਦੇ ਖਤਮ ਹੋ ਜਾਵੇ, ਇਹਨਾਂ ਨੇ ਕਹਿ ਜੋ ਦਿੱਤਾ ਸੀ 1699 1699 ਕਹਿਤਾ, ਜਦ ਅੰਮ੍ਰਿਤ ਛਕਾਇਆ ਵੀ ਇਹਨਾਂ ਨੂੰ ਮੁੱਲ ਨਹੀਂ ਰੱਖਣਾ, ਤੀਰ ਮੱਲੀਏ ਰਾਮ ਵਾਲੀਆਂ ਨੂੰ। ਅਨੰਦਪੁਰ ਸਾਹਿਬ ਤੁਹਾਡਾ ਪਿੰਡ ਹੈ, ਪਿਤਾ ਗੁਰੂ ਗੋਬਿੰਦ ਸਿੰਘ ਕਹਿਣਾ ਤੁਸੀਂ, ਮਾਤਾ ਸਾਹਿਬ ਦੇਵਾਂ ਕਹਿਣਾ, ਅਤੇ ਅਨੰਦਪੁਰ ਸਾਹਿਬ ਸਾਡਾ ਪਿੰਡ ਹੈ, ਕੋਈ ਰਿਸ਼ਤਾ ਨਹੀਂ ਕਿਸੇ ਨਾਲ ਹੋਰ, ਸਾਡੇ ਖਿਲਾਫ ਸੀ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ, ਕੋਈ ਬੋਲਦਾ ਨਹੀਂ, ਫਿਰ ਘਰਦੇ ਕਾਹਦੇ ਹੋਏ ਸਾਡੇ, ਉਹ ਅੱਜ ਘਰਦੇ ਬਣੇ ਫਿਰਦੇ ਨੇ, ਅੱਜ ਘਰਦੇ ਨੇ, ਉਦੋਂ ਕਿੱਥੇ ਗਏ ਸੀ, ਉਦੋਂ ਕਿੱਥੇ ਗਏ ਸੀ, ਅੱਜ ਮਾਇਆ ਹੈ ਨਾ ਗੁਰਦੁਆਰੇ, ਤਾਂ ਕਰਦੇ ਨੇ ਮਾਇਆ ਖਾਤਰ, ਕਰਦੇ ਨੇ ਸੋਨਾ ਚੜਿਆ ਹੋਇਆ ਜੀ, ਜਾਂ ਰਣਜੀਤ ਸਿੰਘ ਦਾ ਰਾਜ ਆਇਆ ਫਿਰ ਘਰਦੇ ਬਣ ਗਏ ਸਾਰੇ ਆ ਗਏ, ਜਾਂ ਰਾਜ ਆਇਆ ਉਦੋਂ ਆ ਗਏ, ਜਾਂ ਘੇਰਾ ਪਿਆ ਸੀ ਉਦੋਂ ਨੇੜੇ ਨਹੀਂ ਆਇਆ ਕੋਈ, ਉਦੋਂ ਉਦੋਂ ਕਦੇ ਨਹੀਂ ਬੋਲੇ। ਅੱਜ ਤੁਹਾਡੇ ਡੇਰੇ ਵੀ ਨੇ ਆਲੇ ਦੁਆਲੇ ਸਾਰੇ, ਤੁਹਾਡੇ ਫੌਜ ਕਿਉਂ ਨਹੀਂ ਚੜੀ, ਉੱਥੇ ਕਿਉਂ ਚੜੀ, ਅਨੰਦਪੁਰ ਸਾਹਿਬ ਅੰਮ੍ਰਿਤਸਰ ਫੌਜ ਕਿਉਂ ਨਹੀਂ ਚੜੀ, ਜਦੋਂ ਅਕਾਲ ਤਖ਼ਤ ਸੀਗਾ ਉਦੋਂ ਵੀ ਅੰਮ੍ਰਿਤਸਰ ਕਿਉਂ ਨਹੀਂ ਘੇਰਾ ਪਾਇਆ, ਹੁਣ ਇੰਦਰਾ ਗਾਂਧੀ ਨੇ ਪਾਇਆ, ਛੱਤੀ ਗੁਰਦੁਆਰਿਆਂ ਨੂੰ ਘੇਰਾ ਪਾਇਆ, ਉਹਨਾਂ ਨੇ ਇਕੱਲੇ ਅਨੰਦਪੁਰ ਸਾਹਿਬ ਨੂੰ ਪਾਇਆ, ਬਾਕੀ ਨਹੀਂ ਪਾਇਆ ਕਿਸੇ, ਰਾਮ ਰਾਏ ਨੂੰ ਕਿਉਂ ਨਹੀਂ ਪਾਇਆ, ਦੇਹਰਾਦੂਨ ਨੇੜੇ ਹੀ ਹੈ। ਇਹ ਸਭ ਗੱਲਾਂ ਜਾਣ ਕੇ ਲੁਕੋ ਕੇ ਰੱਖੀ ਰਹਿੰਦੇ ਸੀ, ਅਸੀਂ ਵੀ ਦੇਖਦੇ ਸੀ ਵੀ ਲੁਕੋਈਆਂ ਰਹਿਣ ਤੋਂ ਕੋਈ ਨਹੀਂ, ਇਕੱਠੇ ਨੇ ਇਕੱਠੇ ਰਹਿਣ ਦਿਉ, ਕਾਹਨੂੰ ਅਸੀਂ ਇਹਨਾਂ 'ਚ ਫੁੱਟ ਪਾਉਣੀ, ਫੁੱਟ ਤਾਂ ਜਦ ਪਾਈ ਆ ਜਾਂ ਸਿੱਖੀ ਨੂੰ ਖਤਮ ਕਰਨ ਲੱਗ ਗਏ, ਸਿੱਖੀ ਹੈ ਹੀ ਨਹੀਂ, ਸਿੱਖੀ ਨੂੰ ਦੀ ਕੋਈ ਚੀਜ਼ ਹੈ ਨਹੀਂ, ਹੁਣ ਦੱਸਾਂਗੇ ਸਿੱਖੀ ਕੀ, ਬਹੁਤਿਆਂ ਦੀ ਲੋੜ ਨਹੀਂ ਸਿੱਖਾਂ ਦੀ ਹੁੰਦੀ, ਥੋੜ੍ਹੇ ਜਿਹੇ ਬਥੇਰੇ ਹੁੰਦੇ ਨੇ, ਗੱਲੇ ਕਰਦੀਆਂ ਆਪਾਂ ਗੱਲੇ ਦੱਸਣੀ ਹੈ, ਗੱਲ 10 ਆਦਮੀ ਵੀ ਦੱਸ ਸਕਦੇ ਨੇ, ਗੱਲ 2 ਵੀ ਦੱਸ ਸਕਦੇ ਨੇ, ਗੱਲ 1 ਵੀ ਦੱਸ ਸਕਦਾ, ਭਗਤ ਕਿੰਨੇ ਸੀ, 15 ਸੀ ਕੁੱਲ, ਖੋਰੂ ਪਾਤਾ ਸਾਰੀ ਦੁਨੀਆ 'ਚ, ਨਾਲੇ ਕੁਛ ਟੈਲੀਵਿਜ਼ਨ ਨਹੀਂ ਸੀ, ਮੋਬਾਈਲ ਨਹੀਂ ਸੀ, ਕੋਈ ਰੇਡੀਓ ਨਹੀਂ ਸੀ, ਕੋਈ ਅਖਬਾਰ ਨਹੀਂ ਸੀ, ਤਾਂ ਵੀ ਸਾਰੀ ਦੁਨੀਆ 'ਚ ਪਤਾ ਭਗਤਾਂ ਦਾ, ਹੁਣ ਤਾਂ ਜੇ ਗੱਲ ਕੀਤੀ ਹੋਈ ਮੂੰਹ ਨਿਕਲੀ ਆ ਸਾਰੀ ਵਰਲਡ ਦੇ ਵਿੱਚ ਫੈਲ ਜਾਂਦੀ ਹੈ। ਹਾਂਜੀ,
ਰਾਜਾ ਵਿਵੇਕ ਅਤੇ ਉਸਦੇ ਦਲ ਦੀ ਕਥਾ ਛਪੇ ਛੰਦ।
ਹੁਣ ਵਿਵੇਕ ਨੂੰ ਤਾਂ ਇੰਨੀ ਉਹ ਗੱਲ ਕਹਿਤੀ ਰਾਜੇ ਨੂੰ ਵੀ ਜਦੋਂ ਵਿਵੇਕ ਦੀਆਂ ਫੌਜਾਂ ਬਾਕੀ ਹੋ ਜਾਣ ਇਕੱਠੀਆਂ ਹੋ ਕੇ ਸਨਦਬੱਧ ਹੋ ਕੇ ਹਮਲਾ ਕਰ ਦੇਣ, ਵਿਵੇਕ ਇਕੱਲਾ ਹੀ ਰਹਿੰਦਾ, ਵਿਵੇਕ ਵਾਲੇ ਪਾਸੇ ਨਹੀਂ ਕੋਈ ਹੁੰਦਾ। ਅਵਿਵੇਕ ਦੀਆਂ ਫੌਜਾਂ ਨੇ ਹਮਲਾ ਕੀਤਾ ਸੀ, 10 ਗ੍ਰੰਥ ਹੀ ਖਿਲਾਫ ਕਰਤਾ, ਅੰਮ੍ਰਿਤ ਹੀ ਖਿਲਾਫ ਕਰਤਾ, ਕਿਹੜੀ ਬਾਣੀ ਪੜ੍ਹੀ ਹੈ ਕਿਹੜੀ ਨਹੀਂ ਪੜ੍ਹੀ, ਬਾਣੀ ਉਹ ਨਹੀਂ ਕੋਈ ਪੜ੍ਹੀ, ਇੱਧਰ ਆਲ ਵਾਲਾ ਵੀ ਖਤਮ, 10 ਵਾਲਾ ਵੀ ਖਤਮ, ਸਿੱਖੀ ਉਹ ਖਤਮ ਕਰਦੇ, ਇਹ ਸੀ ਪੂਰਾ ਹਮਲਾ ਅਵਿਵੇਕ ਦਾ, ਬਾਕੀ ਸਭ ਚੁੱਪ ਨੇ, ਕੋਈ ਨਹੀਂ ਕਹਿ ਰਿਹਾ, ਚੈੱਕ ਨਹੀਂ ਕਰ ਰਿਹਾ, ਵਿਵੇਕ ਵਾਲਾ ਪਾਸਾ ਸੁਣਨਾ, ਸੁਣਨਾ ਹੀ ਸੀ, ਕੋਈ ਬੋਲਿਆ ਵਿਵੇਕ ਵਾਲੇ ਪਾਸੇ, ਵਿਵੇਕ ਵਾਲੇ ਪਾਸੇ ਫਿਰ ਆਪ ਹੀ ਬੋਲਿਆ, ਉਹ ਵਿਵੇਕ ਹੀ ਬੋਲੂ ਵਿਵੇਕ ਵਾਲੇ ਪਾਸੇ, ਫਿਰ ਸੱਚ ਆਪ ਹੀ ਬੋਲਦਾ ਹੁੰਦਾ, ਕਿਸੇ ਦੇ ਬਿਜਲੀ ਬੋਲਦਾ ਹੁੰਦਾ, ਪਰ ਬੋਲਦਾ ਉਹ ਆਪ ਹੀ ਹੈ, ਪਰ ਕਿਸੇ ਦੇ ਬਿਜਲੀ ਬੋਲਦਾ, ਗੁਰ ਥਾਪੀ ਦਿੱਤੀ ਕਿਸੇ ਨੂੰ ਥਾਪੀ ਦੇ, ਜਿਹਨੂੰ ਬੁਲਾਉਂਦਾ ਉਹਨੂੰ ਥਾਪੀ ਦੇ ਦਿੰਦਾ ਵੀ ਤੂੰ ਚੱਲ ਬੋਲ, ਮੈਂ ਹੈਗਾ ਪਿੱਛੇ ਤੇਰੇ, ਜਾਂ ਤੂੰ ਮੇਰੇ ਬਲ ਹੈ, ਕਿਆ ਮੋਹ ਛੰਦਾ, ਉਹਦੇ ਬਲ ਸੀ ਉਹਨੂੰ ਵੀ ਥਾਪੀ ਦਿੱਤੀ ਸੀ, ਜਿਹੜਾ ਬੋਲਦਾ ਉਹਨੂੰ ਵੀ ਥਾਪੀ ਉਹ ਦਿੱਤੀ ਸੀ, ਤਾਂ ਕਹਿੰਦਾ ਵੀ ਮੈਨੂੰ ਕੀਤੀ ਪ੍ਰਭਾ ਤੂੰ ਮੇਰੇ ਬਲ ਹੈ, ਉਹ ਕਹਿੰਦਾ ਵੀ ਬੋਲ ਮੈਂ ਤੇਰੇ ਬਲ ਹਾਂ, ਉਹ ਕਹਿੰਦਾ ਜੇ ਤੂੰ ਮੇਰੇ ਬਲ ਹੈ ਤਾਂ ਕਿਆ ਮੋਹ ਛੰਦਾ, ਇਹ ਗੱਲਬਾਤ ਸਿੱਧੀ ਕਹੀ ਹੋਈ ਹੈ, ਉਈ ਨਹੀਂ ਹੈ ਸ਼ਬਦ ਲਿਖੇ ਹੋਏ, ਕਿਸੇ ਬੋਰਡ 'ਤੇ ਆ ਕੇ ਗੱਲ ਕੀਤੀ ਹੋਈ ਹੈ, ਗੱਲਬਾਤ ਕਰਦੇ ਨੇ ਜਿਹਨੇ ਥਾਪੀ ਦਿੱਤੀ ਉਹਦੇ ਨਾਲ ਗੱਲ ਕਰਦਾ, ਮੈਨੂੰ ਕੋਈ ਪਰਵਾਹ ਨਹੀਂ, ਫਿਰ ਮੈਨੂੰ ਕਿਹਦੀ ਪਰਵਾਹ ਜੇ ਤੂੰ ਮੇਰੇ ਵੱਲ, ਤੈਂ ਸਭ ਕੁਛ ਮੈਨੂੰ ਬਖਸ਼ਿਆ ਜਾਂ ਤੇਰਾ ਬੰਦਾ, ਬਖਸ਼ਿਆ ਤਾਂ ਹੀ ਗਿਆਨ ਹੈ ਬਖਸ਼ਿਆ, ਹੋਰ ਕੀ ਬਖਸ਼ਿਆ, ਅਗਲੇ ਦਿੱਤੀ ਇਹ ਤੋਂ ਬੜੀ ਤਾਂ ਕੋਈ ਚੀਜ਼ ਹੈ ਜੀ, ਨਾਮ ਦੇ ਦਿੱਤਾ ਸਭ ਤੋਂ ਵੱਡਾ, ਹੋਰ ਰਹਿ ਕੀ ਗਿਆ।
ਛਪੈ ਛੰਦ ਜਿਹੇ ਪ੍ਰਕਾਰ ਅਵਿਵੇਕ ਨਿਰਪਤ ਦਲ ਸਹਿਤ ਬਖਾਨੇ,
ਜਿਸ ਤਰੀਕੇ ਨਾਲ ਅਵਿਵੇਕ ਰਾਜਾ ਸਣੇ ਉਹਦੀਆਂ ਫੌਜਾਂ ਦਲ, ਮੈਂ ਤੁਹਾਨੂੰ ਦੱਸਿਆ ਅਵਿਵੇਕ
ਦਲ ਸਹਿਤ ਬਖਾਨੇ,
ਸਾਨੂੰ ਤੁਸੀਂ ਦੱਸਿਆ, ਜਿਹੜੀ ਰਾਜਾ ਕਹਿ ਰਿਹਾ ਪਾਰਸਨਾਥ
ਮਛਿੰਦਰਨਾਥ ਨੂੰ,
ਮਛਿੰਦਰਨਾਥ ਉਹਨੇ ਤਾਂ ਖਤਮ ਕਰਤੀ ਨਾ, ਵੀ ਜਾ ਅਵਿਵੇਕ ਚੜ ਕੇ ਆਊਗਾ ਤੇਰਾ ਕਿਸੇ ਯੋਧੇ ਨੇ ਮੂਹਰੇ ਨਹੀਂ ਖੜਨਾ ਹੈ, ਤੇਰੇ ਕੋਲ ਕੁਛ ਨਹੀਂ ਹੈ, ਤੇਰੇ ਵੱਲ ਕਿਸੇ ਨੇ ਵੀ ਨਹੀਂ ਹੋਣਾ, ਇਹਦੇ 'ਚੋਂ ਇਕੱਲਾ ਰਹਿ ਜਾਣਾ, ਤੇਰੇ ਗੁਣੇ ਆਉਣਗੇ ਬਰਾਬਰ, ਉਹ ਗੁਣ ਤੇਰੇ 'ਚ ਹੈ ਨਹੀਂ। ਵਿਵੇਕ ਇਕੱਲਾ ਹੀ ਬਥੇਰਾ ਹੁੰਦਾ ਪਰ ਹੈ ਨਹੀਂ ਤੇਰੇ 'ਚ, ਵਿਵੇਕ ਵਾਲਾ ਪਾਸਾ ਖਾਲੀ ਹੁੰਦਾ ਉਹਨੇ ਕਿਹਾ। ਜੇ ਤੂੰ ਵਿਵੇਕੀ ਹੈ ਤਾਂ ਇਕੱਲਾ ਹੀ ਰਹਿ ਜਾਂਦਾ ਤੂੰ। ਹੁਣ ਉਹ ਇਹ ਕਹਿੰਦਾ ਵੀ ਵਿਵੇਕ ਕੀ ਹੁੰਦਾ ਹੈ, ਸ਼ੱਕ ਪੈ ਗਈ ਵਿਵੇਕੀ ਹੈ ਨਹੀਂ ਮੈਂ, ਵੀ ਵਿਵੇਕ ਦੇ ਲੱਛਣ ਵੀ ਦੱਸ ਦਿਓ ਮੈਨੂੰ ਉਹ ਕੀ ਹੁੰਦੇ ਨੇ। ਆਪਣੇ ਆਪ ਨੂੰ ਦੇਖਣਾ ਚਾਹੁੰਦਾ ਮੇਰੇ 'ਚ ਕਿੱਥੇ ਕਮੀ ਹੈ, ਵੀ ਮੈਂ ਤਾਂ ਜੇ ਲੜ ਨਹੀਂ ਸਕਣਾ ਤਾਂ ਫਿਰ ਮੈਂ ਤਾਂ ਅਜੇ ਹੀ ਉਹਦਾ ਹਵਾ ਨਿਕਲੀ ਜਾਂਦੀ। ਜੇ ਹੁਣੇ ਬਗਾਵਤ ਕਰ ਲੈਣ ਮੇਰੇ ਕੋਲ ਕੀ ਹੈ, ਗੱਲ ਠੀਕ ਹੈ, ਪੜਦਾ ਹੀ ਬਣਿਆ ਹੋਇਆ ਇੱਕ ਗੱਲ ਤਾਂ ਕੁਛ ਵੀ ਨਹੀਂ ਹੈ, ਪੜਦਾ ਚੱਕਿਆ ਗਿਆ, ਬੋਲ ਪਏ ਸਾਰੇ ਇਕੱਠੇ ਹੋਏ ਕੁਛ ਵੀ ਨਹੀਂ, ਜਿਹਨਾਂ ਚਿਰ ਨਹੀਂ ਬੋਲਦੇ ਭੈ ਬਣੀ ਹੋਈ ਹੈ, ਪੈਸੇ ਹੋਈ ਹੈ ਨਾ।
ਨਾਮ ਠਾਮ ਅਭਰਨ ਸੋ ਰਥ ਸਭ ਕੇ ਹਮ ਜਾਣੇ,
ਜਿਵੇਂ ਤੁਸੀਂ ਸਾਨੂੰ ਅਵਿਵੇਕ ਰਾਜ ਬਾਰੇ ਦੱਸਿਆ ਵਿਸਥਾਰ ਨਾਲ, ਉਹਨਾਂ ਦੇ ਜਿਹੜੀ ਫੌਜ ਹੈ ਉਹਨਾਂ ਦੇ ਨਾਮ
ਠਾਮ
ਠਿਕਾਣੇ
ਅਭਰਨ,
ਉਹਨਾਂ ਦੇ ਹਥਿਆਰ
ਸੋ ਰਥ,
ਰਥ ਜਿਹੜਾ ਹੁੰਦਾ ਹੈ ਮਨ, ਅਸਲ 'ਚ ਜਿਹੜਾ ਮਨ ਹੈ ਨਾ ਮਨ ਬੁੱਧੀ, ਇਹੀ ਰਥ ਹੁੰਦੇ ਨੇ, ਜਿਵੇਂ ਜਿੰਨਾ ਕੁ ਗਿਆਨ ਉਹਨਾਂ ਕੋ ਚੱਲਣਾ ਉਹਨਾਂ ਨੇ ਸੁਰਥ
ਸਭ ਕੇ ਹਮ ਜਾਣੇ,
ਸਾਰਿਆਂ ਦੇ ਅਸੀਂ ਜਾਣ ਲਏ ਉਹਨਾਂ ਦੀਆਂ ਸ਼ਕਤੀਆਂ ਕਿੰਨੀਆਂ ਕੁ ਨੇ, ਤਾਕਤਾਂ ਜਾਣ ਲਈ ਅਸੀਂ
ਸ਼ਸਤਰ
ਕ੍ਰੋਧ ਵਿੱਚ ਕੀ ਤਾਕਤ ਹੈ, ਲੋਭ ਕੀ ਕਰਦਾ ਹੁੰਦਾ, ਜਿੰਨੇ ਔਗਣ ਈਰਖਾ ਕੀ ਕਰਦੀ ਹੁੰਦੀ ਹੈ,
ਕਲਾ ਕੀ ਕਰਦਾ,
ਦੁਸ਼ ਕੀ ਕਰਦਾ, ਕਲਾ ਜਦ ਪੈਦਾ ਹੋ ਜਾਂਦੀ ਹੈ ਜਦ ਕੀ ਹੁੰਦਾ, ਕਲਾ ਪੜ ਕੇ ਰੱਖ ਦਿੰਦੀ ਹੈ ਸਾਡੇ ਨੂੰ।
ਸ਼ਸਤਰ ਅਸਤਰ ਅਰਥ ਨੁਖ ਤੁਜਾ ਜਹ ਵਰਨ ਉਚਾਰੀ,
ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦੇ ਸ਼ਸਤਰ ਹਥਿਆਰ ਅਸਤਰ ਦੂਰੋਂ ਮਾਰਨੇ ਵਾਲੇ ਜਿਹੜੇ ਹਥਿਆਰ ਹੁੰਦੇ ਨੇ ਨਾ, ਤੀਰ ਤੀਰ ਦੂਰੋਂ ਜਿਹੜਾ ਮਾਰੀਦਾ ਉਹਨੂੰ ਅਸਤਰ ਕਹਿੰਦੇ ਨੇ, ਜਿਹੜਾ ਹੱਥ 'ਚ ਫੜ ਕੇ ਮਾਰੀਦਾ ਉਹ ਸ਼ਸਤਰ ਹੁੰਦਾ, ਸ਼ਸਤਰ ਅਸਤਰ ਬੰਦੂਕ ਅਸਤਰ ਹੈ, ਗੋਲੀ ਦੂਰੋਂ ਮਾਰੀਦੀ ਹੈ ਨਾ, ਤੀਰ ਵੀ ਅਸਤਰ ਹੈ, ਚੱਕਰ ਵੀ ਅਸਤਰ ਹੈ, ਇਹ ਅਸਤਰ ਹੁੰਦੇ ਨੇ, ਤਲਵਾਰ ਇਹ ਸ਼ਸਤਰ ਹੈ, ਨੇਜਾ ਸ਼ਸਤਰ ਵੀ ਅਸਤਰ ਵੀ ਹੈ, ਨੇਜਾ ਦੂਰੋਂ ਵੀ ਮਾਰ ਦਿੰਦੇ ਨੇ ਹੱਥ ਨੂੰ ਭਗਾ ਕੇ, ਇਹ ਦੋਹਾਂ 'ਚ ਆ ਜਾਂਦੇ ਨੇ ਕਈ ਹਥਿਆਰ, ਸੋਟੀ ਲਾਠੀ ਹੈ, ਗੰਡਾਸਾ ਹੈ, ਛਵੀ ਹੈ, ਇਹ ਸਾਰੇ ਸ਼ਸਤਰ ਨੇ, ਹੱਥ ਨਾਲ ਚੱਲਦੇ ਨੇ ਫੜੇ ਹੋਏ।
ਤਾਂ
ਸਾਰੇ ਸ਼ਸਤਰ ਅਸਤਰ ਉਹਨਾਂ ਦੇ, ਧਨੁਖ ਤੀਰ ਜਿਹੜਾ ਹੁੰਦਾ ਝੰਡਾ ਉਹਦਾ ਰੰਗ, ਉਹ ਜਿਵੇਂ ਤੁਸੀਂ ਸਾਨੂੰ ਸਮਝਾਇਆ ਸਾਰੇ ਦੱਸੇ ਨੇ ਇਕੱਲੇ ਇਕੱਲੇ ਦੇ, ਫਲਾਣੇ ਦਾ ਝੰਡਾ ਇਹੋ ਜਿਹਾ ਹੁੰਦਾ, ਉਹਦੇ ਕੋਲ ਇਹੋ ਜਿਹਾ ਧਨਖ ਹੁੰਦਾ, ਇਹੋ ਜਿਹਾ ਉਹਦਾ ਰਾਤ ਹੁੰਦਾ, ਇਹੋ ਜਿਹੇ ਉਹਦੇ ਘੋੜੇ ਹੁੰਦੇ ਨੇ, ਘੋੜਿਆਂ ਦਾ ਰੰਗ ਇਹੋ ਜਿਹਾ ਹੁੰਦਾ, ਜਿਹੜਾ ਸਾਰਾ ਦੱਸਿਆ ਸਾਨੂੰ, ਇਵੇਂ ਵਿਵੇਕ ਦੀ ਫੌਜ ਦਾ ਦੱਸੋ, ਉਹ ਅਸੀਂ ਸਮਝ ਲਈ ਗੱਲ, ਉਹ ਤਾਂ ਅਸੀਂ ਸੁਣ ਲਈ, ਹੁਣ ਸਾਨੂੰ ਵਿਵੇਕ ਵਾਲੇ ਪਾਸੇ ਵੀ ਦੱਸੋ।
ਤਾਂ ਪ੍ਰਸਾਦ ਮੁਨੀ ਦੇਵ ਸਕਲ ਸੋ ਵਿਵੇਕ ਵਿਚਾਰੀ,
ਹਾਂ ਉਹ ਹੁਣ ਕਿਰਪਾ ਕਰਕੇ ਸਾਨੂੰ ਉਹ ਵਿਵੇਕ ਦੇ ਵਾਲੀਆਂ ਫੌਜਾਂ ਦਾ ਵੀ ਦੱਸੋ, ਜੇ ਦੂਏ ਪਾਸੇ ਵਾਲੀ ਜਿਹੜੀ ਫੌਜ ਹੈ ਔਗਣ ਦੱਸਦੇ ਗੁਣਾਂ ਵਾਲਾ ਪਾਸਾ ਵੀ ਦੱਸੋ, ਕਹਿਣ ਦਾ ਮਤਲਬ ਇਹ ਇਕੱਲੇ ਇਕੱਲੇ ਔਗਣ ਨਾ ਗੁਣਾਂ ਨੇ ਲੜਨਾ, ਗੁਣ ਵੈਸੇ ਜ਼ਿਆਦਾ ਨੇ ਔਗਣ ਥੋੜ੍ਹੇ ਨੇ, ਔਗਣਾਂ ਦੀ ਫੌਜ ਥੋੜ੍ਹੀ ਹੁੰਦੀ ਹੈ ਗੁਣਾਂ ਦੀ ਫੌਜ ਤੋਂ, ਵਿਵੇਕ ਕੋਲ ਗੁਣ ਸਾਰੇ ਹੁੰਦੇ ਨੇ, ਵਿਵੇਕ ਦੀ ਫੌਜ ਦੇ ਵਿੱਚ ਸਾਰੇ ਹੀ ਗੁਣ ਨੇ, ਵਿਵੇਕ ਵਾਲੇ ਪਾਸੇ ਸਾਰੇ ਗੁਣ ਨੇ, ਜੇ ਵਿਵੇਕ ਹੈ ਨਹੀਂ ਫਿਰ ਗੁਣ ਘੱਟ ਨੇ, ਉਹਨੇ ਥੋੜ੍ਹੇ ਗੁਣ ਨਹੀਂ ਲੜ ਸਕਦੇ। ਗੁਣ ਕੀ ਨੇ, ਗੁਣਾਂ ਦਾ ਸਾਗਰ ਹੈ, ਜਿੱਤਾ ਸਾਗਰ ਸਮੁੰਦਰ, ਸਮੁੰਦਰ ਜਿਹੜਾ ਹੁੰਦਾ ਹੈ ਇਹ ਛੋਟਾ ਹੁੰਦਾ, ਜੇ ਸਮੁੰਦਰ ਸਾਗਰ ਆ ਜਾਵੇ, ਸਮੁੰਦਰ ਦੇ ਮਤਲਬ ਬਾਉਂਡਰੀ ਹੈ ਉਹਦੇ 'ਚ ਆਉਂਦਾ, ਜਿਹੜੇ ਸਾਗਰ ਦੇ ਆਲੇ ਦੁਆਲੇ ਬਾਉਂਡਰੀ ਉਹਨੂੰ ਸਮੁੰਦਰ ਸਾਗਰ ਕਹਿੰਦੇ ਨੇ, ਦੂਜੇ ਨੂੰ ਸਾਗਰ ਕਹਿੰਦੇ ਨੇ, ਇੱਕ ਸਾਗਰ ਹੈ ਇੱਕ ਸਮੁੰਦਰ ਸਾਗਰ ਹੈ, ਭਵ ਸਾਗਰ ਹੈ ਜਿਹੜਾ ਸਮੁੰਦਰ ਸਾਗਰ ਹੈ, ਜਿਹੜਾ ਸੁੱਖ ਸਾਗਰ ਹੈ ਉਹ ਇਕੱਲਾ ਸਾਗਰ ਹੈ, ਉਹ ਦੇਖੋ ਦੋਵੇਂ ਪਾਸ ਹੈ, ਦੋਵੇਂ ਸਾਗਰ, ਇੱਕ ਨਾ ਸਮੁੰਦਰ ਸਾਗਰ ਲੱਗਿਆ ਇੱਕ ਨਾ ਇਕੱਲਾ ਸਾਗਰ ਲੱਗਿਆ, ਸਾਗਰ ਵਿੱਚ ਸਮੁੰਦਰ ਸਾਗਰ ਹੈ, ਬਾਉਂਡਰੀ ਹੋ ਗਈ ਨਾ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਬਸ ਇੰਨੇ ਹੀ ਔਗਣ ਨੇ, ਬਹੁਤ ਨੇ ਔਗਣ ਸਮੁੰਦਰ ਸਾਗਰ ਦੇ, ਪਰ ਜੇ ਭਵ ਸਾਗਰ ਨੂੰ ਮੰਨੀਏ ਸੁਖ ਸਾਗਰ ਦੇ ਵਿੱਚ ਗੁਣ ਕਹਿੰਦੇ ਨੇ, ਗੁਣ ਜ਼ਿਆਦਾ ਨੇ, ਤਾਂ ਹੀ ਕਾਬੂ ਨੇ ਔਗਣ ਹਾਰੀ ਦੁਨੀਆ ਕਾਬੂ ਕਿਹਦੇ ਕਾਬੂ ਕਿਹਦੇ ਸੁਖ ਸਾਗਰ ਦੇ, ਗੁਣ ਜ਼ਿਆਦਾ ਹੀ ਨੇ ਨਾ, ਗੁਣਵੰਤੇ ਜ਼ਿਆਦਾ ਨੇ ਔਗਣਵੰਤੇ ਘੱਟ ਨੇ। ਸੱਚਖੰਡ ਦੀ ਆਬਾਦੀ ਬਹੁਤ ਜ਼ਿਆਦਾ ਇੱਥੇ ਨੂੰ, ਉਹਨਾਂ ਦੀ ਅਕਲ ਵੀ ਵੱਡੀ ਹੈ ਇੱਥੇ ਨੂੰ, ਜਿੰਨੀ ਵੱਡੀ ਅਕਲ ਹੈ ਓਡੇ ਵੱਡੇ ਗੁਣ ਨੇ, ਉਨੇ ਜ਼ਿਆਦਾ ਗੁਣ ਨੇ।
ਕਰੀ ਕਿਰਪਾ ਸਕਲ ਜਿਹ ਵਿਧੀ ਕਹੇ ਤਿਹ ਵਿਧੀ ਵਹਿ ਬਖਾਨੀ ਹੈ।
ਜਿਸ ਤਰੀਕੇ ਨਾਲ ਤੁਸੀਂ ਕਿਰਪਾ ਕੀਤੀ ਹੈ ਉਹਨਾਂ ਦਾ ਬਖਿਆਨ ਕੀਤਾ ਹੈ ਬੜੇ ਵਿਸਤਾਰ ਨਾਲ, ਇਸੇ ਤਰੀਕੇ ਨਾਲ ਤੁਸੀਂ ਸਾਨੂੰ ਜਿਹੜਾ ਵਿਵੇਕ ਹੈ ਰਾਜਾ ਉਹਦੀਆਂ ਫੌਜਾਂ ਦੇ, ਉਹਦੀਆਂ ਫੌਜਾਂ ਦੇ, ਉਹਦੇ ਹਥਿਆਰਾਂ ਦੇ, ਘੋੜਿਆਂ ਦੇ, ਉਹ ਸਾਰਾ ਮਤਲਬ ਹੈ ਉਹਨਾਂ ਦੇ ਰੰਗ, ਉਹਨਾਂ ਦੀਆਂ ਸ਼ਕਤੀਆਂ, ਉਹਨਾਂ ਦਾ ਵੀ ਵਰਣਨ ਕਰੋ, ਸਾਨੂੰ ਸਮਝਾਓ।
ਕਹੇ ਛਵੀ ਪ੍ਰਭਾਵ ਕਹੇ ਦੁੱਤ ਨਿਰਪਤ ਨਿਰਪ ਵਿਵੇਕ ਅਨੁਮਾਨੀ ਹੈ।
ਕਿਹੜੀ ਛਵੀ ਦੇ ਨਾਲ, ਕਿਹੜੀ ਉਹਦੀ ਛਵੀ, ਕਿਹੋ ਜਿਹੀ ਛਵੀ ਬਣੂਗੀ ਉਹਦੀ, ਤੁਸੀਂ ਬਣਾ ਕੇ ਦੱਸਣੀ ਹੈ ਨਾ ਸਾਨੂੰ, ਸਾਨੂੰ ਅਨੁਮਾਨ ਹੋ ਜਾਵੇ, ਅਸੀਂ ਅਨੁਮਾਨ ਹੀ ਲਾਏਂਗੇ, ਜੋ ਆਪਾਂ ਨੂੰ ਚੀਜ਼ ਸੁਣਦੇ ਉਹਦਾ ਅਨੁਮਾਨ ਲਾਉਂਦੇ। ਤੁਸੀਂ ਜਿਹੜਾ ਕੁਝ ਸਾਨੂੰ ਜਿਵੇਂ ਛਵੀ ਦੱਸੋਗੇ ਅਸੀਂ ਉਹਨੂੰ ਅਨੁਮਾਨ ਤਾਂ ਲਾ ਲਾਂਗੇ ਨਾ ਵੀ ਇਹੋ ਜਿਹਾ ਹੁੰਦਾ, ਦਸੀ ਚੀਜ਼ ਦਾ ਤਾਂ ਅਨੁਮਾਨ ਹੀ ਹੁੰਦਾ ਕਿਹੜਾ ਮੂਹਰੇ ਖੜਾ ਕਰਨਾ ਕੋਈ, ਤਾਂ ਕਿ ਸਾਨੂੰ ਅਨੁਮਾਨ ਅੰਦਾਜ਼ਾ ਲੱਗ ਸਕੇ ਵੀ ਉਹ ਇਹੋ ਜਿਹਾ ਹੁੰਦਾ ਹੈ। ਵਿਵੇਕ ਉਹਦੇ ਕੋਲ ਇੰਨੀਆਂ ਸ਼ਕਤੀਆਂ ਨੇ ਇੱਧਰਲੇ ਪਾਸੇ ਆਹ ਪਾਲੜੇ ਦੋਏ ਅਸੀਂ ਤੋਲ ਕੇ ਦੇਖ ਲਾਂਗੇ ਫਿਰ ਵੀ ਸ਼ਕਤੀ ਕਿੱਧਰ ਜ਼ਿਆਦਾ। ਜੇ ਇਹੋ ਜਿਹੀ ਪੁਜੀਸ਼ਨ ਆ ਜਾਵੇ ਤਾਂ ਕਾਬੂ ਕਿਵੇਂ ਪਾਉਣੇ ਲੜਾਈ 'ਤੇ।
ਅਧਿਕ ਨਿਆਸ ਮੁਨਕੀਨ ਮੰਤਰ ਬਹੁ ਭਾਂਤ ਉਚਾਰੇ।
ਫਿਰ ਕਹਿੰਦੇ ਉਹ ਮਛਿੰਦਰ ਨਾਥ ਨੇ ਬਹੁਤ ਸਾਰੇ ਮੰਤਰ ਉਚਾਰਨ ਕੀਤੇ, ਬਹੁਤ ਸਾਰੀਆਂ ਸਾਧਨਾਵਾਂ ਕੀਤੀਆਂ ਤਾਂ ਕਿ ਮੈਂ ਸਾਰੀ ਇਹ ਗੱਲ ਨੂੰ ਜ਼ਿਹਨ ਦੇ ਵਿੱਚ ਲਿਆ ਕੇ ਸਾਰੀ ਮੈਂ ਦੱਸ ਸਕਾਂ, ਬਿਆਨ ਕਰ ਸਕਾਂ। ਇਹ ਬਿਆਨ ਸਭ ਤੋਂ ਦੇਖੋ ਔਖਾ ਚੈਪਟਰ ਹੈ,
ਵਿਵੇਕ ਨੂੰ ਡਿਸਕਸ ਕਰਨਾ,
ਅਵਿਵੇਕ ਔਰ ਵਿਵੇਕ ਦੀ ਗੱਲ ਦੱਸਣੀ, ਸਾਰੀ ਗੁਰਬਾਣੀ ਚੌਕੀ ਆਦਿ ਚੋਂ ਔਰ ਸਭ ਤੋਂ ਔਖਾ ਚੈਪਟਰ ਇਹ। ਆਹ ਗੱਲ ਕਿਤੇ ਨਹੀਂ ਆਈ ਵਰਣਨ ਤੋਂ ਪਹਿਲਾਂ, ਕੋਈ ਵਰਣਨ ਕਰਨੀ ਹੋਵੇ, ਕੋਈ ਸ਼ਬਦ ਲਿਖਿਆ ਹੋਵੇ, ਕੋਈ ਬਾਣੀ, ਆਹ ਗੱਲ ਨਹੀਂ ਲਿਖੀ ਕਿਤੇ, ਅਧਿਕ ਨਿਆਸ ਵਿੱਚ ਲਿਖੀ ਹੈ ਨਾ ਦਸਮ ਜੋਰ ਕਿਤੇ ਲਿਖੀ, ਇੱਥੇ ਲਿਖੀ ਹੈ ਬਸ।
ਅਧਿਕ ਨਿਆਸ ਮੁਨਕੀਨ
ਅਧਿਕ ਨਿਆਸ ਮੁਨਕੀਨ, ਉਹ ਪਿਛਲਾ ਸਾਰੀ ਆਪਣਾ ਮੰਥਨ ਕੀਤਾ, ਸਾਰਾ ਨਿਆਸ ਕੀਤਾ, ਪਰਮੇਸ਼ਰ ਨੂੰ ਕਿਹਾ ਵੀ ਤੁਹਾਨੂੰ ਬੁੱਧ ਬਲ ਦੇ ਮੈਂ ਦੱਸ ਸਕਾਂ ਇਹ ਗੱਲ। ਮਛਿੰਦਰ ਨਾਥ ਨੇ ਇਹਨਾਂ ਨੂੰ ਮੈਂ ਸਮਝਾ ਸਕਾਂ ਬਹੁਤ ਡੀਪਲੀ, ਇਹ ਦਸਮ ਪਾਤਸ਼ਾਹ ਆਪਣੀ ਗੱਲ ਕਰਦੇ ਨੇ, ਮਛਿੰਦਰ ਨਾਥ ਦੀ ਤਾਂ ਗੱਲ ਹੈ, ਦੱਸਣ ਤਾਂ ਇਹ ਲੱਗੇ ਨੇ ਮਛਿੰਦਰ ਨਾਥ ਤਾਂ ਉਹਨਾਂ ਨੇ ਸੁਣੀ ਸੀ, ਇਹ ਨਹੀਂ ਕਿਤੇ ਵੀ ਲਿਖਿਆ ਹੋਇਆ ਇੱਦਾਂ, ਉਹ ਗ੍ਰੰਥਾਂ ਜਿਹੜਾ ਲਿਖਿਆ ਉਹ ਦੂਆ ਨਾਟਕ ਲਿਖਿਆ ਹੋਇਆ ਨਹੀਂ ਹੈਗਾ, ਉੱਥੇ ਤਾਂ ਦੂਆ ਗੁਲਾਬ ਸਿੰਘ ਵਾਲਾ ਲਿਖਿਆ ਹੋਇਆ, ਜੇ ਇਹ ਹੁੰਦਾ ਤਾਂ ਗੁਲਾਬ ਸਿੰਘ ਵਾਲਾ ਕਿਉਂ ਆ ਜਾਂਦਾ, ਉਹਨਾਂ ਨੇ ਦੂਆ ਲਿਖਿਆ ਹੋਇਆ ਉੱਥੇ।
ਮੰਤਰ ਬਹੁ ਭਾਂਤ ਉਚਾਰੇ,
ਮੰਤਰ ਬਹੁ, ਉਹਨਾਂ ਨੇ ਗੁਰਬਾਣੀ ਪੜ੍ਹੀ ਹੋਊ ਫਿਰ ਆਪ, ਉਹਨਾਂ ਨੇ ਕਿਹਾ ਵੀ ਮੈਨੂੰ ਬੁੱਧ ਬਲ ਦੇ ਮੈਂ ਇਹ ਖੁਲਾਸਾ ਕਰ ਸਕਾਂ ਖਾਲਸੇ ਨੂੰ, ਕਿਉਂਕਿ ਜੋ ਸਾਰੇ ਪੰਡਿਤ ਨੇ ਬਾਟ ਪਾੜੀ ਹੈ ਉਹ ਪੁਰਾਣੇ ਗ੍ਰੰਥ ਖਤਮ ਕਰਕੇ ਨਵੇਂ ਲਿਖ ਦਿੱਤੇ। ਰਮਾਇਣ ਮਹਾਂ ਜਿਹੜੀ ਹੈਗੀ ਬਾਲਮੀਕ ਵਾਲੀ ਕਿਉਂ ਨਹੀਂ ਲਿਆਉਂਦੇ ਬਾਹਰ, ਆਹ ਰਮਾਇਣ ਸਾਰੀ ਉਹ ਖਿਲਾਫ ਹੈ ਉੱਥੇ ਹੁਣ ਵਾਲੀ, ਬਾਲਮੀਕ ਵਾਲੀ ਰਮਾਇਣ ਪੜ੍ਹ ਕੇ ਦੇਖੋ ਇਹਦੇ ਨਾਲ ਮੇਲੇ ਨਹੀਂ ਖਾਂਦੀ, ਉਹ ਵੇਦ ਦੇ ਉੱਤੇ ਖੜੀ ਹੈ ਇਹ ਸਾਰੀ, ਉਹਨੇ ਆਉਂਦੇ ਹਨ ਬਾਹਰ, ਸਿਮਰਤੀਆਂ ਲਿਆਉਂਦੇ ਨੇ ਬਾਹਰ, ਸਿਮਰਤੀਆਂ ਦੇ ਵਿੱਚ ਵੀ ਮਾਸ ਖਾਣਾ ਸ਼ਰਾਬ ਪੀਣੀ ਲਿਖੀ ਹੋਈ ਹੈ, ਫਿਰ ਉਹ ਗੱਲਾਂ ਕਾਹਦੇ ਲਕੋਈਆਂ ਹੋਈਆਂ ਨੇ, ਸਿਮਰਤੀ ਤਾਂ ਕਹਿੰਦੀ ਹੈ ਵੀ ਉਹ ਕਹਿੰਦਾ ਬੋਲ ਦਾ ਮਾਸ ਖਾਣਾ ਮੈਂ ਸ਼ਰਾਬ ਪੀ, ਇੱਕ ਕੁੱਖ ਮੇਰੀ ਸ਼ਰਾਬ ਨਾ ਭਰੀ ਹੈ, ਇੱਕ ਮਾਸ ਨਾ ਭਰੀ ਹੋਈ ਹੈ, ਸੱਚੀ ਕਹਿੰਦੀ ਅੰਦਰ ਦੇ ਘਰ ਵਾਲੀ ਵੀ ਮੈਂ ਰੋਜ਼ ਤਾਜ਼ਾ ਖਾਣ ਦਾ ਮਾਸ ਖੜਾਉਂਦੀ ਹੈ ਇਹਨੂੰ, ਉਹ ਕਹਿੰਦੇ ਲਕੋਲੀ ਸਿਮਰਤੀ, ਸਿਮਰਤੀਆਂ ਵਿੱਚ ਵੀ ਬਹੁਤ ਕੁਛ ਹੈ, ਲਕੋਈ ਫਿਰਦੇ ਨੇ, ਸਾਰਾ ਹੀ ਝੂਠ ਦੇ ਦਿੱਤਾ ਤੁਹਾਨੂੰ ਚੱਕ ਕੇ। ਜਦ ਹੁਣ ਉਹ ਸਰਤਾਲਾ ਲਿਖਦਾ ਲਿਆ ਕੇ ਪਿੱਛੋਂ ਗ੍ਰੰਥਾਂ 'ਚੋਂ, ਉਹ ਤਾਂ ਮੇਰਾ ਖਿਆਲ 200 ਕੇਸ ਕੀਤਾ ਹੋਊ ਇਹਨਾਂ ਨੇ
ਸਰਤਾ ਮੈਗਜ਼ੀਨ ਨਾਲ,
ਸਰਤਾ ਮੈਗਜ਼ੀਨ ਨਾਲ ਦਿੱਲੀ ਸਾਰੇ ਕੇਸ ਜਿੱਤ ਗਿਆ, ਉਹ ਦਿਖਾ ਦਿੰਦਾ ਵੀ ਆਹ ਗ੍ਰੰਥਾਂ 'ਚ ਲਿਖਿਆ ਹੈ, ਮੈਂ ਤਾਂ ਇਹ 'ਚੋਂ ਲਿਖਿਆ, ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਇਹ 'ਚੋਂ ਲਿਖਿਆ, ਮੈਂ ਤਾਂ ਕੋਰਟ ਛੱਡ ਦਿੰਦੀ ਉਹਨੂੰ, ਇਹ ਝੂਠ ਬੋਲਦੇ ਨੇ, ਮੈਂ ਤਾਂ ਝੂਠ ਨਹੀਂ ਬੋਲਿਆ, ਨੇ ਲਿਖਤਾ ਵੀ ਜਿਹੜੇ ਸੀ ਗਾਇਨ ਦਾ ਮਾਸ ਖਾਂਦੇ ਸੀ ਆਪਣੇ ਆਰੀਆ ਲੋਕ, ਹੁਣ ਇਹਨਾਂ ਦੇ ਖਿਲਾਫ਼ ਹੈ ਗਾਇਨ ਦਾ ਮਾਸ ਖਾਣ। ਆਰੀਆ ਤਾਂ ਆਪਣੇ ਆਪ ਨੂੰ ਮੰਨਦੇ ਨੇ, ਅਸੀਂ ਤਾਂ ਕਹਿੰਦੇ ਨਹੀਂ ਅਸੀਂ ਆਰੀਆ ਨਹੀਂ ਹੈਗੇ, ਉਹ ਕਹਿੰਦੇ ਉਹ ਤਾਂ ਗਾਇਨ ਦਾ ਮਾਸ ਖਾਂਦੇ ਸੀ, ਗਾਇਨ ਦਾ ਤਾਂ ਨਹੀਂ ਗੋਕਾ ਮਾਸ ਖਾਂਦੇ ਸੀ, ਕੱਟੇ ਤਾਂ ਨਰੇ ਜਾਂਦੇ ਨੇ, ਬੁਦੀਨ ਨਹੀਂ ਕੱਟ ਹੁੰਦੀ ਸੀ। ਇਹਨਾਂ ਨੇ ਕਿਹਾ ਵੀ ਇਹ ਸਾਡੇ ਖਿਲਾਫ ਲਿਖਿਆ ਤੁਹਾਨੂੰ, ਤੇ ਉਹ ਕਹਿੰਦਾ ਲਿਖਿਆ ਹੋਇਆ ਕੋਰਟ ਨੇ ਛੱਡਤਾ, ਹੱਥ ਪੈਰ ਖੁੱਲੇ ਪਏ ਨੇ ਕਿ ਲੋਕ ਪੜ੍ਹ ਗਏ, ਤਾਂ ਹੀ ਕਹਿਣ 'ਤੇ ਪੜ੍ਹਨ 'ਤੇ ਬੈਨ ਲਾਉਣਾ, ਪਿਛਲੇ ਗ੍ਰੰਥਾਂ 'ਚ ਕੁਛ ਹੈ ਨਵੇਂ 'ਚ ਕੁਛ ਹੋਰ ਲਿਖ ਲਿਆ, ਪੜ੍ਹਨ 'ਤੇ ਬੈਨ ਲਾਤਾ ਵੀ ਲੋਕ ਪੜ੍ਹ ਨਾ ਸਕਣ, ਜਾਂ ਪੜ੍ਹਨਗੇ ਨਹੀਂ ਕੀ ਪਤਾ ਕੀ ਪਿੱਛੇ ਲਿਖਿਆ ਹੋਇਆ। ਹੁਣ ਲੋਕ ਪੜ੍ਹੇ ਲਿਖੇ ਨੇ, ਪੜ੍ਹ ਲਿਆ ਸਾਰੇ ਧਰਮ, ਸਾਰੀ ਪੋਲ ਖੋਲਤੀ। ਹੁਣ ਏਕਤਾ ਦੀ ਗੱਲ ਕਰਦੇ ਨੇ, ਕੱਲ੍ਹ ਆਰਟੀਕਲ ਆਇਆ ਤਾਂ ਹਿੰਦੂਆਂ ਨੂੰ ਇੱਕ ਹੋ ਜਾਣਾ ਚਾਹੀਦਾ, ਇੱਕ ਤਾਂ ਤੁਸੀਂ ਨਹੀਂ ਹੋਣ ਦਿੱਤਾ, ਹਿੰਦੂ ਹੈ ਤੁਹਾਨੂੰ ਲੋਕ ਤਾਂ ਕਹਿੰਦੇ ਨੇ, ਤੁਸੀਂ ਇੱਕ ਨਹੀਂ ਹੋਣ ਦਿੱਤਾ ਸਾਰਿਆਂ ਨੂੰ, ਤੁਸੀਂ ਚਾਰ ਵੰਡ ਬਣਾਏ, ਇੱਕ ਤਾਂ ਬੰਕੀ ਨੇ ਕੀਤੀ, ਇੱਕ ਤਾਂ ਭੰਗ ਕਰਨ ਵਾਲਾ ਹਿੰਦੂ ਹੈ, ਉਹ ਹਿੰਦੂ ਤਾਂ ਹੈ ਹੀ ਤਾਂ ਜੇ ਏਕਤਾ ਭੰਗ ਕੀਤੀ ਹੈ, ਜੇ ਏਕਤਾ ਭੰਗ ਨਹੀਂ ਕੀਤੀ ਫਿਰ ਆਰੀਆ ਹੈ, ਜੇ ਏਕਤਾ ਭੰਗ ਨਹੀਂ ਕੀਤੀ ਆਰੀਆ ਹੁੰਦਾ ਬੜਾ ਸਰਵਸ਼੍ਰੇਸ਼ਠ, ਆਰੀਆ ਦਾ ਨਾਮ ਹੈ ਸਰਵਸ਼੍ਰੇਸ਼ਠ, ਬੜਾ ਆਪਾਂ ਸ੍ਰੇਸ਼ਠ ਆਦਮੀ ਨੂੰ ਬੜਾ ਕਹਿੰਦੇ ਨਾ, ਬੜਾ ਆਦਮੀ, ਗਿਆਨਵਾਨ ਆਦਮੀ, ਸ਼ੁੱਧ ਆਦਮੀ, ਚੰਗੀ ਬਿਰਤੀ ਵਾਲਾ ਆਦਮੀ, ਨੇਕ ਆਦਮੀ, ਇਹ ਆਰੀਆ ਦੇ ਲਫ਼ਜ਼ ਦੇ ਅਰਥ ਨੇ। ਆਰੀਆ ਰਾਮਚੰਦਰ ਵੇਲੇ ਆਰੀਆ ਨੇ ਸਾਰੇ ਲੋਕ, ਸਭ ਝੂਠ ਲਿਖਿਆ ਇਹਨਾਂ ਨੇ, ਬਾਕੀ ਕੋਈ ਪੱਥਰ ਪੂਜਾ ਨਹੀਂ ਹੈ ਉਦੋਂ ਉਹਨਾਂ ਦੇ ਵੇਲੇ, ਇਹ ਤਾਂ ਹੁਣ ਦੀਆਂ ਗੱਲਾਂ ਨੇ। ਆਰੀਆ ਨੇ ਹਿੰਦੂ ਕਾਹਦੇ ਕਹਿਣ ਲੱਗੇ, ਹਿੰਦੂ ਤਾਂ ਮੁਸਲਮਾਨ ਕਹਿਣ ਲੱਗੇ ਨੇ ਨਾ, ਉਹ ਤਾਂ ਮੁਸਲਮਾਨ ਕਹਿਣ ਲੱਗੇ ਨੇ, ਹਿੰਦੂ ਦਾ ਮਤਲਬ ਹੈ ਜਿਹੜਾ ਧਰਮ ਭ੍ਰਸ਼ਟ ਹੈ, ਜੋ ਧਰਮ ਛੱਡ ਗਿਆ ਆਪਣਾ, ਧਰਮ ਛੱਡ ਗਿਆ ਸਾਰੇ ਔਗਣ ਆ ਗਏ, ਅਵਵੇਕ, ਅਵਵੇਕ ਕੀ ਹੈ, ਔਗਣੇ ਔਗਣ ਨੇ ਸਾਰੇ। ਉਹ ਭਾਈ ਏਕਤਾ ਭੰਗ ਕਿਉਂ ਹੋਈ ਇਹ ਦੇਖੋ, ਤੁਸੀਂ ਚਾਰ ਵੰਡ ਕਿਉਂ ਬਣਾਏ, ਚਾਰ ਵੰਡ ਬਣਾਏ ਹਿੰਦੂ ਹੋ ਗਏ, ਵੰਡ ਕਿਹਨੇ ਕੀਤੀ, ਹੁਣ ਕਹਿੰਦੇ ਏਕਤਾ ਕਰੋ, ਤੁਸੀਂ ਫਿਰ ਨਹੀਂ ਮੰਨਣਾ ਏਕਤਾ ਨੂੰ, ਇਹਦਾ ਕਾਹਦੇ ਨੂੰ ਮੰਦਰ 'ਚ ਨਹੀਂ ਵੰਡ ਦਿੱਤਾ ਤੁਸੀਂ, ਏਕਤਾ ਹੈ, ਹੱਥਾਂ ਪੈਰਾਂ ਦੀਆਂ ਪਈਆਂ ਪਈਆਂ ਨੇ ਹੁਣ। ਹਾਂਜੀ,
ਤੰਤਰ ਭਲੀ ਵਿਧੀ ਸਦੇ ਜੰਤਰ ਬਹੁ ਵਿਧੀ ਲਿਖ ਡਾਰੇ,
ਆ ਜਾਣ ਵੇਦ ਤੇ, ਆ ਜਾਣ ਵੇਦ ਤਾਂ ਇੱਕ ਕਰਦਾ ਸਾਰੀ ਵਰਡ ਨੂੰ ਕਰੂ, ਉਹ ਵਰਡ ਇੱਕ ਹੋਲ ਨੂੰ ਫਿਰਦੀ ਹੈ ਇੱਕ ਧਰਮ ਨੂੰ, ਤੁਸੀਂ ਛਪਾਉਂਦੇ ਹੋ, ਇੱਕ ਵੇਦ ਧਰਮ ਹੈ ਜਿਹੜਾ ਸਾਰੀ ਵਰਡ ਨੂੰ ਇੱਕ ਕਰ ਸਕਦਾ, ਆਰੀਆ ਔਰ ਆਰੀਆ ਵਾਲਾ ਹੈ ਨਾ ਲੋਕ, ਉੱਥੇ ਆ ਕੇ ਸਾਰੇ ਮੰਨ ਸਕਦੇ ਨੇ ਗੱਲ, ਬਟ ਤਾਂ ਤੁਸੀਂ ਕਹਿੰਦੇ ਸਮੁੰਦਰ 'ਤੇ ਪਾਰ ਕਰਨਾ ਪਾਪ ਹੈ, ਕਿ ਸਮੁੰਦਰ 'ਤੇ ਪਾਰ ਬੈਠੇ ਨਹੀਂ ਦੂਗੇ ਲੋਕ, ਉਹ ਇਹਨਾਂ ਨੂੰ ਅਕਲ ਦੇ ਦੇਣਗੇ, ਉੱਥੇ ਜਾਤ ਪਾਤ ਹੈ ਨਹੀਂ ਸਮੁੰਦਰ ਪਾਰ, ਵੀ ਜਾਤ ਪਾਤ ਵਾਲਾ ਜਿਹੜਾ ਅਸੀਂ ਵਹਿਮ ਪਾਇਆ ਨਾ, ਇਹਨਾਂ ਦਾ ਨਿਕਲਣਾ ਜਾਵੇ,
ਇਹਨਾਂ ਨੇ ਪਾਬੰਦੀ ਲਾਈ ਸੀ ਸਮੁੰਦਰ ਪਾਰ ਜਾਣ ਨੂੰ,
ਹਾਂ ਸਮੁੰਦਰ ਪਾਰ ਕਰਨਾ ਪਾਪ ਹੈ, ਸਮੁੰਦਰ 'ਤੇ ਸਫ਼ਰ ਕਰਨਾ ਪਾਪ ਹੈ, ਸਮੁੰਦਰ 'ਤੇ ਪਾਰ ਕੇ ਦੂਜੇ ਦੇਸ਼ ਚਲੇ ਜਾਣਗੇ, ਉੱਥੇ ਜਾ ਕੇ ਅਕਲ ਆ ਜੂਗੀ, ਉਹਨਾਂ ਨੂੰ ਦੇਖਣਗੇ, ਹਾਂ
ਤੰਤਰ ਭਲੀ ਵਿਧੀ ਸਦੇ ਜੰਤਰ ਬਹੁ ਵਿਧੀ ਲਿਖ ਡਾਰੇ,
ਹਾਂ ਲਿਖ ਲਿਖ ਕੇ ਬਹੁਤ ਕੁਛ ਜੰਤਰ ਲਿਖ ਕੇ ਡਾਲੇ,
ਤੰਤਰ ਭਲੀ ਵਿਧੀ ਸਦੇ,
ਹਾਂ ਕਿਉਂਕਿ ਇੱਥੇ ਦੁਨਿਆਵੀ ਵਿੱਦਿਆ ਦੀ ਵੀ ਗੱਲ ਹੈ ਨਾ, ਦੁਨਿਆਵੀ ਗੱਲ ਵੀ ਦੱਸਣੀ ਹੈ, ਨਿਰਾਕਾਰੀ ਔਰ ਸੰਸਾਰੀ ਗੱਲ ਦੋਵੇਂ ਪਾਸਿਆਂ ਦੀ ਗੱਲ,
ਤੰਤਰ ਭਲੀ ਵਿਧੀ ਸਦੇ,
ਹਾਂ ਤੰਤਰ ਬਹੁਤ ਸਾਰੇ ਹੋ ਤੰਤਰ ਮਤਲਬ ਜੰਤਰ ਮੰਤਰ ਤੰਤਰ ਤਿੰਨਾਂ ਦਾ ਪ੍ਰਯੋਗ ਕੀਤਾ,
ਜੰਤਰ ਬਹੁ ਵਿਧੀ ਲਿਖ ਡਾਰੇ,
ਜੰਤਰ ਲਿਖਣ ਨੂੰ ਕਹਿੰਦੇ ਨੇ ਲਿਖ ਕੇ, ਜੰਤਰ ਬਹੁਤ ਬਹੁਤ ਸਾਰੀਆਂ ਕਿਤਾਬਾਂ 'ਚੋਂ ਨੋਟ ਲਿਖੇ, ਗ੍ਰੰਥ ਪੜ੍ਹ ਕੇ ਨੋਟ ਲਿਖੇ, ਉੱਥੋਂ ਕੋਈ ਗ੍ਰੰਥ ਦੇਖ ਕੇ ਨੋਟ ਲਿਖੀਦੇ ਆ, ਜਿਹੜੇ ਆਪਾਂ ਉਹ ਜੰਤ ਲਿਖ ਕੇ ਰੱਖਦੇ ਹਾਂ ਕੋਲ, ਬੋਲਣ ਵਾਲੇ ਲਿਖਦੇ ਨਹੀਂ, ਜੇਕਰ ਬੋਲਣਾ ਹੋਵੇ ਪਹਿਲਾਂ ਲਿਖਦੇ ਨੇ,
ਜਿਹੜੇ ਟੌਪਿਕ 'ਤੇ ਬੋਲਣਾ ਹੋਵੇ,
ਜਿਹੜੇ ਟੌਪਿਕ 'ਤੇ ਬੋਲਣਾ ਹੋਵੇ ਲਿਖ ਕੇ ਰੱਖ ਲਏ ਕੋਲ,
ਅਤਿ ਪਵਿੱਤਰ ਹੋਏ ਆਪ ਬਹੁਤ ਉਚਾਰ ਕਰੋ ਤੇ,
ਅਤਿ
ਪਵਿੱਤਰ ਹੋਏ ਆਪ
ਕਿਉਂ ਇਹ ਪਹਿਲਾਂ ਕਿਹਾ, ਜਦੋਂ ਅਸੀਂ ਵਿਕਾਰਾਂ ਦੀ ਗੱਲ ਕਰਦੇ ਹਾਂ ਆਤਮਾ 'ਤੇ ਉਹਦਾ ਅਸਰ ਹੋ ਜਾਂਦਾ, ਦ੍ਰਿਸ਼ਟੀ ਵਿਕਾਰਾਂ 'ਤੇ ਚਾਹੀਦੀ ਹੋਈ ਹੈ ਨਾ, ਜੇ ਉੱਧਰ ਨਿਗਾਹ ਮਾਰ ਕੇ ਆਉਂਦੇ ਹਾਂ ਨਾ, ਜੇ ਖੇਤ ਦੇ ਵਿੱਚ ਧੂੜ ਉੱਡਦੀ ਹੋਵੇ ਬਾਹਰ ਚਲੇ ਜਾਈਏ ਧੂੜ ਦਾ ਅਸਰ ਥੋੜ੍ਹਾ ਬਹੁਤਾ ਪੈ ਜਾਂਦਾ, ਹੋਊਗਾ ਜਾਂ ਬਾਹਰ ਜਾਵਾਂਗੇ, ਬਾਹਰ ਹਨੇਰੀ ਚੱਲਦੀ ਹੈ ਅਤੇ ਬਾਹਰ ਤਾਂ ਗਰਦ ਪੈ ਜਾਣੀ ਆਪਣੇ 'ਤੇ, ਜਾਂ ਵਿਕਾਰਾਂ ਵਾਲੇ ਪਾਸੇ ਸੈਰ ਕਰਕੇ ਆਵਾਂਗੇ ਤਾਂ ਉਹਦਾ ਥੋੜ੍ਹਾ ਬਹੁਤ ਗਰਦ ਪੈ ਜਾਂਦੀ, ਉਹ ਲਾਹੀ ਹੈ ਅਸਲ 'ਚ, ਵਿਚਾਰ 'ਚੋਂ ਚੱਲਦੀ ਸੀ ਨਾ ਉਹ ਲਾਹੀ ਹੈ,
ਅਤਿ ਪਵਿੱਤਰ ਹੋਏ ਆਪ,
ਹਾਂ ਅਤਿ ਪਵਿੱਤਰਤਾ, ਪਵਿੱਤਰ ਵਿਵੇਕ ਤਾਂ ਹਮੇਸ਼ਾ ਪਵਿੱਤਰ ਹੁੰਦਾ ਹੀ ਹੈ,
ਅਵਿਵੇਕ ਦੀ ਗੱਲ ਜਦ ਕਰੀਏ
ਉਹ ਜ਼ਬਾਨ 'ਤੇ ਸੀ ਨਾ ਜਿਹੜੀ ਗੱਲ ਚੱਲਦੀ ਜ਼ਬਾਨ 'ਤੇ, ਉਹ ਜ਼ਬਾਨ ਪਵਿੱਤਰ ਵਾਲੇ ਪਾਸੇ ਕਰੀਏ ਉਹ ਲਾਹਤਾ, ਉਹ ਕਿਉਂਕਿ ਨਿਗਾਹ ਦ੍ਰਿਸ਼ਟੀ ਵਿੱਚੋਂ ਦੇਖ ਰਹੇ ਤੇ ਔਗਣ ਦੇਖ ਰਹੇ ਤੇ ਔਗਣ ਦੱਸ ਰਹੇ ਤੇ ਦੇਖ ਕੇ, ਹੁਣ ਗੁਣ ਵਾਲੇ ਪਾਸੇ ਦੇਖ ਕੇ ਗੁਣ ਦੱਸਣੇ ਨੇ, ਉਹ ਵਿਚਾਰ ਵਾਲਾ ਪਾਸਾ ਧੋਤਾ ਹੈ ਕੱਪੜਾ, ਆ ਤਾਂ ਨਹੀਂ ਇਹ ਗੱਲ,
ਅਤਿ ਪਵਿੱਤਰ ਹੋਏ ਆਪ,
ਪਵਿੱਤਰੇ ਸੀ ਭਾਸ਼ਾ ਪਵਿੱਤਰ ਕਰਨੀ ਹੈ ਨਾ, ਹੁਣ
ਬਹੁਤ ਉਚਾਰ ਕਰੋ,
ਅਸ਼ੁਭ ਭਾਸ਼ਾ ਬੋਲਣੀ ਪੈਂਦੀ ਹੈ ਕਿਉਂਕਿ ਉਹਨਾਂ ਅਸ਼ੁਭ ਔਗਣ ਨੇ, ਜਦ ਔਗਣ ਦੱਸਾਂਗੇ ਤੇ ਔਗਣ ਤਾਂ ਮੂੰਹ 'ਚੋਂ ਤਾਂ ਔਗਣੇ ਨਿਕਲਣਗੇ ਆਪਣੇ,
ਬਹੁਤ ਉਚਾਰ ਕਰੋ
ਤੇ ਗੁਣ ਦੱਸਣੇ ਨੇ, ਉਹ ਜਵਾਨ ਨੂੰ ਕੁੰਡੀ ਕਰਨਾ ਪੈਂਦਾ, ਹਾਂ ਧਿਆਨ ਵੀ ਬਦਲਣਾ ਪੈਂਦਾ, ਧਿਆਨ ਡਾਇਵਰਟ ਕੀਤਾ ਉੱਥੋਂ ਲਿਆ ਕੇ, ਉਹਦਾ ਨਿਆਸ ਕਰੇ ਕਹਿਆ ਨਾ, ਧਿਆਨ ਡਾਇਵਰਟ ਕੀਤਾ ਉਦੋਂ, ਧਿਆਨ ਹਟਾ ਦਿੱਤਾ ਕੁਛ ਦੇਰ ਵਾਸਤੇ, ਹਾਂ
ਅਤਿ ਪਵਿੱਤਰ ਹੋਏ ਆਪ,
ਪਵਿੱਤਰ ਹੋ ਗਿਆ, ਹੁਣ ਉਹ ਛੱਡਤੀ ਉਹ ਵਿਸ਼ਾ ਦਿਮਾਗ 'ਚੋਂ ਕੱਢ ਦਿੱਤਾ,
ਬਹੁਤ ਉਚਾਰ ਕਰੋ ਤੇ
ਹੁਣ ਵਿਵੇਕ ਵਾਲੇ ਪਾਸੇ ਹੋ ਕੇ ਇਹ ਪਾਸਾ ਦੇਖ ਕੇ ਇਹਨਾਂ ਦੀ ਗੱਲ ਉਚਾਰਨ ਕਰਨ ਲੱਗ,
ਨਿਰਪ ਵਿਵੇਕ ਅਵਿਵੇਕ ਸਹਿਤ ਸੈਨਾ ਕਥਿਓ ਜਿਹੇ,
ਨਿਰਪ ਅਵਿਵੇਕ,
ਨਿਰਪ ਵਿਵੇਕ ਅਵਿਵੇਕ ਸਹਿਤ,
ਨਿਰਪ ਵਿਵੇਕ
ਅਵਿਵੇਕ ਸਹਿਤ,
ਅਵਿਵੇਕ ਸਹਿਤ,
ਅਵਿਵੇਕ ਸਹਿਤ ਸੈਨਾ ਕਥਿਓ ਜਿਹੇ,
ਅਵਿਵੇਕ ਸਹਿਤ ਸੈਨਾ ਕਥਿਓ ਜਿਹੇ, ਜਿਵੇਂ ਵਿਵੇਕ ਨੇ ਅਵਿਵੇਕ ਦੇ, ਵਿਵੇਕ ਬੁੱਧੀ ਨੇ ਕਥਨ ਕੀਤਾ ਨਾ, ਅਵਿਵੇਕ ਦੀ ਸੈਨਾ ਸਾਰੀ ਕਥਨ ਕੀਤੀ ਸੀ, ਸੈਨਾ ਸਹਿਤ ਅਵਿਵੇਕ ਕਥਨ ਕੀਤਾ ਸੀ, ਅਵਿਵੇਕ ਕੀ ਆ, ਅਵਿਵੇਕ ਹੈ ਭਰਮ, ਅਸਲ 'ਚ ਭਰਮ ਦਾ ਨਾਂ ਹੈ ਅਵਿਵੇਕ ਹੈ, ਭਰਮ ਇਹਨਾਂ ਦਾ ਸਾਰਿਆਂ ਦਾ ਗੁਰੂ ਭਰਮ ਹੈ, ਜਾਂ ਬੀਜ ਕੀ ਹੈ ਭਰਮ, ਛੇਵਾਂ ਜਿਹੜਾ ਉਗਣ ਹੈ ਭਰਮ, ਉਹ ਅਵਿਵੇਕ ਹੈ, ਉਹ 'ਚੋਂ ਹੀ ਸਾਰੇ ਪੈਦਾ ਹੁੰਦੇ, ਕਾਮ ਕਰ, ਹਾਂ ਇਹਦੀ ਉਹ ਸੰਤਾਨ ਹੈ ਸਾਰੇ, ਭਰਮ ਦਾ ਰੰਗ ਕਾਲਾ ਹੈ, ਉਹੀ ਅਗਿਆਨਤਾ ਭਰਮ ਕੋਈ ਗੱਲ ਹੈ, ਉਹਦਾ ਰੰਗ ਕਾਲਾ, ਜਿਵੇਂ ਭਰਮ ਨੂੰ ਕਥਨ ਕੀਤਾ ਹੈ, ਭਰਮ ਰਾਜੇ ਨੂੰ ਕਥਨ ਕੀਤਾ ਹੈ, ਇਵੇਂ ਹੁਣ ਵਿਵੇਕ ਨੂੰ ਕਥਨ ਕਰਨਾ, ਵਿਵੇਕ ਹੀ ਕਥਨ ਕਰੂੰ ਭਰਮ ਨੂੰ, ਹਾਂ ਕਥਿਓ ਜੇ,
ਸੁਰ ਅਸੁਰ ਚਕ੍ਰਿਤ ਚਹੁ ਦਿਸ ਭਏ, ਅਨਲ ਪਵਨ ਸੀਸ ਸਸੀ ਸੂਰ ਸਭ,
ਹਾਂ ਜਿਵੇਂ ਹੁਣ ਵਿਵੇਕ ਰਾਜੇ ਨੇ ਅਵਿਵੇਕ ਰਾਜੇ ਦਾ ਨਾਸ ਕਰਨਾ, ਸਣੇ ਸੈਨਾ ਇਕੱਲੇ ਵਿਵੇਕ ਨੇ ਨਾਸ ਕਰਨਾ, ਨਾਲ ਕੋਈ ਨਹੀਂ ਉਹਦੇ,
ਨਿਰਪ ਵਿਵੇਕ
ਇਕੱਲੇ ਵਿਵੇਕ ਨੇ ਨਾਸ ਕਰਨਾ, ਤਾਂ ਹੀ ਕਹਿੰਦੇ ਇਹ ਪੁੱਤਰੀ ਤੂੰ ਕਾਲਕਾ ਹੋ ਬੁੱਝ ਮੇਲੀ, ਕਾਲਕਾ ਹੀ ਜਾਂ ਲੜਨ ਚੰਡੀ ਦੇ ਜੰਗ ਦੇ ਵਿੱਚ, ਵੀ ਮੈਂ ਤੇਰੀ ਮਦਦ ਆਉਂਦੀ, ਕਹਿੰਦੇ ਚੁੱਪ ਤੇਰੇ ਤੇਰੇ ਬਸ ਦਾ ਕੰਮ ਨਹੀਂ, ਠੀਕ ਆ ਗਈ ਤੂੰ ਹੋ ਮੁੱਝ ਮੈਂ ਲੀਨ, ਮੇਰੇ ਵਿੱਚ ਲੀਨ ਹੋਈ, ਤੂੰ ਨਹੀਂ ਬੋਲਣਾ, ਤੂੰ ਤਾਂ ਕੁਛ ਹੋਰ ਉਲਟਾ ਬੋਲ, ਜਿੰਨੀ ਤੈਨੂੰ ਗਿਆਨ ਹੈ ਤਾਂ ਉਹਨਾਂ ਬੋਲਣਾ, ਇੰਨਾ ਇਹਨਾਂ ਨੂੰ ਵੀ ਹੈਗਾ ਗਿਆਨ, ਇਹ ਨਾਲ ਹੀ ਉਹ ਗੱਲ ਤੈਅ ਕਰਨੀ ਹੈ, ਮੇਰੇ ਧੜੇ 'ਚ ਖੜ ਕੇ ਜੇ ਤਾਂ ਅਗਿਆਨਤਾ ਦੀ ਗੱਲ ਕੀਤੀ, ਬਸ ਤੂੰ ਚੁੱਪੇ ਹੋ ਜਾ, ਤੂੰ ਗਾਹਾਂ ਦੀ ਗੱਲ ਸਿੱਖ ਲੈ ਮੇਰੇ 'ਤੇ, ਤੈਂ ਨਹੀਂ ਬੋਲਣਾ, ਹਾਂ ਉਹ ਮਨ ਬੁੱਧੀ ਹੈ, ਮਨ ਬੋਲਣ ਲੱਗਿਆ ਸੀ, ਮਨ ਬੋਲਣ ਲੱਗਿਆ ਸੀਗਾ, ਉਹਨੂੰ ਕਹਿਤਾ ਚੁੱਪ ਕਰ ਜਾ ਤੂੰ, ਤੂੰ ਨਹੀਂ ਬੋਲਣਾ, ਆ ਜੈਸੀ ਮੈਂ ਆਪ ਹੈ ਖਸਮ ਕੀ ਬਾਣੀ, ਲਾਲੋ ਬੋਲਣ ਲੱਗਿਆ ਸੀ, ਆਪ ਲਾਲੀ ਬੋਲਣ ਲੱਗੀ, ਲਾਲੀ ਮੇਰੇ ਲਾਲ ਕੀ ਉਹ ਬੋਲਣ ਲੱਗੀ ਸੀ, ਉਹਨੇ ਕਹਾ ਨਹੀਂ ਉਹ ਨਹੀਂ ਬੋਲਣਾ, ਜੋ ਪਿੱਛੋਂ ਆਉਂਦੀ ਗੱਲ ਉਹੀ ਕਹਿਣੀ,
ਸੁਰ ਅਸੁਰ ਸੁਰ ਅਸੁਰ ਚਕ੍ਰਿਤ ਚਹੁ ਦਿਸ ਭਏ,
ਸੁਰ ਅਰ ਜਿਸ ਵਕਤ ਗਿਆਨ ਕਹਿਣ ਦਾ ਮਤਲਬ, ਜਿਸ ਵਕਤ ਵਿਵੇਕ ਮੈਦਾਨ 'ਚ ਆਉਂਦਾ ਹੈ ਅਵਵੇਕ ਦੇ ਖਿਲਾਫ ਖੜਾ ਹੁੰਦਾ ਆ ਕੇ। ਸੁਰ ਔਰ ਦੇਵਤੇ ਔਰ ਰਾਕਸ਼ ਦੋ ਹੀ ਹੈਰਾਨ ਹੋ ਜਾਂਦੇ ਨੇ ਵੀ ਕੀ ਹੋਣ ਲੱਗਿਆ ਹੁਣ ਹੋਊਗਾ ਕੀ। ਆਹ ਜਿਹੜਾ ਵਿਵੇਕ ਬੋਲਦਾ ਇਹਦਾ ਜਵਾਬ ਦਾ ਗੱਲ ਹੈ ਕੋਈ ਨਹੀਂ। ਦੂਏ ਪਾਸੇ ਫੌਜ ਬਹੁਤ ਹੈ, ਫੋਰਸ ਬਹੁਤ ਹੈ, ਪੈਸਾ ਬਹੁਤ ਹੈ, ਦੁਨੀਆ ਬਹੁਤ ਹੈ, ਇਹ ਇਕੱਲਾ ਹੀ ਖੜਾ ਹੈ। ਗੱਲ ਦਾ ਜਵਾਬ ਜ਼ਰੂਰ ਨਹੀਂ ਹੈ ਵੀ ਹੁਣ ਕੀ ਹੋਊਗਾ ਕੀ, ਕੀ ਸਭ ਕੁਛ ਖਤਮ ਹੋ ਜੂਗਾ ਇਹਨਾਂ ਦਾ, ਇਹ ਇਹਨੂੰ ਖਤਮ ਕਰਨਗੇ, ਇਹਦਾ ਮੂੰਹ ਬੰਦ ਕਰ ਦੇਣ ਤਾਂ ਔਖਾ, ਹੋਰ ਦੁਨੀਆ ਬਹੁਤ ਹੈ, ਅੰਦਰੋਂ ਜਿਹੜੇ ਸਹਿਮਤ ਹੋਏ ਹੋਏ ਨੇ ਉਹ ਬੋਲਣ ਲੱਗ ਜਾਣਗੇ। ਫਿਰ ਉਹਨਾਂ ਦੇ ਹੱਥ ਜਿਸ ਵਕਤ ਪਰਸ਼ੁਰਾਮ ਚੱਕਦਾ ਨਾ ਕੁਹਾੜਾ, ਰਾਮ ਚੰਦਰ ਤੈਨੂੰ ਹੱਥ ਇੱਥੇ ਹੀ ਰਹਿ ਜਾਂਦੇ, ਕੀ ਮਤਲਬ ਹੈ, ਕੀ ਮਤਲਬ ਹੋਇਆ। ਪਰਸ਼ੁਰਾਮ ਪੰਡਿਤ ਹੈ ਨਾ, ਬ੍ਰਾਹਮਣ ਹੈ, ਰਾਮ ਚੰਦਰ ਦਾ ਗਾਲ ਕੱਟਣ ਵਾਲਾ ਪੰਡਿਤ ਹੈ, ਇਰਾਦਾ ਰੱਖਦਾ ਪਰ ਕੱਟ ਨਹੀਂ ਸਕਦਾ, ਰਾਮ ਚੰਦਰ ਨੂੰ ਕੁਹਾੜਾ ਨਹੀਂ ਚੱਲ ਸਕਦਾ, ਪਰਸ਼ੁਰਾਮ ਦਾ ਵੀ ਪੰਡਿਤ ਉੱਥੇ ਜਾ ਕੇ ਹੌਸਲਾ ਨਹੀਂ ਪੈਂਦਾ, ਕਿਉਂ ਰਾਮ ਚੰਦਰ ਦੀ ਪੂਜਾ ਜੋ ਕਰਦਾ ਪੰਡਿਤ, ਕੁਹਾੜਾ ਕਿਵੇਂ ਕਰੇ, ਕਿਵੇਂ ਚਲਾਵੇ, ਪੰਡਿਤ ਮੂਰਤੀ ਤੋੜ ਸਕਦਾ ਰਾਮ ਦੀ, ਨਹੀਂ ਤੋੜ ਸਕਦਾ, ਬਣਾ ਸਕਦਾ ਤੋੜ ਨਹੀਂ ਸਕਦਾ, ਮੂਰਤੀ ਬਣਾ ਸਕਦਾ ਤੋੜ ਨਹੀਂ ਸਕਦਾ, ਬਣਾ ਜੋ ਬੈਠਿਆ, ਕੌਣ ਜਿਹਨੇ ਨਹੀਂ ਬਣਾਈ ਉਹ ਤੋੜ ਸਕਦਾ, ਉਹ ਕਹਿ ਸਕਦਾ ਕਿਤੇ ਕ੍ਰਿਸ਼ਨ ਸੇ ਕੀਟ
ਕੋਟੇ ਬਣਾਏ,
ਕੋਟੇ ਬਣਾਏ, ਕਿਤੇ ਰਾਮ ਸੇ ਮੇਟ ਡਾਰੇ ਉਪਾਏ, ਕਿਰਿਆਕਾਲ ਜੂ ਕੀ ਕਿਹਨੂੰ ਨਾ ਪਛਾਣੀ, ਘੜਿਓ ਪੇ ਬਹੀ ਆ ਘੜਿਓ ਪੇ ਬਹਾਨੀ, ਉਹ ਕਹਿ ਸਕਦਾ, ਉਹ ਕਿਵੇਂ ਕਹਿ ਦੂਗਾ, ਪੰਡਿਤ ਕਿਵੇਂ ਕਹਿ ਦੂਗਾ, ਵਿਵੇਕ ਕਹਿ ਸਕਦਾ ਗੱਲ ਪੰਡਿਤ ਨਹੀਂ ਕਹਿ ਸਕਦਾ, ਇਹ ਗੱਲ ਪੰਡਿਤ ਨੇ ਤਾਂ ਬਣਾਈ ਹੈ ਮੂਰਤੀ, ਕਿਵੇਂ ਤੋੜੂਗਾ, ਤੋੜੂ ਕਿਵੇਂ, ਪੰਡਿਤ ਵਾਲਾ ਰਾਮ ਚੰਦਰ ਹੀ ਹੈ ਜਿਹੜਾ ਸਾਰਿਆਂ ਦੇ ਅੰਦਰ ਹੈ, ਉਹ ਵੀ ਮੰਨਦਾ ਵੀ ਸਾਰਿਆਂ ਦੇ ਅੰਦਰ ਹੈ ਰਾਮ, ਇਹ ਵੀ ਉਹਦਾ ਬਿਆਨ ਹੈ। ਹੁਣ ਸਭ ਦੇ ਅੰਦਰ ਵਾਲਾ ਰਾਮ ਜਦ ਵਿਵੇਕ ਆ ਕੇ ਦਿਖਾਉਂਦਾ ਵੀ ਆਹ ਬੈਠਾ ਹੈ, ਇਹਨੂੰ ਕਾਹਦੇ ਛੱਡਿਆ ਬਾਹਰ, ਮੂਰਤੀ ਕਾਹਦੇ ਬਣਾਈ ਹੈ, ਮੂਰਤੀ ਦਾ ਵਿਚਲਾ ਦਿਖਾ, ਮੂਰਤੀ ਨਾ ਦਿਖਾ, ਮੂਰਤੀ ਦੇ ਅੰਦਰ ਸਰੀਰ ਮੂਰਤੀ ਹੈ ਨਾ, ਇਹਦੇ ਵਿੱਚ ਰਾਮ ਹੈ, ਉਹ ਦਿਖਾ, ਮੂਰਤੀ ਕਾਹਦੇ ਦਿਖਾਉਂਦੇ, ਮੂਰਤੀ ਅੱਖਾਂ ਨੂੰ ਦੀਦੀ ਹੈ, ਸਾਰੀਆਂ ਮੂਰਤੀਆਂ ਹੀ ਨੇ। ਗੁਰੂ ਅਮਰਦਾਸ ਕੀ ਕਹਿੰਦੇ, ਕਹਿੰਦੇ ਹਰ ਦੇਖਣਾ ਹਰ ਦਾ ਦਰਸ਼ਨ ਕਰਨਾ, ਅੱਖਾਂ ਨਾਲ ਦੇਖਣਾ ਹਰ, ਇਕੱਲੀ ਮੂਰਤੀ ਨਹੀਂ ਹੈ ਫਿਰ ਹਰ ਦੀ, ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ, ਇਹ ਸਾਰਾ ਸੰਸਾਰ ਜਿੰਨਾ ਵਿਸ਼ਵ ਹੈ ਇਹ ਸਾਰੇ ਹਰ ਕਾ ਰੂਪ ਹੈ, ਹਰ ਨਹੀਂ ਹੈ ਪਰ ਇਹ ਹਰ ਕਾ ਰੂਪ ਹੈ, ਚਾਹੇ ਕੁੱਤਾ ਹੈ, ਚਾਹੇ ਬਿੱਲੀ ਹੈ, ਚਾਹੇ ਸ਼ੇਰ ਹੈ, ਚਾਹੇ ਸੱਪ ਹੈ, ਚਾਹੇ ਘੋੜਾ ਹੈ, ਚਾਹੇ ਆਦਮੀ ਹੈ, ਹਰ ਕਾ ਰੂਪ ਦਾ, ਚਾਹੇ ਪੇੜ ਪੌਦੇ ਨੇ, ਉਹ 84 ਲੱਖ ਜੂਰ ਹੈ, ਸਭ ਦੇ ਵਿੱਚ ਹਰ ਹੈ, ਸਾਰੇ ਉਹਦਾ ਰੂਪ ਹੈ, ਫਿਰ ਵਿੱਚ ਕੁਦਰਤ ਹਰ ਪ੍ਰਭ ਜੀ, ਉਹ ਫਿਰ ਇਹ ਜੋ ਦੇਖ ਲੈ ਹਰ ਕਾ ਰੂਪ, ਇਹ ਸਾਰਾ ਹਰ ਕਾ ਰੂਪ ਹੈ ਜੋ ਦੀਂਦਾ,
ਜੇ ਅੱਖ ਨਾਲ ਦੇਖਣਾ,
ਜੇ ਅੱਖ ਨਾਲ ਦੇਖਣਾ, ਇਕੱਲੀ ਮੂਰਤੀ ਤਾਂ ਬਣਾਈਏ ਗਲਤ ਬਣਾਈਏ, ਫਿਰ ਸਭ ਦੇ ਵਿੱਚ ਜੇ ਹਰ ਹੈ ਫਿਰ ਸਾਰਿਆਂ ਦੇ ਵਿੱਚ ਹਰ ਮੰਨ, ਫਿਰ ਕਿਉਂ ਨਹੀਂ ਮੰਨਦਾ। ਹੁਣ ਬਿਆਨ ਆਪਣਾ ਦੇ ਬੈਠੇ ਆ ਪੰਡਿਤ, ਬਿਆਨ ਤੋਂ ਮੁੱਕਰ ਵੀ ਨਹੀਂ ਸਕਦਾ, ਬਿਆਨ ਤਾਂ ਕੋਈ ਮੁੱਕਰੂਗਾ, ਉਹ ਬਿਆਨ 'ਤੇ ਹੀ ਫੜਿਆ, ਉਹਦੇ ਬਿਆਨ 'ਤੇ ਹੀ, ਜਦ ਵਕੀਲ ਫੜਦਾ ਗਵਾਹ ਦੇ ਬਿਆਨ ਤੋਂ ਫੜਦਾ ਵੀ ਆਹ ਗੱਲ ਕਹਿ ਰਿਹਾ, ਇਹ ਆਪ ਮੰਨਦਾ ਜਦ ਇਹ ਗੱਲ ਫਿਲਹਾਲ, ਫਿਰ ਇਹ ਮੁੱਕਰਦਾ ਮੁੱਕਰ ਕਿਵੇਂ ਸਕਦਾ, ਉਹ ਡਬਲ ਬਿਆਨ ਕਿਵੇਂ ਦੇ ਸਕਦਾ, ਆਹ ਵੀ ਗੱਲ ਕਹਿੰਦਾ ਇਹੀ, ਆਹ ਵੀ ਗੱਲ ਇਹੀ ਕਹਿੰਦਾ, ਦੋ ਗੱਲਾਂ ਇੱਕ ਕਹੇ, ਜਾਂ ਤਾਂ ਕਹੇ ਸਭ ਦੇ ਅੰਦਰ ਹੈ ਨਹੀਂ, ਜਾਂ ਤਾਂ ਕਹੇ ਅੰਦਰ ਹੈ ਨਹੀਂ, ਇਹ ਮੰਨੇ ਜੇ ਸਭ ਦੇ ਅੰਦਰ ਹੈ ਨਹੀਂ ਵੀ ਅੱਖ ਨੂੰ ਦੀਦਾ ਨਹੀਂ, ਨਾ ਵੀ ਅੱਖ ਨੂੰ ਦੀਦਾ ਉਹ ਦੇਖ ਸਕਦਾ, ਮੂਰਤੀ ਤਾਂ ਅੱਖ ਨੂੰ ਦੀਦੀ ਹੈ, ਫਿਰ ਤੂੰ ਕਹਿ ਵੀ ਅੱਖ ਨੂੰ ਦੀਦਾ ਉਹ, ਤੂੰ ਕਹਿੰਦਾ ਅੱਖ ਨੂੰ ਦੀਦਾ ਨਹੀਂ, ਤੂੰ ਕਹਿੰਦਾ ਜੰਮਦਾ ਮਰਦਾ ਨਹੀਂ, ਬਣਾਇਆ ਜਾ ਨਹੀਂ ਸਕਦਾ, ਮੂਰਤੀ ਬਣਾਈ ਵੀ ਹੋਈ ਹੈ, ਮੂਰਤੀ ਨਸ਼ ਵੀ ਕੀਤੀ ਜਾ ਸਕਦੀ ਹੈ, ਅਤੇ ਝੂਠਾ ਕੌਣ ਹੋਊ, ਝੂਠਾ ਪੰਡਿਤ ਹੋਊਗਾ, ਡਬਲ ਬਿਆਨ ਵਾਲਾ ਝੂਠਾ ਹੋਊ,
ਉਹਦੇ ਜਹਰ ਹੈ ਵੀ ਹੈ ਨਹੀਂ,
ਉਹ ਜਹਰ ਹੈ ਜੀ, ਕਣ ਕਣ 'ਚ ਭਗਵਾਨ ਕਹਿਣ ਲੱਗ ਗਿਆ, ਕੋਈ ਮੂਰਤੀ 'ਚ ਬਣਾ ਬੈਠਿਆ, ਗੁਰਬਾਣੀ ਕਹਿੰਦੀ ਹੈ ਪਾਹਨ ਮੈਂ ਪਰਮੇਸ਼ਰ ਨਹੀਂ, ਕਹੇ ਕੋ ਪਾਹਨ ਪੂਜਦਾ ਪਸ਼ੂ, ਪਾਹਨ ਮੈਂ ਪਰਮੇਸ਼ਰ ਨਹੀਂ, ਹੁਣ ਉਹਨੇ ਪੱਥਰ 'ਚ ਮੰਨ ਲਿਆ, ਉਹਨੇ ਮੰਨਿਆ ਨਹੀਂ। ਜਦ ਆਹ ਆਉਣਾ, ਜਿੰਨੇ ਲੋਕ ਇੰਟੈਲੀਜੈਂਟ ਨੇ, ਸਮਝਦਾਰ ਨੇ, ਜਿਹੜੇ ਮੰਨੀ ਬੈਠੇ ਨੇ ਵੀ ਕਿਤੇ ਗੜਬੜ ਜ਼ਰੂਰ ਹੈ ਧਰਮ 'ਚ, ਇਹ ਨਹੀਂ ਪਤਾ ਕਿੱਥੇ। ਉਹਨਾਂ ਨੂੰ ਟਾਈਮ ਨਹੀਂ ਮਿਲਿਆ ਖੋਜਣ ਦਾ, ਟਾਈਮ ਨਹੀਂ ਮਿਲਿਆ, ਕੰਮ ਕਾਰ 'ਚ ਲੱਗੇ ਨੇ। ਜਦ ਉਹ ਦੇਖਦੇ ਨੇ ਵੀ ਹਾਂ ਆਹ ਤਾਂ ਮੱਖਣ 'ਚੋਂ ਵਾਲ ਵਾਂਗੂ ਬਾਹਰ ਕੱਢ ਕੇ ਰੱਖਦਾ, ਉਹ ਸਾਰੇ ਸਹਿਮਤ ਹੋ ਜਾਂਦੇ ਨੇ। ਕੋਰਟਾਂ ਸਾਰੀਆਂ ਸਹਿਮਤ, ਵਕੀਲ ਸਾਰੇ ਸਹਿਮਤ, ਅਫਸਰ ਸਾਰੇ ਸਹਿਮਤ, ਇਹਨਾਂ ਨਾਲ ਕੌਣ ਹੈ ਜੋ ਆ ਗੰਦ ਬੰਦ ਮੂਰਖੰਦ ਘੋਲ ਰਹਿ ਜਾਣਗੇ ਲੋਕ, ਇਹਨਾਂ ਨਾਲ ਰਹੂ ਕੌਣ? ਮੂਰਖੰਦ ਘੋਲ, ਮੂਰਖੰਦ ਘੋਲ ਜਾਂ ਸਿਆਣੇ ਬੋਲਣਗੇ, ਮੂਰਖੰਦ ਘੋਲ ਵੀ ਬਾਗੀ ਹੋ ਜਾਂਦਾ ਜਾਂ ਉਤਲੇ ਲੀਡਰ ਬੋਲਦੇ ਨੇ। ਕੋਰਟ ਇੱਕ ਫੈਸਲਾ ਦੇ ਦੇਵੇ, ਸੁਪਰੀਮ ਕੋਰਟ, ਸਾਰੀ ਸ਼ਾਂਤ ਹੋ ਜਾਂਦੇ, ਟਿਕ ਜਾਂਦੇ ਨੇ। ਕਿੰਨਾ ਰੌਲਾ ਪੈਂਦਾ ਕਰਪਸ਼ਨ ਦਾ ਕਿਸੇ ਚੀਜ਼ ਦਾ, ਜਾਂ ਕੋਰਟ ਬਰੀ ਕਰ ਦਿੰਦੀ ਹੈ, ਸਾਰੇ ਚੁੱਪ ਕਰ ਜਾਂਦੇ ਨੇ। ਜਾਂ ਕੋਰਟ 'ਚ ਫੈਸਲਾ ਆ ਗਿਆ, ਸਾਰੀ ਚੁੱਪ ਕਰ ਜਾਂਦੇ ਵੀ ਭਾਈ ਨਹੀਂ ਕੋਈ ਗੜਬੜ ਸੀ, ਐਵੇਂ ਕੁਛ, ਚਾਹੇ ਉਹ ਕੋਰਟ ਗਲਤ ਫੈਸਲਾ ਦੇ ਦੇਵੇ, ਚਾਹੇ ਜਿਹੜੇ ਉਹ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਹੈ ਉਹਨਾਂ ਨੇ ਗਲਤ ਕਰ ਲਿਆ, ਪਰ ਦੁਨੀਆ ਟਿਕ ਜਾਂਦੀ। ਇਵੇਂ ਜਦ ਸਿਆਣੇ ਆਦਮੀ ਬੋਲਦੇ ਨੇ, ਸੰਸਾਰ ਸਾਰਾ ਟਿਕ ਜਾਂਦਾ। ਧਾਰਮਿਕ ਆਦਮੀਆਂ ਨੂੰ ਤਾਂ ਸਾਰੇ ਹੁਣ ਜਾਣਦੇ ਨੇ ਲੋਕ ਕਿਹੋ ਜਿਹੇ ਨੇ, ਧਾਰਮਿਕ ਆਦਮੀਆਂ 'ਤੇ ਕਿਸੇ ਦਾ ਵਿਸ਼ਵਾਸ ਨਹੀਂ ਹੈ, ਅਖਬਾਰਾਂ 'ਚ ਇਹਨਾਂ ਦੇ ਖਿਲਾਫ਼ ਸਭ ਕੁਛ ਆ ਰਿਹਾ, ਚਾਹੇ ਉਹ ਈਸਾਈਆਂ ਦੇ ਨੇ, ਚਾਹੇ ਮੁਸਲਮਾਨਾਂ ਦੇ ਨੇ, ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈ ਸੰਸਾਰ 'ਚ, ਸੰਸਾਰ ਦੇ ਲੋਕਾਂ 'ਤੇ ਕੋਈ ਵਿਸ਼ਵਾਸ ਨਹੀਂ ਧਰਮ ਦਾ। ਕਮਿਊਨਿਸਟ ਤਾਂ ਉਹੀ ਨਹੀਂ ਮੰਨਦੇ, ਇਹਨਾਂ ਨੂੰ ਪਹਿਲਾਂ ਤਾਂ ਨਹੀਂ ਮੰਨਦੇ, ਹੁਣ ਤਕਰੀਬਨ ਸਾਰੀ ਦੁਨੀਆ ਨਹੀਂ ਮੰਨਦੀ। ਜਿਹੜੇ ਮੰਨਦੇ ਨੇ ਉਹ ਵੀ ਉੱਪਰੋਂ ਉੱਪਰੋਂ ਹੀ ਮੰਨਦੇ ਨੇ, ਅੰਦਰੋਂ ਕੋਈ ਨਹੀਂ ਮੰਨਦਾ। ਅੰਦਰੋਂ ਮੰਨਦਾ ਹੁੰਦਾ ਧਾਰਮਿਕ ਬੰਦਾ ਬਣਦਾ, ਫਿਰ ਜੇ ਅੰਦਰੋਂ ਮੰਨੇ ਬਈ ਫਿਰ ਸੰਸਾਰ ਛੱਡ ਕੇ ਧਰਮ ਦਾ ਕੰਮ ਕਰੇ, ਅੰਦਰੋਂ ਕੋਈ ਵੀ ਨਹੀਂ ਮੰਨਦਾ, ਉੱਤੋਂ ਉੱਤੋਂ ਮੰਨਦਾ। ਉਹ ਵੀ ਆਪਣੇ ਮਤਲਬ ਨੂੰ ਮੰਨਦੇ ਨੇ, ਐਂ ਕਹੋ, ਆਪਣੇ ਮਤਲਬ ਨੂੰ ਮੰਨਦੇ ਲੋਕ। ਹਾਂਜੀ,
ਸੋਰੋ ਅਸੋਰੋ ਚੱਕਰਤ ਚਹੁੰ ਦਿਸ ਭਏ,
ਚਾਰਾਂ ਪਾਸਿਆਂ ਤੇ ਦੇਵਤੇ ਹੋ ਰਾਕਸ਼ ਹੈਰਾਨ ਹੋ ਕੇ ਦੇਖਦੇ ਨੇ ਵੀ ਕੀ ਹੋਣ ਵਾਲਾ ਹੈ।
ਅਨਲ ਪਵਨ ਸਸੀ ਸੂਰ ਸਭ
ਅਨਲ, ਆ ਜਿਹੜੇ ਸਰੀਰ ਦੇ ਵਿੱਚ ਨੇ ਅਨਲ ਪਵਨ, ਹਵਾ ਸਾਹ ਆਉਂਦਾ,
ਸਸੀ ਸੂਰ ਸਭ
ਸਾਹ ਆਉਂਦਾ ਹਵਾ, ਤੇ ਸਸੀ ਔਰ ਸੂਰ, ਸਸੀ ਸੂਰ ਚਿੱਤਰ ਮਨ
ਸੂਰ ਸਭ,
ਜਿਹੜੇ ਸਰੀਰ ਦੇ ਵਿੱਚ ਨੇ ਦੇਹਧਾਰੀ ਨੇ, ਅਨਲ ਅੱਗ ਹੁੰਦੀ ਹੈ,
ਪਵਨ ਹਵਾ
ਪਵਨ ਨਾ ਪਾਣੀ ਹੁੰਦਾ ਤੇ ਹਵਾ ਹੁੰਦੀ ਹੈ, ਪੌਣ ਪਾਣੀ ਕੀ ਦੇਹ ਸਰੀਰ ਆ, ਪੌਣ ਪਾਣੀ ਕੀ ਦੇਹ ਸਰੀਰ ਆ, ਸਰੀਰ ਦੇ ਵਿੱਚ ਜਿਹੜੇ ਚੰਦ ਸੂਰਜ ਨੇ ਉਹਦੀ ਗੱਲ ਹੈ। ਉਹ ਜਾਣੀ ਜਿਹੜੇ ਦੇਹਧਾਰੀ ਜੀਵ ਨੇ, ਜਿਹੜੇ ਧਾਰੀ ਮਨੁੱਖ ਨੇ, ਮਨੁੱਖ ਕਹੋ, ਮਨੁੱਖ ਲੋਕ ਨੇ, ਜਿਵੇਂ
ਇਹੀ ਸੁਰ ਸੁਰ ਨੇ,
ਇਹੀ ਸੁਰ ਸੁਰ ਨੇ,
ਚਾਹੁੰਦੇ ਭਾਏ
ਚਾਰਾਂ
ਪਾਸੇ
ਚੱਕਰ ਹੋ ਜਾਂਦੇ ਨੇ ਵੀ ਧਰਮ ਦੇ ਖੇਤਰ ਵਿੱਚ ਬੜੀ ਇੱਕ ਨਿਰਣਾ ਹੋਣ ਲੱਗਿਆ, ਜਿਹੜੀ ਦੁਬਧਾ ਸੀ ਧਰਮ ਦੇ ਵਿੱਚ, ਦੁਬਧਾ ਦੂਰ ਹੋਣ ਲੱਗੀ, ਦੁਬਧਾ ਨਾ ਧਰਮ 'ਚ ਦੁਬਧਾ ਹੈ। ਇੱਕ ਪਾਸੇ ਕਹਿੰਦੇ ਨੇ ਅੱਖ ਨੂੰ ਦੀਦਾ ਨਹੀਂ, ਦੂਜੇ ਪਾਸੇ ਅੱਖ ਵਾਲੇ ਦੀ ਫੋਟੋ ਬਣਾਈ ਹੋਈ ਹੈ ਦੇਖਣ ਵਾਲੇ ਦੀ, ਇਹ ਦੁਬਧਾ ਵੀ ਦੁਬਧਾ ਦੂਰ ਹੋਣ ਲੱਗੀ ਹੈ, ਦੋਹਾਂ ਦੇ ਪੰਜੇ ਫਸ ਗਏ ਹੋ, ਇੱਕ ਦੁਬਧਾ ਦੂਰ ਕਰਨ ਵਾਲਾ, ਦੂਜੇ ਦੁਬਧਾ ਪਾਉਣ ਵਾਲੇ ਨੇ, ਦੋਹਾਂ ਦੇ ਭਿੜ ਗਏ ਪੰਜੇ, ਹੁਣ ਦੇਖਦੇ ਹਾਂ ਬਣਦਾ ਕੀ ਹੈ। ਦੁਬਧਾ ਦੂਰ ਹੁੰਦੀ ਹੈ, ਭੱਜਦਾ ਕੌਣ ਹੈ ਹੁਣ, ਇੱਕ ਪਾਸੇ ਤਾਂ ਇੱਕੋ ਹੀ ਹੈ, ਇੱਕ ਪਾਸੇ ਲੱਖਾਂ ਨੇ, ਭੱਜਦਾ ਕੌਣ ਹੈ ਦੋਹਾਂ 'ਚੋਂ?
ਕਿਹੇ ਵਿਦ ਪ੍ਰਕਾਸ਼ ਕਰ ਹੈ ਸੰਘਾਰ ਜਕੇ ਜੱਚ ਗੰਧਰਵ ਸਭ,
ਚੰਡੀ ਦੀ ਵਾਰ ਦੀ ਲੜਾਈ ਵਿੱਚ ਚੰਡੀ ਕੱਲੀ ਉਹ ਲੜਦੀ ਹੈ, ਇੱਕ ਪਾਸੇ ਦਿਖਾਈ ਹੋਈ ਰਾਕਸ਼ ਸਾਰੇ, ਬਾਕੀ ਰਾਕਸ਼ ਨੇ ਸਾਰੇ, ਇਹ ਦੇਵਤਾ ਕੋਈ ਵੀ ਨਹੀਂ ਇਹਨਾਂ 'ਚ, ਦੇਵਤੇ ਤਾਂ ਉਹ ਨੇ ਜਿਹੜੇ ਸੁਣ ਕੇ ਚੁੱਪ ਕਰ ਜਾਂਦੇ ਨੇ। ਦੇਵਤੇ ਕੌਣ ਨੇ ਹੁਣ ਇਹਨਾਂ 'ਚ, ਦੇਵਤੇ ਕੌਣ ਹੋਣਗੇ ਜਿਹੜੇ ਸੁਣ ਕੇ ਚੁੱਪ ਕਰ ਜਾਣਗੇ ਵੀ ਹਾਂ ਬਈ ਗੱਲ ਕੋਈ ਵਜ਼ਨਦਾਰ ਹੈ, ਧਿਆਨ ਨਾਲ ਸੁਣ, ਉਹ ਦੇਵਤੇ ਨੇ ਜਿਹੜੇ ਬੋਲਣਗੇ ਸਾਰੇ ਰਾਕਸ਼ ਦੇ ਖਿਲਾਫ਼। ਹੁਣ ਪਤਾ ਲੱਗੂ ਗਾਹਾਂ ਦੱਸਣਾ ਵੀ ਕੌਣ ਕੌਣ ਖਿਲਾਫ਼ ਬੋਲਦਾ ਹੁੰਦਾ, ਇਹ ਬਹੁਤ
ਹੁਣ
ਬੋਲਣਗੇ ਕੌਣ, ਉਹਨਾਂ ਦੀ ਜਾਣਕਾਰੀ ਦੇਣੀ ਹੈ ਜਿਹੜੇ ਬੋਲ ਰਹੇ ਨੇ, ਉਹਨਾਂ ਦਾ ਧਰਮ ਹੈ ਬੋਲਣਾ, ਕਿਹੜੇ ਕਿਹੜੇ ਬੋਲਣਗੇ, ਈਰਖਾ ਬੋਲੂਗੀ, ਈਰਖਾ ਹੀ ਕਰ ਦਿੱਤੇ ਸਾਰੇ ਸ੍ਰੀ ਚੰਦ ਕੇ, ਵੀ ਮੈਨੂੰ ਕਹਿੰਦੇ ਕਿਉਂ ਨਹੀਂ ਮਿਲੀ, ਇਹਨੂੰ ਕਿਉਂ ਮਿਲਦੀ, ਈਰਖਾ ਸੀ ਇਹ, ਜਿਹਨੇ ਗੁਰੂ ਘਰ 'ਚ ਵਿਰੋਧ ਨੇ ਈਰਖਾ ਨਾਲੇ ਹੋਏ ਨੇ, ਉਹ ਬੋਲੂ
ਸੰਘਾਰ ਜਕੇ ਜੱਚ ਗੰਧਰਵ ਸਭ
ਜੱਚ ਗੰਧਰਵ ਜਿਹੜੇ ਗਾਉਣ ਵਾਲੇ ਨੇ ਰਾਗੀ ਨੇ ਇਹ ਸਭ ਤਾੜ ਕੇ ਦੇਖਣ ਕੋਈ ਨਹੀਂ ਬੋਲ ਰਿਹਾ ਹੁਣ ਸਮਝਦਾਰ ਨੇ ਪੜ੍ਹੇ ਲਿਖੇ ਨੇ ਜਿਹੜੇ ਜਿਹੜੇ ਜੱਗ ਤੱਕ 'ਚ ਪਏ ਹੋਏ ਸੀ ਨਾ ਬਈ ਹੈ ਤਾਂ ਇਹ ਹੈਰੀ ਗੱਲ ਇਹ ਐਂ ਕਹੀ ਜਾਂਦੇ ਨੇ ਤਸੱਲੀ ਹੁੰਦੀ ਨਹੀਂ ਉਹ ਵਿਚਾਰੇ ਜੱਗ ਤੱਕ ਵਾਲੇ ਵੀ ਦੇਖਣ ਲੱਗ ਜਾਂਦੇ ਧਿਆਨ ਕੁਛ ਗੱਲ ਹੁਣ ਸ਼ਾਇਦ ਸਾਡੀ ਤਸੱਲੀ ਵਾਲੀ ਹੋਵੇ
ਸੇਤ ਛਤਰ ਸਿਰ ਧਰੇ ਸੇਤ ਬਾਜੀ ਰਥ ਰਾਜਤ
ਸੇਤ ਚਿੱਟਾ ਛਤਰ ਹੈ ਸਿਰ ਦੇ ਉੱਤੇ ਚਿੱਟਾ ਸੇਤ ਹੁੰਦਾ ਚਿੱਟਾ ਚਿੱਟਾ ਚਾਨਣ ਕਰ ਦਿੰਦਾ ਉਹ ਦੁਗਣਾ ਰੱਸੀ ਆ ਕਿ ਸੱਪ ਹੈ ਜਾਂ ਚਾਨਣ ਹੋ ਗਿਆ ਆਪੇ ਪਤਾ ਲੱਗ ਗਿਆ ਵੀ ਰੱਸੀ ਹੈ ਸੱਪ ਨਹੀਂ ਹੈ ਚਿੱਟਾ ਚਾਨਣ ਹੋ ਗਿਆ ਪਤਾ ਲੱਗ ਗਿਆ ਵੀ ਭਾਈ ਤੁਸੀਂ ਆਪਣੀ ਅੱਖ ਨੂੰ ਦੇਖ ਲਓ ਜਾ ਕੇ ਇੱਕ ਆਦਮੀ ਕਹੀ ਜਾਂਦਾ ਰੱਸੀ ਹੈ ਕਹੀ ਜਾਂਦਾ ਸੱਪ ਹੈ ਜਾਂ ਚਾਨਣ ਹੋ ਗਿਆ ਕਹਿੰਦਾ ਵੀ ਤੂੰ ਦੇਖ ਲੈ ਆਪ ਜਾ ਕੇ ਨੇੜੇ ਜਾ ਕੇ ਦੇਖਿਆ ਜਾਂ ਸਾਰਿਆਂ ਨੂੰ ਦੀਦੀ ਵੀ ਰੱਸੀ ਹੈ ਅਤੇ ਸੱਪ ਕਹਿਣ ਵਾਲਾ ਫਿਰ ਕੀ ਕਰੂ ਸੱਪ ਹੈ ਵਿਵੇਕ ਕਹਿੰਦਾ ਸੱਪ ਹੈ ਦੂਆ ਕਹਿੰਦਾ ਰੱਸੀ ਹੈ ਜੇ ਹੈ ਹੀ ਸੱਪ ਜੋ ਵਿਵੇਕ ਨੇ ਕਹਿਣਾ ਸੱਚ ਹੋਣ ਜੋ ਸੱਚ ਨੇ ਬੋਲਣਾ ਵਿਵੇਕ ਕੀ ਹੈ ਵਿਵੇਕ ਸੱਚ ਦਾ ਦੂਆ ਹੀ ਲਓ ਵਿਵੇਕ ਹੈ ਹਾਂਜੀ
ਸੇਤ ਬਾਜੀ ਰਥ ਰਾਜਤ
ਵਿਵੇਕ ਦਾ ਅਰਥ ਕੀ ਹੁੰਦਾ ਬਿਬ ਏਕ ਜੋ ਇੱਕੋ ਹੀ ਹੈ ਸੱਚ ਦੂਜਾ ਨਹੀਂ ਜਿਹਦੇ ਮੁਕਾਬਲੇ ਦਾ ਉਹ ਸੱਚ ਹੈ ਸੱਚ ਦੋ ਨਹੀਂ ਹੁੰਦੇ
ਸੇਤ ਸ਼ਬਦ ਸੇਤ ਸ਼ਸਤਰ ਤਲ ਸਜੇ ਨਿਰਕ ਸੁਰ ਨਰ ਭ੍ਰਮ ਭਾਜਤ
ਭ੍ਰਮ ਭਾਜਤ ਭਜਦਾ ਕੌਣ ਹੈ ਮੂਹਰੇ ਮੂਹਰੇ ਸ਼ਸਤਰ ਕਿਹੋ ਜਿਹੇ ਨੇ ਛਤਰ ਵੀ ਚਿੱਟਾ ਸੇਤ ਹੈ ਹਥਿਆਰ ਵੀ ਸਾਰੇ ਚਿੱਟੇ ਨੇ
ਸੇਤ ਸ਼ਸਤਰ ਤਲ ਸਜੇ
ਸੇਤ ਸ਼ਸਤਰ ਕੀ ਨੇ ਹਰ ਗੱਲ ਦੇ ਵਿੱਚ ਗਿਆਨ ਹੈ ਹਰ ਤਰਕ ਵਿੱਚ ਗਿਆਨ ਹੈ ਹਰ ਤੀਰ ਵਿੱਚ ਗਿਆਨ ਹੈ ਗਿਆਨ ਖੜਗਾ ਜੇ ਤਲਵਾਰ ਹੈ ਤਾਂ ਵੀ ਗਿਆਨ ਖੜਗਾ ਜੇ ਨੇਜਾ ਤਾਂ ਵੀ ਨਾਮ ਦਾ ਜੇ ਬਾਣੀ ਜੇ ਬਾਣ ਹੈ ਤਾਂ ਵੀ ਬਾਣੀ ਦਾ ਗੁਰਬਾਣੀ ਇਹ ਮਨ
ਮਾਰਿਆ
ਤਾਂ ਸਾਰੇ ਗਿਆਨ ਦੇ ਤੀਰ ਨੇ ਉਹਦੇ ਕੋਲ ਹੋਰ ਹੀ ਕੋਈ ਸੱਚ ਹੈ ਉਹਦੇ ਕੋਲ
ਸੁਰ ਨਰ ਭ੍ਰਮ ਭਾਜਤ
ਸੁਰ ਔਰ ਜਿਹੜੇ ਨਰ ਸੀ ਨਾਲ ਨਿਊਟਰਲ ਆਦਮੀ ਹੁੰਦਾ ਨਾਰਾਜਾ ਨਿਊਟਰਲ ਹੈ ਗੱਲ ਦੋਹਾਂ ਦੀ ਸੁਣ ਲੈਂਦਾ ਕਹਿੰਦਾ ਕਿਸੇ ਨੂੰ ਕੁਛ ਨਹੀਂ ਆਪਣਾ ਮੱਥਾ ਟੇਕ ਆਉਂਦਾ ਗੁਰਦੁਆਰੇ ਦੇਖ ਲਿਆ ਉਹਦਾ ਕਈ ਵਾਰ ਦੇਖ ਵੀ ਨਹੀਂ ਆਉਂਦਾ ਉਹ ਕਹਿੰਦਾ ਕੋਈ ਨਹੀਂ ਉਹ ਨਹੀਂ ਕੁਛ ਦਖਲ ਦਿੰਦਾ ਦੇਵਤੇ ਕਹਿੰਦੇ ਹੁੰਦੇ ਨੇ ਵੀ ਗੱਲ ਜਾਂਦੇ ਤਾਂ ਹੈਗੇ ਆ ਗੁਰਦੁਆਰੇ ਪਰ ਗੱਲ ਬਣਦੀ ਨਹੀਂ ਹੈ ਕੁਛ ਜਾਂ ਮੰਦਰ ਜਾਂਦੇ ਹਾਂ ਗੱਲ ਕੁਛ ਬਣਦੀ ਨਹੀਂ ਫਿਰ ਉਹ ਜਾਂਦੇ ਨਾ ਜਾਂਦੇ ਵੀ ਉਹ ਕਹਿੰਦੇ ਚੱਲ ਜਾਣ ਨਾ ਜਾਣ ਉੱਥੇ ਕੀ ਫਾਇਦਾ ਹੈ ਭਾਈ ਘਰੇ ਗੁਰਦੁਆ ਸਾਡੇ ਤਾਂ ਮੰਦਰ ਹੈ ਮਨੇ ਮੰਦਰ ਹੈ ਜੇ ਮਨ ਅੱਛਾ ਹੈ ਤਾਂ ਮੰਦਰ ਹੀ ਆ ਉਹ ਜਾਂਦੇ ਵੀ ਨਹੀਂ ਹੁੰਦੇ ਫਿਰ ਦੇਵਤੇ ਕਹਿੰਦੇ ਮੰਦਰ ਜਾਣਾ ਨਾ ਜਾਣਨਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈਗਾ ਜੇ ਮੰਦਰ ਜਾ ਕੇ ਵੀ ਕਿਸੇ ਨੇ ਚੋਰੀ ਬੁਰੇ ਖਿਆਲ ਰੱਖਣੇ ਨੇ ਤਾਂ ਉਹਦਾ ਨਾ ਜਾਣਾ ਹੀ ਚੰਗਾ ਉਹ ਨਿਊਟਰਲ ਜਿਹੇ ਹੋ ਜਾਂਦੇ ਨੇ ਥੋੜ੍ਹੇ ਜਿਹੇ ਨਰਾਂ ਨਾਲ ਦੇਵਤੇ ਗਾਂ ਹੁੰਦੇ ਇੱਕ ਪੈਰ ਗਾਂ ਰੱਖਿਆ ਹੁੰਦਾ ਧਰਮ ਵੱਲ ਉਹਨਾਂ ਦਾ ਧਰਮ ਵੱਲ ਝੁਕਾ ਹੁੰਦਾ ਉਹ ਜਿਹੜੇ ਨਰ ਹੁੰਦੇ ਨੇ ਵਿਚਾਰੇ ਉਹ ਆਪਣਾ ਇਮਾਨਦਾਰੀ ਨਾਲ ਕੰਮ ਕਰਦੇ ਹੁੰਦੇ ਨੇ ਉਹ ਕਿਸੇ ਪਾਸੇ ਵੀ ਨਹੀਂ ਹੁੰਦੇ ਨਾ ਬੁਰੇ ਹੁੰਦੇ ਨੇ ਨਾ ਉਹ ਦੇਵਤੇ ਹੀ ਹੁੰਦੇ ਉਹ ਕਹਿੰਦੇ ਭਾਈ ਸਾਡੇ ਤਾਂ ਬਸ ਦੀ ਗੱਲ ਨਹੀਂ ਨਿਆਣੇ ਪੜ੍ਹ ਲਈ ਇੰਨੇ ਥੋੜ੍ਹਾ ਉਹ ਨਰ ਨੇ ਵੀ ਸੰਸਾਰ ਹੈ ਹਾਂ ਬੁਰਾ ਨਾ ਕਰੋ ਕਿਸੇ ਦਾ ਇੰਨੀ ਕੁ ਜਾਣ ਦੇ ਹੁੰਦੇ ਨੇ ਉਹ ਵੀ ਕਿਸੇ ਦਾ ਬੁਰਾ ਸੋਚੋ ਨਾ ਬੁਰਾ ਕਰੋ ਨਾ ਉਹ ਨਰ ਉਹ ਵੀ ਚੰਗੇ ਆਦਮੀ ਨਰ ਚੰਗੇ ਆਦਮੀ ਨੂੰ ਕਹਿੰਦੇ ਨੇ ਸੱਚ ਨੂੰ ਮੰਨਣ ਵਾਲਾ ਨਰ ਜਿਹੜਾ ਸੱਚ ਨੂੰ ਮੰਨ ਲਵੇ ਨਰੇ ਹੁੰਦਾ ਨਰ ਤੇ ਬਿਨਾਂ ਸੱਚ ਨਹੀਂ ਮੰਨ ਸਕਦਾ ਨਰ ਆਦਮੀ ਸੱਚ ਨੂੰ ਮੰਨਦਾ
ਚੰਦ ਚੱਕਰਤ ਹਵੈ ਰਹਿਤ ਭਾਣ ਭਵਤਾ ਲਖ ਭੁੱਲਤ
ਚੰਦ ਨੇ ਜਿਹੜੇ ਤਾਂ ਗਿਆਨਵਾਨ ਦੇਵਤੇ ਨੇ ਚੰਦ ਠੰਡਾ ਹੁੰਦਾ ਨਾ ਸੁਭਾਅ ਚੰਦ ਦਾ ਰੋਸ਼ਨੀ ਵੀ ਹੁੰਦੀ ਹੈ ਚੰਦ
ਚੱਕਰਤ ਹੈ ਰਹਿਤ
ਉਹ ਤਾਂ ਵਿਚਾਰਾ ਚੱਕਰ ਦੇਖਣੇ ਲੱਗ ਗਿਆ ਖੜ ਕੇ ਜਿਵੇਂ ਚੰਦ ਰਾਹ ਜਾਂਦਾ ਰਾਹ ਭੁੱਲ ਗਿਆ ਚੱਕਰ 'ਚ ਪੈ ਜਾਂਦਾ, ਉੱਥੇ ਦੇਖਣ ਲੱਗ ਜਾਂਦਾ ਉਹ ਕੌਣ, ਉੱਥੇ ਟਿਕਾ ਲੈਂਦਾ ਨਿਗਾਹ ਵੀ ਕੱਲ੍ਹ ਤਾਂ ਕੁਛ ਹੈ, ਇੰਨੀ ਰੋਸ਼ਨੀ ਤਾਂ ਕਦੇ ਦੇਖੀ ਨਹੀਂ ਹੈ, ਇਹੋ ਜਿਹੀਆਂ ਗੱਲਾਂ ਤਾਂ ਕਦੇ ਸੁਣੀਆਂ ਹੀ ਨਹੀਂ ਹਨ। ਗੱਲ ਠੀਕ ਹੈ, ਸੁਣੀ ਕਦੇ ਹੈ ਨਹੀਂ, ਗੱਲ ਕਿਉਂ ਚੱਕਰ 'ਚ ਪੈ ਗਿਆ, ਗੱਲ ਕਿੱਥੇ ਲੁਕੀ ਹੋਈ ਸੀ, ਕਿਉਂ ਲੁਕੀ ਹੋਈ ਸੀ ਗੱਲ, ਇੰਨਾ ਕੁਛ ਬਣਿਆ ਹੈ, ਇੰਨੇ ਮੰਦਰ ਨੇ, ਇੰਨੇ ਅਰਬਾਂ ਖਰਬਾਂ ਰੁਪਈਏ ਨੇ, ਗੱਲ ਕੌਣ ਦੱਬੀ ਬੈਠਾ ਸੀ, ਲਕੋਈ ਕੌਣ ਬੈਠਾ ਸੀ, ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਲਕੋਈ ਹੋਈ ਸੀ, ਚੱਕਰ 'ਚ ਪਿਆ ਹੋਇਆ। ਐਡੇ ਐਡੇ ਮਹਾਂਪੁਰਸ਼ ਸੰਤ ਨੇ, ਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ, ਆ ਜਾਣ ਕੇ ਨਹੀਂ ਸੀ ਕਰਦੇ, ਇਹ ਚੱਕਰ ਹੈ, ਉਹ ਮਹਾਂਪੁਰਸ਼ ਨਹੀਂ ਸੀ। ਮਹਾਂਪੁਰਸ਼ ਤਾਂ ਹੋਣੇ ਚਾਹੀਦੇ ਨੇ, ਸਾਰੀ ਦੁਨੀਆ ਮਹਾਂਪੁਰਸ਼ ਕਹਿੰਦੀ ਹੈ, ਸਾਰੀ ਦੁਨੀਆ ਭਗਵਾਨ ਕਹਿੰਦੀ ਹੈ, ਉਹ ਫਿਰ ਉਹਨਾਂ ਨੇ ਇਹ ਗੱਲਾਂ ਕਿਉਂ ਨਹੀਂ ਕਹੀਆਂ, ਸਪਸ਼ਟ ਗੱਲ ਕਿਉਂ ਨਹੀਂ ਕਹੀ ਗੀਤਾ ਨੇ, ਗੀਤਾ ਨੂੰ ਸਾਰੀ ਦੁਨੀਆ ਮੰਨਦੀ ਹੈ, ਸਪਸ਼ਟ ਗੱਲ ਉੱਥੇ ਕਲੀਅਰ ਕੁਛ ਵੀ ਨਹੀਂ ਹੁੰਦਾ।
ਪਹਾਣ ਭਵਤਾ ਲਖ ਭੁੱਲਤ,
ਪਹਾਣ ਜਿਹੜਾ ਸੂਰਜ ਸੀ ਉਸ ਵੇਲੇ, ਜਿਹੜੇ ਬੜੇ ਗਿਆਨਵਾਨ ਹੁੰਦੇ ਨੇ, ਜਿਹੜੇ ਦੋ ਦੋ ਲੱਖ ਆਦਮੀ ਦਾ ਇਕੱਠ ਦੇ ਵਿੱਚ ਬੋਲਦੇ ਨੇ ਜਾ ਕੇ, ਉਹ ਆਪਣੇ ਆਪ ਨੂੰ ਸੂਰਜ ਸਮਝਦੇ ਨੇ, ਉਹ ਚੰਦਰਮੇ ਦਾ ਤਾਂ ਸਰਕਲ ਛੋਟਾ ਹੀ ਹੁੰਦਾ ਵਿਚਾਰੇ ਦਾ, ਸਰਕਲ ਤਾਂ ਉਹਦਾ ਵੀ ਹੁੰਦਾ ਪਰ ਉਹਦਾ ਛੋਟਾ ਹੁੰਦਾ, ਸੂਰਜ ਦਾ ਸਰਕਲ ਵੱਡਾ ਹੁੰਦਾ ਦੂਰ ਤੱਕ।
ਪਹਾਣ ਭਵਤਾ ਲਖ ਭੁੱਲਤ,
ਭਵਤਾ ਲਖ ਭੁੱਲਤ, ਉਹ ਵੀ ਵਿਚਾਰਾ ਭੁੱਲ ਗਿਆ ਰਾਹ ਚੱਲਦਾ ਚੱਲਦਾ, ਉਹਨੇ ਕਿਹਾ ਵੀ ਇਹ ਬੋਲਤੀ ਬੰਦ ਹੋ ਗਈ ਉਹਦੀ, ਉਹ ਜਦ ਬੋਲਦਾ ਨਾ ਰਸਤਾ ਦੱਸਦਾ ਲੋਕਾਂ ਨੂੰ ਗਿਆਨ ਕਰਦਾ, ਭੁੱਲਣ ਲੱਗ ਜਾਂਦਾ ਵੀ ਕੋਈ ਟੋਕ ਨਾ ਤਾਂ ਵੀ ਮਾਰ ਦਿੱਤੀ, ਆਹ ਗੱਲ ਉਹਦੀ ਗੱਲ ਤਾਂ ਹੈ, ਮੈਂ ਕਹਿੰਦਾ ਸੀ, ਮੈਂ ਆਹ ਬਿਆਨ ਦਿੰਦਾ ਸੀ, ਗੱਲ ਆਹ ਠੀਕ ਹੈ, ਉਹਨੂੰ ਭੁੱਲਣ ਲੱਗ ਗਿਆ। ਕੋਈ ਜੇ ਮੈਨੂੰ ਸਵਾਲ ਕਰ ਦੇਵੇ ਮੈਂ ਜਵਾਬ ਕੀ ਦਊਂਗਾ, ਮੇਰੇ ਕੋਲ ਤਾਂ ਜਵਾਬ ਹੈ ਨਹੀਂ, ਉਹ ਰਸਤਾ ਜਿਵੇਂ ਭੁੱਲ ਜਾਂਦਾ ਨਾ ਕੋਈ ਵੀ ਮੈਂ ਗਲਤ ਰਸਤੇ ਜਾ ਰਿਹਾ, ਮੰਨਣ ਲੱਗ ਗਿਆ ਵੀ ਇਹ ਰਸਤਾ ਠੀਕ ਨਹੀਂ, ਪਹਿਲਾਂ ਤਾਂ ਠੀਕ ਸੀ ਮੰਨੀ ਬੈਠਾ ਵੀ ਮੈਂ ਬਿਲਕੁਲ ਠੀਕ ਜਾ ਰਿਹਾ, ਇੰਨੇ ਦੁਨੀਆ ਮੈਨੂੰ ਮੰਨਦੀ, ਉਹ ਆਪ ਸ਼ੰਕਾ ਪੈ ਗਈ ਆਪਣੇ ਰਸਤੇ 'ਤੇ ਵੀ ਮੇਰਾ ਰਸਤਾ ਠੀਕ ਨਹੀਂ।
ਭਰਮਰ ਪ੍ਰਭਾ ਲੱਖ ਭ੍ਰਮਤ, ਅਸੁਰ ਸੁਰ ਨਰ ਡਗ ਡੁੱਲਤ,
ਐਸੀ ਰੋਸ਼ਨੀ ਹੈ ਪ੍ਰਭਾ ਦੇਖੀ ਸਮਝ ਆਈ,
ਭਰਮਰ ਪ੍ਰਭਾ ਲੱਖ ਭ੍ਰਮਤ,
ਸਾਰੇ ਭਰਮ 'ਚ ਪੈ ਗਏ, ਇਹ ਕੀ ਗੱਲ ਹੈ, ਗੱਲੇ ਸਾਰੀ ਨਵੀਂ ਹੈ, ਕੋਈ ਕੋਈ ਵੀ ਧਰਮ ਨਹੀਂ ਹੈਗਾ, ਸਾਰੇ ਹੀ ਧਰਮ ਇਹ ਤਾਂ ਖਰੇ ਨਹੀਂ ਉਤਰਦੇ, ਕੋਈ ਵੀ ਨਹੀਂ, ਇੱਕ ਦੂਏ ਦੀ ਨਿੰਦਿਆ ਕਰਦੇ ਨੇ ਸਾਰੇ, ਇੱਕ ਦੂਏ ਦੀ ਜ਼ਰੂਰ ਨਿੰਦਿਆ ਕਰਦੇ ਨੇ, ਪਰ ਇਹ ਕਿਸੇ ਦੀ ਨਿੰਦਿਆ ਵੀ ਨਹੀਂ ਕਰਦਾ, ਇਹਦਾ ਜਵਾਬ ਵੀ ਹੈ ਨਹੀਂ, ਨਿੰਦਿਆ ਕਿਸੇ ਦੀ ਨਹੀਂ ਕਰਦੇ, ਉਹ ਦੱਸੋ ਇੱਥੋਂ ਇਹ ਗਲਤ ਨੇ, ਇੱਥੋਂ ਇਹ ਗਲਤ ਨੇ, ਇੱਥੋਂ ਇਹ ਗਲਤ ਨੇ, ਜੇ ਤਾਂ ਕਿਸੇ ਦੀ ਸਾਈਡ ਨਹੀਂ ਲਈ ਹੋਈ, ਬਵੇਕ ਕਿਸੇ ਦੀ ਸਾਈਡ ਨਹੀਂ ਲੈਂਦਾ, ਸੂਰਜ ਤਾਂ ਰੋਸ਼ਨੀ ਕਰਦਾ, ਕਿਸੇ ਦੀ ਸਾਈਡ ਥੋੜ੍ਹੀ ਲੈਂਦਾ, ਜੇ ਕਿਸੇ ਨੇ ਝੌਂਪੜੀ ਬਣਾਈ ਹੋਈ ਹੈ ਝੌਂਪੜੀ ਦੇ ਵਿੱਚ ਥੋੜ੍ਹੀ ਰੋਸ਼ਨੀ ਆਉਣੀ ਹੈ, ਜੇ ਕਿਸੇ ਨੇ ਰੋਸ਼ਨੀ ਲੈਣੀ ਹੈ ਤਾਂ ਉਹ ਬਾਹਰ ਆ ਜਾਵੇ ਜਾਂ ਝੌਂਪੜੀ ਢਾ ਦੇਵੇ, ਜੇ ਕਿਸੇ ਨੇ ਚਾਹੁੰਦਾ ਮੇਰੀ ਝੌਂਪੜੀ ਰੋਸ਼ਨੀ ਜਾਵੇ, ਆਪਣੀ ਝੌਂਪੜੀ ਢਾ ਦੇਵੇ, ਕਿਉਂ ਬਣਾਈ ਉਹਨੇ ਝੌਂਪੜੀ, ਬਾਰਿਸ਼ ਪੈਂਦੀ ਹੈ ਕਬੀਰ ਝੌਂਪ ਕਹਿੰਦਾ ਝੌਂਪੜੀ 'ਚ ਬੈਠਾ ਹੈ ਆਦਮੀ, ਕਹਿੰਦਾ ਮੇਰੇ ਉੱਤੇ ਬਾਰਿਸ਼ ਪੈ ਜਾਵੇ, ਤੇਰੇ 'ਤੇ ਬਾਰਿਸ਼ ਕਿਉਂ ਪਵੇ, ਤੂੰ ਬਾਹਰ ਚਲਾ ਜਾ ਝੌਂਪੜੀ ਢਾ ਦੇ, ਮਨ ਤਾਂ ਪ੍ਰਕਾਸ਼ ਤਾਂ ਹੀ ਹੋਊ ਉਹਦੇ ਭੰਜ ਵਿੱਚ ਹੀ ਨਾ, ਜੇ ਤੂੰ ਸੂਰਜ ਨੂੰ ਆਪ ਦੇਖੇਗਾ ਤਾਂ ਧੁੱਪ ਪਊ ਤੇਰੇ 'ਤੇ, ਤਾਂ ਪਤਾ ਲੱਗੂ ਸੂਰਜ ਕਿਹੋ ਜਿਹਾ ਹੁੰਦਾ, ਜਾਂ ਤੂੰ ਝੌਂਪੜੀ ਤੋਂ ਬਾਹਰ ਆ ਤਾਂ ਭਿੱਜੇਗਾ, ਮਕਾਨ ਦੇ ਵਿੱਚ ਬੈਠੇ ਬਾਰਿਸ਼ ਪੈਂਦੀ ਹੈ ਬਾਹਰ, ਇਹ ਤਾਂ ਮਕਾਨ ਢਾ ਦੇ ਆ ਬਾਹਰ ਚਲਾ ਜਾ, ਮਕਾਨ ਢਾਤਾ ਧਰਮ ਛੱਡਤਾ ਮਤ ਛੱਡਤੀ, ਮੱਤੇ ਆ ਉਹ ਜਿਹੜੀ ਤੇਰੇ 'ਤੇ ਕਣੀ ਨਹੀਂ ਪੈਣ ਦਿੰਦੀ, ਦਾਇਰੇ 'ਚ ਬੰਦ ਕਰਤਾ ਤੈਨੂੰ ਉਹ, ਉਹਨਾਂ ਨੇ ਤੇਰੇ ਤਾਂ ਕਣੀ ਕਿਵੇਂ ਪੈ ਜੂਗੀ, ਤੇਰੀਆਂ ਮਾਨਤਾਵਾਂ ਹੀ ਇਹੋ ਜਿਹੇ ਨੇ, ਤੂੰ ਜੇ ਉਹਨੂੰ ਮੰਨਣਾ ਮਿਲ ਲੈ ਜੂਗੀ, ਬਾਹਰ ਚਲੇ ਜਾਓ ਤਾਂ ਨਿਕਲ ਗਏ, ਗੁਰੂ ਅਮਰਦਾਸ ਉਹ ਮਤ ਤੋਂ ਬਾਹਰ ਆ ਗਏ, ਗੁਰੂ ਅੰਗਦ ਦੇਵ ਉਹ ਮਤ ਛੱਡ ਕੇ ਬਾਹਰ ਆ ਗਏ, ਘਰ 'ਚੋਂ ਬਾਹਰ ਨਿਕਲ ਗਏ, ਬਾਹਰ ਨਿਕਲ ਗਏ ਬਸ, ਲੈ ਗਈ ਉਹ ਮੈਲ ਜਿਹੜੀ ਸੀਗੀ ਸਾਰੀ, ਸਾਰੀ ਅਗਿਆਨਤਾ ਦੀ ਮੈਲ ਲੈ ਗਈ, ਸਭ ਗਿਆਨ ਹੋ ਗਿਆ, ਹਾਂ। ਪ੍ਰਭਤਾ ਲਕ
ਭਰਮਰ ਪ੍ਰਭਾ ਲਕ ਭਰਮਤ ਅਸੁਰ ਸੁਰ ਨਰ ਡਗ ਡੁੱਲਤ
ਡਗ ਡੁੱਲਤ ਹੋ ਗਏ ਵੀ ਆਹ ਜਿਹੜਾ ਪਹਿਲਾ ਧਰਮ ਇਹਨੂੰ ਛੱਡ ਦਈਏ ਕਿੱਦਾਂ ਛੱਡੀਏ
ਡਗ ਡੁੱਲਤ
ਡਗ ਮੰਗਾ ਕੇ ਅੰਦਰੋਂ ਵੀ ਜਿਹੜਾ ਪਹਿਲਾ ਮੰਨੀ ਬੈਠੇ ਹਾਂ ਇਹਨੂੰ ਛੱਡ ਦਈਏ ਕਿੱਦਾਂ ਛੱਡੀਏ ਉਹ ਤਾਂ ਸਾਬਤ ਹੋ ਗਿਆ ਵੀ ਇਹਨਾਂ ਸੰਤਾਂ ਦੇ ਪੱਲੇ ਕੱਖ ਵੀ ਨਹੀਂ ਹੈ ਸਾਡਾ ਤਾਂ ਗੁਰੂ ਮੰਨਿਆ ਤਾਂ ਇਹਨੂੰ ਛੱਡ ਦਈਏ ਕਿੱਦਾਂ ਛੱਡੀਏ ਹੁਣ ਆ ਜਿਹੜੇ ਜਾਂਦੇ ਸੀ ਮੰਨਿਆ ਸੀ ਵੀ ਹਰ ਸਾਲ ਅਖੰਡ ਪਾਠ ਕਰਾਉਣਾ ਕਰਾਈਏ ਕਿ ਨਾ ਕਰਾਈਏ ਹਰ ਸਾਲ ਕਰਾਉਂਦੇ ਆ ਪਤਾ ਤਾਂ ਕੁਛ ਵੀ ਨਹੀਂ ਲੱਗਿਆ ਮਿਲਿਆ ਮੁਲਿਆ ਤਾਂ ਕੁਛ ਨਹੀਂ ਹੈ ਪ੍ਰਾਪਤੀ ਤਾਂ ਕੁਛ ਨਹੀਂ ਹੈ ਉੱਥੋਂ ਗੁਰਬਾਣੀ ਕੁਛ ਕਹਿੰਦੀ ਹੈ ਉਹੀ ਜਿਹਦਾ ਅਖੰਡ ਪਾਠ ਕਰਾਉਣਾ ਤਾਂ ਐਂ ਕਹਿੰਦੀ ਆ ਅਸੀਂ ਐਂ ਕਰਦੇ ਹਾਂ ਉਹ ਤਾਂ ਕਹਿੰਦੀ ਆ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ ਉਹਦੀ ਗੱਲ ਪਾਠ ਕਰਾਈ ਜਾਂਦੇ ਸੁਣਦੇ ਹੈ ਜੀ ਪੜ੍ਹਦੇ ਹੈ ਜੀ ਆਪ ਗੱਲ ਤਾਂ ਠੀਕ ਹੈ ਜੇ ਜਿਹੜੀ ਚੀਜ਼ ਦਾ ਅਸੀਂ ਅਖੰਡ ਪਾਠ ਕਰਾਉਣਾ ਉਹ ਤਾਂ ਐਂ ਕਹਿੰਦਾ ਅਸੀਂ ਐਂ ਕਰਦੇ ਹਾਂ ਜਿਹੜੇ ਕਰਦੇ ਨੇ ਉਹਨਾਂ ਦਾ ਵੀ ਬਿਜ਼ਨਸ ਹੈ ਉਹ ਵੀ ਦੱਸਦੇ ਉਹ ਤਾਂ ਕਿਉਂ ਦੱਸਣਗੇ ਉਹਨਾਂ ਦਾ ਵਪਾਰ ਹੈ ਸਮਝ 'ਚ ਆ ਗਈ ਗੱਲ ਵੀ ਉਹ ਹੋਏ ਤਾਂ ਦੁਕਾਨਦਾਰ ਨੇ ਇਹ ਕਿਉਂ ਦੱਸਣਗੇ ਗਲਤੀ ਤਾਂ ਸਾਡੀ ਹੈ ਅਸੀਂ ਨਾ ਸੁਣਿਆ ਨਾ ਪੜ੍ਹਿਆ ਨਾ ਸਮਝਿਆ ਅੱਖਾਂ ਮੀਚ ਕੇ ਕਰਾਈ ਜਾਂਦੇ ਹਾਂ ਪ੍ਰਾਪਤੀ ਕੀ ਹੋਣੀ ਸੀ ਸਾਨੂੰ ਡਗ ਡੁੱਲਤ ਹੋ ਗਏ ਸਾਰੇ ਡਾਮਾਡੋਲ ਹੋ ਗਏ ਕੀ ਕਰੀ ਜਾਂਦੇ ਅਸੀਂ ਧਰਮ ਦੇ ਨਾਮ 'ਤੇ ਅਸੀਂ ਤਾਂ ਹੋਰੇ ਕੁਛ ਕਰੀ ਜਾਂਦੇ ਧਰਮ ਕੁਛ ਹੋਰ ਕਹਿੰਦੇ ਨੇ ਕਦੀ ਕੁਛ ਹੋਰ ਜਾਂਦੇ ਹਾਂ ਨਾਮਦੇਵ ਨੂੰ ਕਹਿੰਦੇ ਉਹ ਨਾਮਦੇਵ ਨੇ ਦੁੱਧ ਪਿਲਾਤਾ ਮੂਰਤੀ ਨੇ ਦੁੱਧ ਪੀ ਲਿਆ ਨਾਮਦੇਵ ਕਹਿੰਦਾ ਵੀ ਮੈਂ ਮੰਨਦਾ ਹੀ ਨਹੀਂ ਪੱਥਰ ਨੂੰ ਨਾਮਦੇਵ ਤਾਂ ਪੱਥਰ ਨੂੰ ਮੰਨਦਾ ਨਹੀਂ ਹੈ ਇਹ ਕਹਿੰਦੇ ਨੇ ਦੁੱਧ ਪਿਲਾਇਆ ਨਾਮਦੇਵ ਨੇ ਅੰਦਰ ਕਿਵੇਂ ਬਣ ਦੇ ਦਿੱਤਾ ਜੇ ਨਾਮਦੇਵ ਸ਼ੁੱਧਰ ਆਦਮੀ ਉਦੋਂ ਦੇਵ ਵਿੱਚ ਵੜ ਜਾਂਦਾ ਸਜ਼ਾਏ ਮੌਤ ਸੀ ਉਹਦੇ ਵਾਸਤੇ ਕਾਨੂੰਨ ਹੈ ਉਸ ਵੇਲੇ ਦਾ ਮੰਦਰ 'ਚ ਨਹੀਂ ਵੜ ਸਕਦਾ ਮੂਰਤੀ 'ਚ ਛੂ ਨਹੀਂ ਸਕਦਾ ਉਹ ਤਾਂ ਸ਼ੁੱਧਰਤਾ ਜੇ ਸੁਣ ਲਵੇ ਰਾਮ ਨਾਮ ਸਿੱਕਾ ਢਾਲ ਕੇ ਪਾ ਦੋ ਕਰਨਾ ਚਾਹੇ ਕਹਿੰਦੇ ਸੀ ਉਹਨੂੰ ਕਿਵੇਂ ਬਣ ਦਿੱਤਾ ਉੱਥੇ ਸਜ਼ਾ ਤਾਂ ਸੁਣ ਦੇ ਜੇ ਸੁਣ ਲਿਆ ਕਿਸੇ ਨੇ ਗਾਇਨ ਦੀ ਗੱਲ ਉਹਦੇ ਕੰਨ 'ਚ ਸਿੱਕਾ ਪਾ ਦਿਓ ਉਹਨੂੰ ਸੁਣੇ ਨਾ ਲਵੇ ਇੰਨਾ ਲੋਕ ਡਰਦੇ ਸੀ ਇਹ ਕਹਿੰਦੇ ਮੰਦਰ ਦੁੱਧ ਪਿਲਾ ਤਾ ਝੂਠ ਬੋਲਿਆ ਕਿਉਂਕਿ ਭਗਤੀ 'ਚ ਸਾਬਤ ਹੋ ਗਿਆ ਨਹੀਂ ਨਹੀਂ ਸਾਡੇ ਮੰਦਰ 'ਚ ਹੀ ਉਹ ਵੀ ਦੁੱਧ ਪਿਲਾਇਆ ਉੱਥੋਂ ਹੀ ਮਿਲਿਆ ਸਭ ਕੁਛ ਉਹਨੂੰ ਉਹਦੇ ਨਾਲ ਝੂਠ ਜੋੜ ਕੇ ਰੱਖਦਾ ਲੋਕਾਂ ਨੇ ਕਿਹੜਾ ਪੜ੍ਹਿਆ ਨਾਮਦੇਵ ਨੇ ਦੁੱਧ ਪਿਲਾਇਆ ਸਾਰੀ ਦੁਨੀਆ ਮੰਦੀ ਹੈ ਪੱਥਰ ਨੂੰ ਧੰਨੇ ਨੇ ਰੋਟੀ ਖਿਲਾਈ ਹੈ ਸਾਰੇ ਮੰਦੇ ਨੇ ਪੱਥਰ ਨੂੰ ਧੰਨੇ ਨੂੰ ਪੜ੍ਹੀ ਹੈ ਕੁਛ ਹੋਰ ਕਹਿੰਦਾ ਕਿਉਂ ਨਹੀਂ ਕਿਹਾ ਇਹਨਾਂ ਨੇ ਕਿਉਂ ਨਹੀਂ ਦੱਸਿਆ ਹੁਣ ਉੱਥੇ ਹੀ ਸਾਖੀਆਂ ਕਿਉਂ ਸੁਣਾਉਂਦੇ ਰਹੇ ਸਾਨੂੰ ਗੁਰੂ ਬਣੇ ਬੈਠੇ ਨੇ ਸਾਰੇ ਸਤਿਗੁਰ ਕੋਈ ਕੁਛ ਬਣਿਆ ਬੈਠਾ ਕਹਾਣੀਆਂ ਕੀ ਸੁਣਾਉਂਦੇ ਰਹੇ ਨੇ ਆਪ ਗੁਰੂ ਬਣਨਾ ਸੀ ਆਪ ਠੱਗੀਆਂ ਮਾਰਨੀਆਂ ਸੀ ਧਰਮ ਦੇ ਨਾਂ 'ਤੇ ਬਿਜਨਸ ਚਲਾਉਣਾ ਸੀ ਆਪ ਉਹ ਕਿਉਂ ਦੱਸਦੇ
ਰਿਕਾਰਡਿੰਗ ਹੋ ਰਹੀ ਹੈ ਇਹ ਛਵੀ ਵਿਵੇਕ ਰਾਜਾ ਨਿਰਪਤ ਅਤਿ ਬਲਿਸ਼ਟ ਤਹਿ ਮੰਨੀ ਹੈ
ਇਹ ਛਵੀ ਵਿਵੇਕ ਰਾਜੇ ਦੀ ਹੈ ਸਾਰੀ ਦੁਨੀਆ ਡਗਮਗਾ ਜਾਂਦੀ ਹੈ ਜਿਹੜਾ ਕਹਿੰਦੇ ਨੇ ਨਾ ਜਤਰੂ ਇੱਕ ਲੱਤ ਭਾਰ ਹੋ ਕੇ ਖੜਾ ਸੀ ਸਾਰੀ ਡਗਮਗਾ ਗਈ ਐਂ ਡਗਮਗਾਉਂਦੀ ਹੈ ਆਹ ਡਗਮਗਾਉਣਾ ਇੱਕ ਲੱਤ ਭਾਰ ਹੈ ਦੋ ਲੱਤਾਂ ਨਹੀਂ ਹੈ ਇੱਕੋ ਹੀ ਭਾਰ ਖੜਾ ਹੈ ਕਿਉਂ ਅੰਤਰਾਤਮਾ ਦੀ ਆਵਾਜ਼ ਨੂੰ ਖੜਾ ਦੂਈ ਤਾਂ ਚੱਕ ਲਈ ਨਾ ਮਨ ਵਾਲੀ ਤਾਂ ਮਨ ਵਾਲੀ ਚੱਕ ਕੇ ਤਾਂ ਰੱਖ ਲਈ ਇੱਕ ਤੇ ਹੀ ਖੜਾ ਹੈ ਇੱਕ ਚਿੱਤ ਹੋ ਗਿਆ ਦੁਚਿੱਤੀ ਛੱਡਤੀ ਜਿੰਨਾ ਚਿਰ ਦੋ ਪੈਰ ਨੇ ਤੁਰੂਗਾ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਇੱਕ ਥਾਂ ਜਦ ਗੱਡੂਗਾ ਜਦ ਇੱਕੋ ਹੀ ਲੱਤ ਰਹਿ ਜੂਗੀ ਫਿਰ ਚੱਕ ਕੇ ਦਿਖਾਵੇ ਰਹਿ ਤਾਂ ਕੋਈ ਨਹੀਂ ਤੁਰ ਕੇ ਦਿਖਾਵੇ ਫਿਰ ਨਹੀਂ ਤੁਰ ਸਕਦਾ ਫਿਰ ਥਿਰ ਉਹਨੂੰ ਕਹਿੰਦੇ ਥਿਰ ਹੋ ਗਿਆ ਪੈਰ ਤਾਂ ਇੱਕ ਥਿਰ ਹੀ ਹੈ ਫਿਰ ਉਹਨੂੰ ਤਾਂ ਚੱਕ ਨਹੀਂ ਸਕਦਾ ਦੋ ਨੇ ਉਹ ਤੁਰ ਸਕਦਾ ਗਾਂਹ ਵੀ ਪਿਛਾਂ ਵੀ ਜਦ ਰਹਿ ਇੱਕ ਗਿਆ ਜਾਂ ਇੱਕ ਦਾ ਇੱਕ ਮਨ ਇੱਕ ਚਿੱਤ ਹੋ ਕੇ ਜਦ ਹੋ ਗਿਆ ਗਿਆਨ ਜਦ ਵਿਵੇਕ ਦੀ ਗੱਲ ਕਰੂਗਾ ਫਿਰ ਦੁਨੀਆਂ 'ਚ ਆਹ ਹਾਲ
ਡੁਲਤ
ਆਹ ਭਚਾਲ ਆਜੂਗਾ
ਡਗ
ਡੁਲਤ ਸਾਰੇ ਭਚਾਲ ਆ ਉਹ ਵਿਸ਼ਨੂੰ ਫਿਰ ਆਉਂਦਾ ਭੱਜਿਆ ਵਿਸ਼ਨੂੰ ਤਾਂ ਕਹਿੰਦਾ ਨਾ ਵੀ ਮੁਕਤੀ ਨਹੀਂ ਦੇਣੀ ਕਿਸੇ ਨੂੰ ਮੇਰ ਹਲੇ ਉੱਥੇ ਲਿਖਿਆ ਮੇਰ ਹਲੇ ਦਹਿਲਿਓ ਸੁਰਲੋਕ ਸੁਰਲੋਕ ਦੇ ਦਹਿਲ ਪੈ ਗਿਆ ਅੰਦਰ ਦਹਿਸ਼ਤ ਪੈ ਗਈ ਸੁਮੇਰ ਪਰਬਤ ਹਿੱਲ ਗਿਆ ਸ਼ਿਵਜੀ ਹਿੱਲ ਗਿਆ ਜਬਾ ਦਲ ਸੁੰਭ
ਨਸੁੰਭ ਕੇ ਦੌੜੇ
ਸੁੰਭ ਨਸੁੰਭ ਦੇ ਦਲ ਗਏ ਤੇ ਜਦੇ ਹਿੱਲ ਗਏ ਤੇ ਤਾਂ ਉਹ ਤਾਂ ਕਮਿਊਨਿਸਟਾਂ ਨੇ ਹਿਲਾ ਕੇ ਰੱਖਦੇ ਤੇ ਤਾਂ ਕਮਿਊਨਿਸਟਾਂ ਨੂੰ ਜਿਹਨੇ ਨੱਥ ਪਾਈ ਉਹ ਉਹ ਕਿਹਨੂੰ ਹਿਲਾਊ ਉਹ ਰਾਖੇ ਤਾਂ ਹਿਲਣਗੇ ਇਹ ਤਾਂ ਦੇਵਤੇ ਹੀ ਹਿਲਾਏ ਤੇ ਇਹਨਾਂ ਨੇ ਤਾਂ ਰਾਕਸ਼ ਦੇਵਤੇ ਸਾਰੇ ਡਗ ਡੁਲਤ ਦੇਵਤੇ ਵੀ ਰਾਕਸ਼ ਵੀ ਸਾਰੇ ਹੀ ਡਗ ਮੰਗਾ ਗਏ ਨਾ ਦੇਵਤਿਆਂ ਦਾ ਕੁਛ ਛੱਡਿਆ ਨਾ ਰਾਕਸ਼ਾਂ ਦਾ ਕੁਛ ਛੱਡਿਆ ਉਹ ਵੀ ਲੋਭੀ ਨੇ ਦੋਵੇਂ ਲੋਭੀ ਨੇ ਸੱਚ ਤੇ ਦੋਵੇਂ ਦੂਰ ਨੇ ਸੱਚ ਤੇ ਕੋਈ ਵੀ ਨੇੜੇ ਨਹੀਂ
ਇਹ ਛਬੀ ਵਿਵੇਕ ਰਾਜਾ ਨਿਰਪਤ ਅਤਿ ਬਲਿਸ਼ਟ ਤਹਿਮਾਨੀ ਹੈ
ਅਤਿਅੰਤ ਸ਼ਕਤੀਸ਼ਾਲੀ ਹੈ ਉਹ ਕੋਈ ਸ਼ਕਤੀ ਉਹਦੇ ਬਰਾਬਰ ਨਹੀਂ ਹੈ ਐਸੀ ਛਬੀ ਵਿਵੇਕ ਰਾਜੇ ਦੀ ਹੈ ਇਹਦੇ ਬਰਾਬਰ ਦੀ ਹੋਰ ਕੋਈ ਬੁੱਧੀ ਦੁਨੀਆਂ 'ਚ ਨਹੀਂ ਪੈਦਾ ਹੋਈ ਨਾ ਹੋ ਸਕਦੀ ਇਹ ਤੋਂ ਬੜੀ ਬੁੱਧੀ ਹੁੰਦੀ ਹੋਈ ਨਹੀਂ ਵਿਵੇਕ ਬੁੱਧੀ ਤੋਂ ਬੜੀ ਬੁੱਧੀ ਨਹੀਂ ਹੁੰਦੀ ਬਾਕੀ ਸੰਸਾਰ ਦੀਆਂ ਬੁੱਧੀਆਂ ਸਾਰੀਆਂ ਇੱਦਾਂ ਦੀਆਂ ਸੰਸਾਰੀ ਗਿਆਨ ਦੀਆਂ ਬੁੱਧੀਆਂ ਤਾਂ ਹੀ ਉਦੋਂ ਕਿਹਾ ਸੀ ਪਿੱਛੇ ਵੀ ਜਿੰਨੇ ਵੀ ਦੁਨੀਆਂ 'ਚ ਅੱਜ ਤੱਕ ਬੰਦੇ ਪੈਦਾ ਹੋਏ ਨੇ ਸਵਾਏ ਗੁਰਮੁਖਾਂ ਦੇ ਭਗਤਾਂ 'ਤੇ ਉਹਨਾਂ ਦੀ ਬੁੱਧੀ ਅਧੂਰੀ ਹੁੰਦੀ ਹੈ ਜਿੰਨੀਆਂ ਵੀ ਅਮੈਂਡਮੈਂਟਾਂ ਹੋ ਰਹੀਆਂ ਨੇ ਸਾਇੰਸ ਹੈ ਕਿਤੇ ਤੱਕ ਵੀ ਬੁੱਧਵਾਨ ਨੇ ਲੋਕ ਹੈ ਜਿਨ੍ਹਾਂ ਨੇ ਖੋਜ ਕੀਤੀ ਹੈ ਪਰ ਖੋਜ ਪੂਰੀ ਨਹੀਂ ਹੋਈ ਅਜੇ ਚੱਲਦੀ ਹੈ ਡਾਕਟਰੀ ਦੀ ਖੋਜ ਚੱਲਦੀ ਹੈ ਕਾਨੂੰਨ ਬਣਦੇ ਨੇ ਖੋਜ ਚੱਲਦੀ ਹੈ ਇਨਸਾਫ ਨਹੀਂ ਕਰ ਸਕਦੇ ਅਸੀਂ ਸੰਸਾਰ 'ਚ ਰੋਜ਼ ਅਮੈਂਡਮੈਂਟਾਂ ਕਾਨੂੰਨਾਂ 'ਚ ਹੋ ਰਹੀਆਂ ਨੇ ਹਰ ਖੇਤਰ ਦੇ ਵਿੱਚ ਉੱਚੇ ਤੋਂ ਉੱਚਾ ਜਿਹੜਾ ਗਿਆਨ ਹੈ ਉਹਦੇ 'ਚ ਕਮੀ ਹੈ ਅਮੈਂਡਮੈਂਟਾਂ ਹੋ ਰਹੀਆਂ ਡਿਵੈਲਪਮੈਂਟ ਹੋ ਰਹੀ ਹੈ ਕਥੇ ਹੀ ਡਿਵੈਲਪਮੈਂਟ ਹੋਊਗੀ ਐਂਡ ਕਦ ਆਊਗਾ ਜਾਂ ਦੇਖੀ ਜਾਓ ਜਾਂ ਐਂਡ ਆਊਗਾ ਐਂਡ ਤਾਂ ਆਇਆ ਨਹੀਂ ਕਲੋਨ ਬਣ ਰਹੇ ਨੇ ਡਾਕਟਰੀ ਦੀ ਖੋਜ ਹੋ ਰਹੀ ਹੈ ਸਭ ਕੁਛ ਹੋ ਰਿਹਾ ਬਿਮਾਰੀਆਂ ਦੀ ਖੋਜ ਹੋ ਰਹੀ ਹੈ ਦਵਾਈਆਂ ਬਣ ਰਹੀਆਂ ਨੇ ਚੱਲਦੀ ਹੈ ਖੋਜ ਕਮੀ ਦਾ ਵੀ ਪਤਾ ਲੱਗ ਜਾਂਦਾ ਚੱਲ ਰਹੀ ਹੈ ਖੋਜ ਨਵੀਂ ਤਾਂ ਨਵੀਂ ਆ ਰਹੀ ਹੈ ਇਹਦਾ ਮਤਲਬ ਪੂਰੀ ਬੁੱਧੀ ਨਹੀਂ ਹੈ ਆਹ ਖੋਜ ਐਂਡ ਹੈ ਆਤਮਾ ਦੀ ਖੋਜ ਦਾ ਐਂਡ ਹੈ ਬਸ ਇਹ ਇੱਥੋਂ ਕਹਾਣੀ ਹੈ ਅਤੇ ਖੋਜ ਐਂਡ 'ਤੇ
ਇਹ ਚੈਪਟਰ ਵਾਲੀ
ਹਾਂ ਚੈਪਟਰ ਜਿਹੜੀ ਆਤਮ ਗਿਆਨ ਦੀ ਖੋਜ ਹੈ ਇਹ ਪੂਰੀ ਖੋਜ ਹੈ ਇਹਦੇ 'ਚ ਹੋਰ ਕਿਸੇ ਨੇ ਗਾਹਾਂ ਨਹੀਂ ਕੋਈ ਗੱਲ ਦੱਸੀ ਇੱਥੇ ਤੱਕ ਦੱਸੀ ਹੈ ਜਿਹਨੇ ਦੱਸੀ ਜਦ ਵੀ ਦੱਸੂ ਇੱਥੇ ਤੱਕ ਦੱਸ ਬਸ ਇੱਦੋਂ ਗਾਹਾਂ ਇੱਥੇ ਆ ਕੇ ਇੱਕ ਹੈ ਚੋਟੀ 'ਤੇ ਟੋਪ 'ਤੇ ਪਹੁੰਚ ਇਹ 'ਚ ਅਮੈਂਡਮੈਂਟ ਤਾਂ ਹੀ ਨਹੀਂ ਹੋ ਸਕਦੀ ਕਦੇ ਵੇਦ ਵਿੱਚ ਕਿਸੇ ਨੇ ਅਮੈਂਡਮੈਂਟ ਨਹੀਂ ਕੀਤੀ ਕਦੇ ਵੀ ਨਹੀਂ ਅਮੈਂਡਮੈਂਟ ਇਹ ਵੇਦ ਦੇ ਦੂਏ ਜਿਹੜੇ ਗਿਆਨ ਨੇ ਉਹ 'ਚ ਅਮੈਂਡਮੈਂਟ ਹੋ ਰਹੀ ਹੈ ਬਾਕੀ ਜਿਹੜੇ ਗਿਆਨ ਨੇ ਵੇਦ ਦੇ ਵਿੱਚ ਜਿਹੜਾ ਆਤਮ ਗਿਆਨ ਉਹ 'ਚ ਅਮੈਂਡਮੈਂਟ ਨਹੀਂ ਹੋ ਰਹੀ ਸਿਰਫ ਆਤਮ ਗਿਆਨ 'ਚ ਅਮੈਂਡਮੈਂਟ ਨਹੀਂ ਹੋ ਰਹੀ ਬਾਕੀ ਸਾਰੀ ਅਮੈਂਡਮੈਂਟ ਹੋ ਰਹੀ ਹੈ ਵੇਦ ਦੇ ਵਿੱਚ ਹਰ ਪ੍ਰਕਾਰ ਦਾ ਗਿਆਨ ਹੈ ਵੇਦ ਵਿੱਚ ਬਾਕੀ ਸਾਰੇ ਗਿਆਨਾਂ 'ਚ ਅਮੈਂਡਮੈਂਟਾਂ ਹੋ ਰਹੀਆਂ ਨੇ ਜੋ ਤਦ ਦਾ ਗਿਆਨ ਅਮੈਂਡਮੈਂਟ ਹੋ ਰਹੀ ਹੈ ਜਿਹੜੇ ਉਹ ਗ੍ਰਹਿ ਮੰਦਰ ਤੇ ਉਦੋਂ ਹੋਰ ਖੋਜ ਲੈ ਗਏ ਨੇ ਕੁਛ ਵੀ ਨਹੀਂ ਹੈ ਉਹ ਸਭ ਝੂਠ ਨੇ
ਮੁਨੀ ਗਣ ਮਹੀਪ ਬਦੰਤ ਸਕਲ ਤੀਨ ਲੋਕ ਮਹਿ ਜਾਨੀ ਹੈ
ਤਿੰਨਾਂ ਲੋਕਾਂ ਦੇ ਵਿੱਚ ਕੌਣ ਹੈ ਉਹ ਤਿੰਨਾਂ ਲੋਕਾਂ 'ਚ ਮੁਨੀ
ਗਣ ਮਹੀਪ ਬਦੰਤ ਸਕਲ
ਮੁਨੀ ਗਣ ਮਹੀਪ ਰਾਜੇ
ਬਦੰਤ ਸਕਲ
ਸਾਰੇ ਕਹਿੰਦੇ ਨੇ ਮੰਨਦੇ ਨੇ ਬਦੰਤ ਤਾਂ ਬੋਲਦੇ ਨੇ ਕਹਿੰਦੇ ਨੇ
ਸਕਲ ਤੀਨ ਲੋਕ ਮਹਿ ਜਾਨੀ ਹੈ
ਮੁਨੀ ਜਨਾਂ ਨੇ ਰਾਜਿਆਂ ਨੇ ਤਿੰਨਾਂ ਲੋਕਾਂ 'ਚ ਇਹਨੂੰ ਸਰਬ ਬਲਿਸ਼ਟ ਮੰਨਿਆ ਸਭ ਸ਼ਕਤੀਮਾਨ
ਅਤੀ ਬਲਿਸ਼ਟ ਤਹਿਮਾਨੀ
ਅਤੀ ਬਲਿਸ਼ਟ ਮੰਨਦੇ ਨੇ ਸਾਰੇ ਹੁਣ ਤੱਕ ਮੰਨਦੇ ਨੇ ਭਗਤਾਂ ਨੂੰ ਹੁਣ ਤੱਕ ਮੰਨਦੇ ਨੇ ਲੋਕ ਕਿ ਭਗਤਾਂ ਵਰਗਾ ਕੋਈ ਸ਼ਕਤੀਸ਼ਾਲੀ ਆਦਮੀ ਨਹੀਂ, ਬੁੱਧਵਾਨ ਆਦਮੀ ਨਹੀਂ ਪੈਦਾ ਹੋਇਆ। ਹੁਣ ਵੀ ਮੰਨਦੇ ਨੇ, ਅੱਜ ਵੀ ਮੰਨਦੇ ਨੇ, ਚਾਹੇ ਭਗਤਾਂ ਦੀ ਗੱਲ ਦੀ ਸਮਝ ਨਹੀਂ ਹੈ, ਪਰ ਭਗਤਾਂ ਨੂੰ ਸਭ ਤੋਂ ਜ਼ਿਆਦਾ ਇੱਜ਼ਤ ਅੱਜ ਵੀ ਦਿੰਦੇ ਨੇ, ਗੁਰੂਆਂ ਨੂੰ ਅੱਜ ਵੀ ਸਭ ਤੋਂ ਜ਼ਿਆਦਾ ਇੱਜ਼ਤ ਦਿੰਦੇ ਨੇ ਲੋਕ, ਜਿੰਨੇ ਵੀ ਹੋਰ ਲੋਕ ਬਾਕੀ ਰਾਜੇ ਮਹਾਰਾਜੇ ਹੋਰ ਪੈਦਾ ਹੋਏ ਨੇ, ਸਭ ਨੂੰ ਜ਼ਿਆਦਾ ਇੱਜ਼ਤ ਦਿੰਦੇ ਨੇ। ਬਾਣੀ ਨੂੰ ਵੀ ਜ਼ਿਆਦਾ ਇੱਜ਼ਤ ਦਿੰਦੇ ਨੇ ਲੋਕ, ਉਹਨਾਂ ਦੀ ਕਹੀ ਹੋਈ ਗੱਲ ਨੂੰ, ਚਾਹੇ ਪੂਰੀ ਸਮਝ ਨਹੀਂ ਹੈ ਉਹਦੀ, ਅੱਖਾਂ ਵਿੱਚ ਕਈ ਚਾਹੇ ਦਿੰਦੇ ਨੇ, ਇੱਜ਼ਤ ਸਾਰੇ ਹੀ ਦਿੰਦੇ ਨੇ। ਇੱਕ ਗ੍ਰੰਥ ਹੈ ਜਿਹਨੂੰ ਇਸ ਤਰੀਕੇ ਨਾਲ ਜਾ ਕੇ ਲੋਕ ਮੱਥਾ ਟੇਕਦੇ ਨੇ, ਇੱਕੋ ਹੀ ਜਾਂ ਪਹਿਲਾਂ ਵੇਦਾਂ ਨੂੰ ਟੇਕਦੇ ਹੋਣੇ ਨੇ, ਵੇਦਾਂ ਨੂੰ ਟੇਕਦੇ ਹੋਣੇ ਨੇ ਪਹਿਲਾਂ, ਨਹੀਂ ਟੇਕਦੇ ਸੀ ਤਾਂ ਉਹਨਾਂ ਦੀ ਗਲਤੀ ਸੀ, ਜਦੋਂ ਹਟ ਕੇ ਟੇਕਣ ਤਾਂ ਉਦੋਂ ਜਾਣ ਕੋਈ ਗੜਬੜ ਹੋਈ ਹੈ, ਕਿਸੇ ਨੇ ਹਟਾਏ ਹੋਣੇ ਨੇ, ਉਦੋਂ ਤਾਂ ਵੇਦਾਂ ਦਾ ਕਦਰ ਘਟਾਈ ਹੈ, ਅਸਲ 'ਚ ਵੇਦਾਂ ਦੀ ਕਦਰ ਘਟਾਉਂਦੇ ਨੇ ਲੋਕ, ਜਿਹਨਾਂ ਦੀ ਦੁਕਾਨਦਾਰੀ ਹੈ ਨਾ ਉਹ ਵੇਦਾਂ ਦੀ ਕਦਰ ਉਹਨਾਂ ਨੇ ਘਟਾਈ, ਉਹਨਾਂ ਨੇ ਦੁਕਾਨਦਾਰੀਆਂ ਚਲਾਉਣੀਆਂ ਤੀਆਂ, ਮੂਰਤੀ ਪੂਜਾ ਚਲਾਉਣੀ ਸੀ, ਦੇਖੋ ਕਿੰਨੇ ਪੈਸੇ ਚੜ੍ਹਦੇ ਨੇ, ਕਿੰਨਾ ਸੋਨਾ ਚੜ੍ਹਦਾ ਫਰੀ ਦਾ, ਕੋਈ ਗੁਣ ਨਹੀਂ ਉਹਨਾਂ 'ਚ, ਕੋਈ ਲੈਣ ਦੀ ਕੋਈ ਦੇਣ ਦੀ, ਉਹਨਾਂ ਲੋਕਾਂ ਦਾ ਕੰਮ ਹੈ ਇਹ ਜਿਹੜਾ ਆਤਮ ਗਿਆਨ ਹੈ, ਬ੍ਰਹਮ ਗਿਆਨ ਹੈ, ਧਰਮ ਹੈ, ਧਰਮ ਨੂੰ ਭ੍ਰਸ਼ਟ ਕਰ ਦੇਣਾ, ਧਰਮ ਨੂੰ ਧਰਮ ਨਹੀਂ ਰਹਿਣ ਦੇਣਾ, ਉਹਨਾਂ ਲੋਕਾਂ ਦਾ ਬਿਜ਼ਨਸ ਹੈ, ਧੰਦਾ ਹੈ ਉਹਨਾਂ ਦਾ, ਤਾਂ ਉਹਨਾਂ ਦਾ ਧੰਦਾ ਨਹੀਂ ਚੱਲਦਾ, ਗਿਆਨ ਉਹਨਾਂ ਕੋਲ ਹੈ ਨਹੀਂ, ਜੇ ਗਿਆਨ ਹੋਵੇ ਫਿਰ ਉਹ ਧੰਦਾ ਕਰ ਲੈਣਾ, ਫਿਰ ਧੰਦਾ ਕਰ ਲੈਣਾ, ਫਿਰ ਧੰਦਾ ਕਿਉਂ ਕਰਨਾ, ਧੰਦਾ ਹੀ ਉਹ ਕਰਦਾ ਜਿਹਨੂੰ ਗਿਆਨ ਦੀ ਲੋੜ ਵੀ ਨਹੀਂ ਹੈ, ਜਿਹਨੂੰ ਦਵੇ ਤਾਂ ਨਹੀਂ ਲੈਂਦਾ, ਨਾਮ ਨਾ ਲੈ ਮੈਂ ਪੰਜਵੇਂ ਪਾਸੇ ਕਹਿੰਦਾ ਸੋ ਤਸਕਰ ਜੋ ਨਾਮ ਨਾ ਲੈ, ਨਾਮ ਜੇ ਦੇਣ ਜਾਈਏ ਜਿਹੜਾ ਚੋਰ ਹੈ ਉਹ ਨਾਮ ਨਹੀਂ ਲੈਂਦਾ, ਉਹ ਕਹਿੰਦਾ ਮੈਂ ਤਾਂ ਸੰਸਾਰੀ ਧੰਨ ਦੇ ਦੇ, ਨਾਮ ਤਾਂ ਨਹੀਂ ਲੈਂਦਾ, ਉਹਨਾਂ ਨੇ ਲਿਖਤਾ ਸੋ ਤਸਕਰ, ਉਹ ਤਸਕਰ ਮੰਨੋ ਉਹਨਾਂ ਨੂੰ ਜਿਹੜੇ ਨਾਮ ਨਹੀਂ ਲੈਂਦੇ, ਚੋਰ ਨੇ, ਜਾਲੀ ਚੀਜ਼ ਵੇਚਦੇ ਨੇ, ਜਾਲੀ ਚੀਜ਼ਾਂ ਦੂਏ ਮੁਲਕ ਦੀ ਚੀਜ਼ ਬਿਨਾਂ ਟੈਕਸ ਤੇ ਲਿਆ ਕੇ ਵੇਚਣ, ਤਸਕਰੇ ਹੁੰਦੇ ਨੇ, ਗੈਰ ਕਾਨੂੰਨੀ ਚੀਜ਼ਾਂ ਵੇਚਣੀ, ਮੈਂ ਕਹਿ ਲਓ ਗੈਰ ਕਾਨੂੰਨੀ ਢੰਗ ਨਾਲ ਵਪਾਰ ਕਰਨਾ, ਪਰਮੇਸ਼ਰ ਦੇ ਕਾਨੂੰਨ ਤੋਂ ਖਿਲਾਫ਼ ਵਪਾਰ ਕਰਨਾ, ਨਾਮ ਦਾ ਵਪਾਰ ਨੂੰ ਛੱਡ ਕੇ ਬਿਖ ਦਾ ਵਪਾਰ ਕਰਨਾ, ਬਿਖ ਵੇਚਣੀ ਨਾਮ ਦੇ ਥੋਂ, ਬਿਖ ਵੇਚਣੀ ਸੰਸਾਰ ਨੂੰ, ਪਾਪ ਹੈ, ਪਰ ਤਸਕਰ ਪਾਪ ਕਰਦੇ ਨੇ, ਸੋ ਤਸਕਰ, ਤਸਕਰ ਕਹਿਣਾ ਤਾਂ ਬਹੁਤ ਬੁਰੀ ਚੰਗੀ ਗੱਲ ਨਹੀਂ ਹੈ ਕਿਸੇ ਨੂੰ, ਉਹ ਗੁਰੂ ਬਣਿਆ ਹੋਵੇ ਉਹਨੂੰ ਤਸਕਰ ਕਹਿ ਦੇਵੇ ਕੋਈ, ਉਹ ਤਾਂ ਕਹੋ ਤਾਂ ਸਤਿਗੁਰਾਂ ਮੈਂ, ਉਹ ਗੁਰਬਾਣੀ ਕਹਿੰਦੇ ਤੂੰ ਤਸਕਰ ਹੈ, ਉਹਨੂੰ ਕਹਿ ਚੰਗਾ ਲੱਗੂਗਾ, ਉਹਨੂੰ ਨਹੀਂ ਚੰਗਾ ਲੱਗ ਸਕਦਾ। ਹਾਂਜੀ,
ਚਮਰ ਚਾਰ ਚਹੁ ਔਰ ਢੁਰਤ ਸੁੰਦਰ ਛਬੀ ਪਾਵਤ,
ਚਮਰ ਚਾਰ ਚਹੁ ਔਰ ਢੁਰਤ, ਚਾਰੇ ਪਾਸੇ ਉਹਦੇ ਲੋਕ ਚਮਰ ਕਰਦੇ ਨੇ, ਮਤਲਬ ਹੈ ਉਹਦੀ ਚੰਗੀ ਜੈ ਜੈਕਾਰ ਹੁੰਦੀ ਹੈ,
ਸੁੰਦਰ
ਚੰਗਾ ਚੰਗਾ ਮਤਲਬ ਮੰਨਦੇ ਨੇ,
ਸੁੰਦਰ
ਚਮਰ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਤੇ ਚੋਰ ਆਹਾ ਕਰਦੇ ਨੇ, ਨਹੀਂ ਨਹੀਂ, ਸਾਰਿਆਂ ਦੀ ਜਿਹੜੀ ਧਿਆਨ ਹੈ ਨਾ ਉਹਦੇ ਵੱਲ, ਚੰਗਾ ਨੇਕ ਨੇਕ ਦ੍ਰਿਸ਼ਟੀ ਨਾਲ ਦੇਖਦੇ ਨੇ ਲੋਕ, ਇੱਜ਼ਤ ਦੀ ਦ੍ਰਿਸ਼ਟੀ ਨਾਲ ਦੇਖਦੇ ਨੇ, ਕਹਿ ਲਓ ਭਗਤਾਂ ਨੂੰ ਕੋਈ ਵੀ ਆਦਮੀ ਇੱਜ਼ਤ ਦੀ ਦ੍ਰਿਸ਼ਟੀ ਨਾਲ ਦੇਖਦਾ, ਚਾਰੇ ਪਾਸਿਆਂ ਤੋਂ
ਸੁੰਦਰ ਛਬੀ ਪਾਵਤ,
ਚਾਰੇ ਪਾਸੇ ਤਾਂ ਕਿਹਾ ਹੋਇਆ ਹੈ, ਇਹ ਸਾਡੇ ਚਾਰ ਵਰਣ ਬਣਾਏ ਹੋਏ ਨੇ, ਇਹਨਾਂ
ਚਹੁਮੋਰ
ਪੰਡਿਤ ਹੋਣ, ਛਤਰੀ ਹੋਣ, ਸ਼ੂਦਰ ਹੋਣ, ਚਾਹੇ ਵੈਸ ਹੋਣ, ਇਹਨਾਂ ਨੇ ਬਣਾ ਤੇ ਨਾ ਦਫਾਉਣੇ ਨੇ ਚਾਰ, ਇਹ ਤਾਂ ਕਰਕੇ ਚਾਰੇ ਵੀ ਚਾਰ ਹੀ ਇਹ ਵਰਣ, ਚਾਰੇ ਹੀ ਵਰਣ ਉਹਨੂੰ ਚੰਗਾ ਮੰਨਦੇ, ਐਂ ਕਹਿ ਲਓ ਵੀ ਚਾਰ ਵਰਣਾਂ ਨੂੰ ਇੱਕ ਮੰਨਦਾ, ਅਸਲ ਦੇ ਵਿੱਚ ਬ੍ਰਾਹਮਣ ਵੀ ਸਾਰੇ ਨਹੀਂ ਹੁੰਦੇ ਖਿਲਾਫ਼, ਪੰਡਿਤ ਸਾਰੇ ਨਹੀਂ ਖਿਲਾਫ਼ ਹੁੰਦੇ, ਜਿਹਨਾਂ ਦਾ ਬਿਜ਼ਨਸ ਉਹੀ ਖਿਲਾਫ਼ ਹੁੰਦੇ ਨੇ, ਪੰਡਿਤ ਜਿੰਨੇ ਪੰਡਿਤਾਂ ਨੇ ਗੁਰੂ ਘਰ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਨੇ, ਉਹ ਪੰਡਤੇ ਸੀਗੇ, ਉਹ ਸਤੀਦਾਸ ਮਤੀਦਾਸ ਦੋਵੇਂ ਬ੍ਰਾਹਮਣ ਨੇ, ਨੌਵੇਂ ਪਾਤਸ਼ਾਹ ਨੇ ਜਿਹੜੇ ਸ਼ਹੀਦ ਹੋਏ ਨੇ ਜਾ ਕੇ ਦਿੱਲੀ, ਚਮਕੌਰ ਸਾਹਿਬ ਦੀ ਗੜੀ ਸ਼ਹੀਦ ਹੋਏ ਨੇ ਬ੍ਰਾਹਮਣ ਨੇ, ਕਿਰਪਾ ਰਾਮ ਚਮਕੌਰ ਸਾਹਿਬ ਦੀ ਗੜੀ ਸ਼ਹੀਦ ਹੋਏ ਬ੍ਰਾਹਮਣ, ਉਹਨੇ ਲਿਖਾਇਆ ਹੋਇਆ ਸਾਰਾ, ਬ੍ਰਾਹਮਣ ਨੇ ਲਿਖਾਇਆ ਹੋਇਆ ਸਾਰਾ, ਦਸਮ ਪਾਤਸ਼ਾਹ ਨੂੰ ਕਹਿ ਕੇ ਵੀ ਆਹ ਲਿਖੋ ਤੁਸੀਂ, ਇਹ ਦਿਓ ਹੁਣ ਸਿੱਖਾਂ ਨੂੰ ਹੋਰ ਹਥਿਆਰ, ਉਹ ਗੁਰਬਾਣੀ ਬਹੁਤ ਹੈ, ਜਿੰਨੀ ਗੁਰਬਾਣੀ ਆਦਗੁਰ ਉਹ ਬਹੁਤ ਹੈ, ਆਹ ਜ਼ਰੂਰੀ ਹੈ, ਇਹ ਤੋਂ ਬਾਅਦ ਇਹ ਅਧੂਰੇ ਰਹਿ ਜਾਣਗੇ, ਜਿਹੜੇ ਇਹਨਾਂ ਦੇ ਹਥਿਆਰ ਨੇ ਜੋ ਇਹਨਾਂ ਦੀਆਂ ਕਰਤੱਵ ਨੇ ਕਰਨ ਵਾਲੇ, ਭਗਤਾਂ ਨੇ ਨਹੀਂ ਇਹ ਗੱਲ ਦਿੱਤੀ, ਭਗਤਾਂ ਦੀ ਜਦੇ ਭੋਗ ਪਾਤਾ, ਭਗਤਾਂ ਦੀ ਵਿਚਾਰਧਾਰਾ ਦਾ ਜਦੇ ਭੋਗ ਪਾਤਾ ਉਹਨਾਂ ਨੇ, ਆਹ ਨਹੀਂ ਦੇ ਸਕੇ ਭਗਤ, ਆ ਦਿੱਤਾ ਮੇਰੇ ਨਾਲ ਜੇ ਲਿਓ ਗੱਡੀ ਉੱਤਰ ਜਾਏ। ਦੇਖੋ ਨਾ, ਇੱਕ ਰੇਲਵੇ ਚੱਲਦੀ ਹੈ, ਰੇਲਵੇ ਦੀ ਵਰਕਸ਼ਾਪ ਵੀ ਤਾਂ ਚੱਲਦੀ ਹੈ, ਨਾਲ ਵਰਕਸ਼ਾਪ ਨਹੀਂ ਚੱਲਦੀ, ਵਰਕਸ਼ਾਪ ਵੀ ਚਾਹੀਦੀ, ਇਹ ਤਾਂ ਵਰਕਸ਼ਾਪ ਹੈ। ਗੱਡੀ ਲਈ ਤਾਂ ਥੱਲੇ ਉੱਤਰ ਜਾ, ਗੱਡੀ ਖਰਾਬ ਹੋ ਜਾਏ, ਰੋਡਵੇਜ਼ ਦੀਆਂ ਬੱਸਾਂ ਖਰਾਬ ਹੋ ਜਾਂਦੀਆਂ, ਵਰਕਸ਼ਾਪ ਆ ਕੇ ਉਹ ਠੀਕ ਕਰਕੇ ਜਾਂਦੀ ਹੈ ਉੱਥੇ, ਕਿਸੇ ਚੀਜ਼ ਖਰਾਬੀ ਪੈ ਜਾਣਾ ਚੱਲਦੀ 'ਚ ਕੁਦਰਤੀ ਗੱਲ ਹੈ, ਧਰਮਾਂ 'ਚ ਖਰਾਬੀਆਂ ਪੈ ਜਾਣੀਆਂ ਚੱਲਦਿਆਂ 'ਚ ਕੁਦਰਤੀ ਗੱਲ ਹੈ, ਇਹ ਵਰਕਸ਼ਾਪ ਹੈ ਸਾਡੀ। ਜਿਹੜੇ ਚਾਹੁੰਦੇ ਨੇ ਵੀ ਖਰਾਬ ਹੋ ਜਾਏ, ਖਰਾਬ ਕਰਨੀ ਹੈ ਅਸੀਂ, ਉਹ ਵਰਕਸ਼ਾਪ ਨੂੰ ਕਦੋਂ ਪਹਿਲਾਂ ਵਰਕਸ਼ਾਪ ਕਰਨਗੇ ਟੁੱਟਾ ਦੀ, ਜਿਨ੍ਹਾਂ ਨੇ ਖਰਾਬ ਕਰਨਾ ਸੀ ਉਹ ਤਾਂ ਪਹਿਲਾਂ ਵਰਕਸ਼ਾਪ ਨੂੰ ਕਹਿੰਦੇ, ਵਰਕਸ਼ਾਪ ਬੰਦ ਕਰੋ ਇਹਨਾਂ ਦੀ, ਠੀਕ ਕਰ ਲੈਣਗੇ, ਵਰਕਸ਼ਾਪ ਬਣਾਈ ਆ ਉਹਨੇ ਜਿਹਨੇ ਠੀਕ ਚਲਾਉਣੀ ਹੈ ਗੱਡੀ, ਫਿਕਰ ਤਾਂ ਉਹਨੂੰ ਹੈ ਜਿਹਨੇ ਸਵਾਰੀਆਂ ਨਾਲ ਰਾਜ ਰਹਿ ਜਾਣ, ਸਵਾਰੀਆਂ ਰਾਜ ਰਹਿ ਜਾਣਗੀਆਂ, ਸਵਾਰੀਆਂ ਤਾਂ ਲੈ ਕੇ ਜਾਣੀਆਂ ਨੇ, ਟਾਇਰ ਪੈਂਚਰ ਹੁੰਦਾ, ਕੋਈ ਵਾਇਰ ਖਰਾਬ ਹੁੰਦਾ, ਜਾ ਕੇ ਬਦਲਣਾ ਨਹੀਂ, ਜਿਹਨਾਂ ਨੇ ਨਾ ਜਾਣਾ ਹੈ ਨਾ ਜਾਣ ਦੇਣਾ, ਉਹ ਉਹਨਾਂ ਨੇ ਸ਼ਰਾਰਤ ਸਭ ਨੰਗੇ ਕਰ ਦੇਣੇ ਨੇ, ਕੋ ਕੁਛ ਨਹੀਂ ਉਹਨਾਂ ਕੋਲ ਬੋਲਣ ਨੂੰ ਰਹਿਣਾ, ਐਸੇ ਨੰਗੇ ਕਰ ਦੇਣੇ ਨੇ, 250 ਸਾਲ ਉਹਨਾਂ ਨੇ ਬਥੇਰਾ ਕਰ ਲਿਆ ਕੰਮ, ਹੁਣ ਉੱਥੇ ਪਹੁੰਚਾ ਦੇਣੇ ਜਿੱਥੇ ਜੰਮਣੇ ਨਹੀਂ ਮੁੜ ਕੇ, ਹੁਣ ਇਹ ਹਜ਼ਾਰ ਕੁ ਸਾਲ ਤਾਂ ਜੰਮਦੇ ਨਹੀਂ, ਉਹਦੇ ਬਾਅਦ ਦੇਖਾਂਗੇ ਕੀ ਹੁੰਦਾ, 1000 ਸਾਲ ਜੇ ਦੁਨੀਆ ਨਹੀਂ, 1000 ਸਾਲ ਨਹੀਂ ਜੰਮਦੇ ਨੇ ਮੁੜ ਕੇ, ਬੋਲ ਵੀ ਨਹੀਂ ਸਕਣਾ ਕਿਸੇ ਨੇ, ਦੁਨੀਆ ਹੀ ਇੰਨੀ ਸਿਆਣੀ ਹੋ ਗਈ, ਦੁਨੀਆ ਇੰਨੀ ਇੰਟੈਲੀਜੈਂਟ ਹੈ, ਜੇ ਵਰਲਡ ਵਾਰ ਨਾ ਹੋਈ ਤਾਂ ਇਹ ਨਹੀਂ ਜੰਮ ਸਕਦੇ, ਬਹੁਤ ਅੱਗੇ ਨਿਕਲ ਗਏ, ਸਾਈਂਸ ਅੱਗੇ ਨਿਕਲ ਗਈ, ਬਸ ਆਤਮਾ ਆਤਮਾ ਦੀ ਖੋਜ ਹੈ, ਬਾਕੀ ਹੈ ਬਾਕੀ ਬਹੁਤ ਕਰ ਲਈ ਇਹਨਾਂ ਨੇ ਖੋਜ, ਆਤਮਾ ਦੀ ਖੋਜ ਬਾਕੀ ਹੈ ਉਹਨਾਂ ਕੋਲ, ਇਹਨਾਂ ਦੀਆਂ ਗੱਲਾਂ ਨੂੰ ਕੋਈ ਨਹੀਂ ਮੰਨਦਾ, ਹੁਣ ਤਾਂ ਆਦਮੀ ਜਨਰਲ ਆਦਮੀ ਖੋਜ ਬਹੁਤ ਗਾਹਾਂ ਨਿਕਲ ਗਿਆ, ਬਹੁਤ ਗੱਲਾਂ ਇਹ ਧਰਮ ਤੁਹਾਨੂੰ ਤਾਂ ਸਾਰੇ ਉੱਦਾਂ ਹੀ ਸੰਸਾਰੀ ਆਦਮੀਆਂ ਨੇ ਝੂਠੇ ਸਾਬਤ ਕਰਤੇ, ਆਤਮਾ ਬਾਰੇ ਕੋਈ ਖੋਜ ਨਹੀਂ ਕੀਤੀ ਸੰਸਾਰ ਨੇ, ਆਤਮਾ ਦੀ ਖੋਜ ਦੀ ਲੋੜ ਸੀ ਉਹ ਵੀ ਨਾਲ ਦੱਸਦੀ।
ਨਿਰਖ ਹੰਸ ਤੇ ਟੁਰਨ ਮਾਨ ਸਰਵ ਰੈ ਲਜਾਵਤ,
ਹਾਂ ਨਿਰਖ
ਹੰਸ ਤੇ ਟੁਰਨ,
ਹੰਸ ਜਿਹੜੇ ਹੰਸ ਬਣੇ ਨੇ ਪਰਮਹੰਸ ਹੈ ਨੀ ਸੰਤ ਬਣੇ ਹੋਏ,
ਨਿਰਖ ਹੰਸ ਤੇ ਟੁਰਨ,
ਜਾਂ ਹੰਸ ਦੇਖਦੇ ਨੇ ਨਾ ਉਹ ਵੀ ਅੰਦਰ ਧੋਰਾ ਲੱਗਦਾ ਉਹਨਾਂ ਦੇ, ਹੰਸਾਂ ਨੂੰ ਵੀ ਬੱਗੇ ਕਹਿ ਤਾ ਨਾ, ਜਿਹੜੇ ਆਪਣੇ ਆਪ ਨੂੰ ਪਰਮਹੰਸ ਕਹਾਉਂਦੇ ਤੇ ਉਹਨਾਂ ਨੂੰ ਅਗਲੇ ਕਹਿ ਦਿੱਤਾ ਗੁਰਬਾਣੀ ਨੇ ਹੰਸ, ਜੇ ਹੰਸ ਵੀ ਨੇ ਹੰਸ ਤਾਂ ਫਿਰ ਸਾਰੇ ਹੀ ਨੇ, ਅੱਗੇ ਹੰਸ ਅਕੇਲਾ, ਉਹ ਹੰਸ ਸਰੀਰ ਕਰਕੇ ਨਹੀਂ ਹੁੰਦਾ, ਹੰਸ ਆਤਮਾ ਕਰਕੇ ਹੁੰਦਾ, ਹੰਸ ਵੀ ਫਸਿਆ ਹੋਇਆ ਜਿਹੜਾ ਮਾਇਆ 'ਚ ਉਹ ਹੰਸੇ ਆ, ਉਹ ਅੱਗੇ ਹੰਸ ਅਕੇਲਾ, ਅੱਗੇ ਇਕੱਲਾ ਹੀ ਜਾਂਦਾ ਹੰਸ, ਮਨ ਤਾਂ ਉਹਦਾ ਰਹਿੰਦਾ ਹੀ ਨਹੀਂ, ਉਹ ਤਾਂ ਵਿੱਚੇ ਸਮਾ ਜਾਂਦਾ, ਬਗਲਾ ਤਾਂ ਵਿੱਚੇ ਸਮਾ ਜਾਂਦਾ ਉਹਦੇ, ਹੰਸ ਜੰਮਣ ਬਣ ਚਾਹੇ ਹੰਸ ਜੰਮਣ ਬਣ ਤੇ ਪਰੇ ਨਹੀਂ ਹੁੰਦਾ, ਜੰਮਣ ਬਣ ਕੋਈ ਹੰਸ ਦੱਸੇ ਜੰਮਣ ਮਤਲਬ ਹੈ ਮੁਕਤੀ ਦਾ ਮਾਰਗ ਕੀ ਹੈ, ਕੋਈ ਹੰਸ ਦੱਸੇ ਮੁਕਤੀ ਕਿਵੇਂ ਮਿਲਦੀ ਹੈ, ਆਹ ਹੰਸ ਦੱਸੀ ਹੋਈ ਹੈ,
ਨਿਰਖ ਹੰਸ ਤਾਂ ਟੁਰਨ,
ਹਾਂ ਜਿਹੜੇ ਆਪਣੇ ਆਪ ਨੂੰ ਹੰਸ ਕਹਾਉਂਦੇ ਨੇ ਨਾ ਉਹਨਾਂ ਦੇ ਅੰਦਰ ਵੀ ਢੋਰਾ ਲੱਗ ਗਿਆ ਝੋਰਾ ਲੱਗ ਗਿਆ,
ਮਾਨ
ਸਰਵਾਂ ਦੀ ਮਾਨਤਾ ਖਤਮ ਹੋ ਗਈ, ਉਹਨਾਂ ਦੇ ਉੱਤੇ ਦੀ ਗੱਲ ਹੋਈ ਸਿਰੇ ਦੀ, ਉੱਤੇ ਦੀ ਜਾਂਦਾ ਛਿੱਕਾ ਫੜੇ ਨਹੀਂ ਹੁੰਦਾ, ਦੇਖਦਾ ਰਹਿ ਜਾਂਦਾ ਉੱਤੇ ਹੀ, ਕਹਿੰਦਾ ਵੀ ਸਾਡੇ ਵਾਸਤੇ ਬਾਹਰ ਹੈ, ਉਹਨਾਂ ਦੇ ਉੱਤੇ ਦੀ ਜਾਂਦੀਆਂ ਨੇ ਗੱਲਾਂ ਸਾਰੀਆਂ, ਜੋ ਪ੍ਰਚਾਰ ਕਰਦੇ ਦੀ ਉੱਤੇ ਦੀ ਜਾਂਦਾ ਸਿਰ ਦੇ ਉਹਨਾਂ ਦੇ ਸਾਰੇ ਉੱਤੇ ਦੀ ਚਲੇ,
ਮਾਨ ਸਰੋਵਰ ਹੈ ਲਜਾਵਤ,
ਉਹ ਜਿਹੜਾ ਮਾਨ ਸਰੋਵਰ ਸੀ ਨਾ ਉਹਨਾਂ ਦਾ, ਉਹਨਾਂ ਦੇ ਹਿਰਦੇ 'ਚ ਮਾਨ ਸਰੋਵਰ ਸੀ, ਜਿੰਨਾ ਗਿਆਨ ਉਹਨਾਂ ਦੇ ਉੱਥੇ ਹੀ ਹੰਸ ਹੁੰਦਾ, ਹੋਰ ਕਿੱਥੇ ਰਹਿਣ, ਉਹ ਮਾਨ ਸਰੋਵਰ ਹੈ ਅਤੇ ਸੁਖ ਸਾਗਰ ਹੈ, ਮਾਨ ਸਰੋਵਰ ਤਾਂ ਜਦ ਸੁਖ ਸਾਗਰ ਦੀ ਗੱਲ ਕਰਤੀ ਆਪੇ ਲਿਜਾਵਤ, ਮਾਨ ਸਰੋਵਰ ਕਿੱਡਾ ਕਹਿ, ਆ ਮਾਨ ਸਰੋਵਰ ਕਿੱਡੀ ਕਹਿ ਝੀਲ, ਕਿ ਠੀਕ ਹੈ, ਇਹ ਤਾਂ ਸਮੁੰਦਰ ਦੀ ਬਣਾਈ ਹੋਈ ਹੈ, ਇਹ ਤਾਂ ਸਮੁੰਦਰ ਦੀ ਉਹ ਦੇਣ ਹੈ ਮਾਨਸਰੋਵਰ ਤਾਂ, ਪਰ ਇਹ ਤਾਂ ਸਾਰਾ ਭਵ ਸਾਗਰ ਹੈ ਸੁੱਖ ਸਾਗਰ ਦੇ ਵਿੱਚ, ਕਿੱਥੇ ਮਾਨਸਰੋਵਰ, ਕਿੱਥੇ ਆ ਸਮੁੰਦਰ, ਧਰਤੀ ਕਿੰਨੀ, ਧਰਤੀ ਵੀ ਸਮੁੰਦਰ ਦੇ ਵਿੱਚ ਹੈ, ਧਰਤੀ ਦੇ ਉੱਤੇ ਛੋਟਾ ਜਿਹਾ ਮਾਨਸਰੋਵਰ ਹੈ, ਧਰਤੀ ਦਾ ਪਾਣੀ ਜ਼ਿਆਦਾ ਹੈ, ਆਹ ਧਰਤੀ ਹੋ ਕਿੰਨੀਆਂ ਧਰਤੀਆਂ ਨੇ, ਇਕੱਲੇ ਸਾਰੀਆਂ ਧਰਤੀਆਂ ਭਵ ਸਾਗਰ ਨੇ, ਸਾਰਾ ਆਕਾਸ਼ ਭਵ ਸਾਗਰ ਹੈ, ਉਹ ਸੁੱਖ ਸਾਗਰ ਦੇ ਵਿੱਚ ਹੈ, ਸੁੱਖ ਸਾਗਰ ਪਤਾ ਨਹੀਂ ਕਿੱਡਾ ਕੁ ਹੈ, ਅਤੇ ਮਾਨਸਰੋਵਰ ਤਾਂ ਆਪੇ ਲਿਜਾਊਗੀ ਵਿਚਾਰੀ, ਮਾਨਸਰੋਵਰ ਕਿਹੜੀ ਗਿਣਤੀ ਰਹੀ,
ਮਾਨਸਰੋਵਰ ਸਰਵਰੇ ਲਿਜਾਵਤ,
ਉਹਨਾਂ ਨੂੰ ਤਾਂ ਆਪੇ ਸ਼ਰਮ ਆਊ ਮਾਨਸਰੋਵਰ ਦਾ ਨਾਂ ਲੈਂਦਿਆਂ ਨੂੰ, ਪਹਿਲਾਂ ਸੰਸ ਬਣ ਕੇ ਮਾਨਸਰੋਵਰ ਦੇ ਵਿੱਚ ਮੋਤੀ ਚੁੱਕਦੇ ਹੁੰਦੇ ਤੇ, ਮੋਤੀ ਦਾ ਪੱਥਰ ਹੁੰਦਾ, ਪੱਥਰ ਤਾਂ ਆਦਮੀ ਖਾ ਨਹੀਂ ਸਕਦਾ, ਕੋਈ ਜਾਨਵਰ ਪੱਥਰ ਨਹੀਂ ਖਾਂਦਾ, ਜੀਆਂ ਦਾ ਆਹਾਰ ਜੀ ਲਿਖਿਆ ਗੁਰਬਾਣੀ ਨੇ, ਸਾਇੰਸ ਨਹੀਂ ਮੰਨਦੀ ਇਸ ਗੱਲ ਨੂੰ ਕਿ ਕੋਈ ਪੰਛੀ ਪੱਥਰ ਖਾ ਕੇ ਉਹਦੇ ਅੰਦਰ ਰਸ ਪੈਦਾ ਹੋਜੂਗਾ, ਉਹਦੇ ਅੰਦਰ ਖੂਨ ਪੈਦਾ ਹੋਜੂਗਾ, ਕਰਕੇ ਦਿਖਾਓ, ਪੱਥਰ ਖਾ ਕੇ ਕਿਸੇ ਦੇ ਅੰਦਰ ਪੱਥਰ ਨੂੰ ਹਜ਼ਮ ਕਰ ਲਵੇ ਕੋਈ ਮੋਤੀ ਨੂੰ, ਹੋ ਹੀ ਨਹੀਂ ਸਕਦਾ, ਸਭ ਝੂਠ ਬੋਲਿਆ ਹੋਇਆ ਉਹਨਾਂ ਦਾ, ਤਾਂ ਝੂਠ ਬੋਲਿਆ ਹੋਇਆ, ਹੰਸ ਤਾਂ ਫਿਰ ਜਾਨਵਰ ਹੈ, ਹੰਸ ਦੀ ਜੂਨ ਤਾਂ ਭੁਗਤਿਆ ਤੁਸੀਂ, ਉਹ ਤਾਂ ਪੰਛੀ ਹੈ, ਆਦਮੀ ਹੋ ਤੁਸੀਂ, ਆਦਮੀ ਦੀ ਜਨੂਨ ਸ੍ਰੇਸ਼ਟ ਹੈ, ਤੁਸੀਂ ਤਾਂ ਬੈਗ ਮਾਰਦੇ ਹੋ ਫਿਰ ਹੰਸ ਬਣਦੇ ਹੋ, ਜੇ
ਬਣਦੇ ਹੋ ਹੰਸ
ਪਿੱਛੇ ਨੂੰ ਜਾਂਦੇ ਹੋ ਫਿਰ, ਉਹ ਤਾਂ ਨਰਕੀ ਜੂਨ ਹੈ, ਨਰਕ ਦੀ ਜੂਨ ਹੈ, ਹੰਸ ਦੀ ਜੂਨ ਹੈ, ਜੇ ਉਹ ਤਾਂ ਜਾਨਵਰ ਹੈ ਫਿਰ,
ਥੱਲੇ ਦੀ ਜੂਨ,
ਥੱਲੇ ਦੀ ਜੂਨ ਹੈ, ਉਹ ਲੱਖ 84 ਜੂਨ ਸਫਾਈ ਮਾਨਸ ਕੋ, ਨਾਲੇ ਕਹਿੰਦੇ ਆਦਮੀ ਦਾ ਸਰੀਰ ਸਭ ਤੋਂ ਉੱਤਮ ਹੈ, ਨਾਲੇ ਤੁਸੀਂ ਮਾਨਸਰੋਵਰ ਝੀਲ ਦੇ ਵਿੱਚ ਉਹਦੇ ਹੰਸ ਬਣੀ ਫਿਰ ਚਾਹੁੰਦੇ ਹੋ, ਤਾਂ ਸ਼ਰਮ ਆਉਂਦੀ ਹੈ ਹੁਣ ਹੰਸ ਨੀ ਕਹੀਏ ਕਰਾਂ ਕਹੀਏ ਹੁਣ,
ਮਾਨ ਸਰਵਰ ਲਜਾਵਤ,
ਆਹੋ ਮਾਨ ਸਰਵ ਕਹਿੰਦਿਆਂ ਨੂੰ ਵੀ ਸ਼ਰਮ ਆਉਣ ਲੱਗ ਗਈ ਹੁਣ, ਕੀ ਕਹੀਏ, ਉਹ ਤਾਂ ਜਾਨਵਰ ਨੇ ਉੱਥੇ, ਜੀਆਂ ਕਾ ਉੱਥੇ ਦਿਖਾਓ ਕਿੱਥੇ ਨੇ, ਹੁਣ ਤਾਂ ਮਾਨਸਰੋਵਰ ਸਾਰੀ ਦੁਨੀਆ ਰਹਿੰਦੀ ਹੈ, ਮਾਨਸਰੋਵਰ ਤਾਂ ਬਹੁਤ ਦੂਰ ਹੈ, ਹਾਂਜੀ